वाहिगुरु Ooh. की जय रेण होवी जय तांगत जी अरे तेरी सब ऊपर नानक का ठाकुर सब ऊपर नानक मैं जे ही कण चेरी राम मैं जे ही कण चेरी राम सब ऊपर नानक का ठाकुर सब ऊपर नानक का ठाकुर आओ रल के गुरबाणी कीर्तन करिए कोशिश करियो कि बच्चों का ख्याल रखा जावे ਭੱਜਦੇ ਆ ਜਦੋਂ ਰੌਲਾ ਪਾਉਂਦੇ ਆ ਫਿਰ ਥੋੜ੍ਹੀ ਡਿਸਟਰਬੈਂਸ ਹੁੰਦੀ ਉਹਦੇ ਲਈ ਬਾਹਰਲੇ ਪਾਸੇ ਲੌਬੀ ਦੇ ਵਿੱਚ ਵੀ ਬੈਠਿਆ ਜਾ ਸਕਦਾ ਲੰਗਰ ਹਾਲ ਦੇ ਵਿੱਚ ਵੀ ਬੈਠਿਆ ਜਾ ਸਕਦਾ ਸਾਹਮਣੇ ਕਮਰੇ ਦੇ ਵਿੱਚ ਵੀ ਬੱਚਿਆਂ ਨੂੰ ਲਿਜਾ ਕੇ ਬੈਠਿਆ ਜਾ ਸਕਦਾ ਕੰਟਰੋਲ ਜ਼ਰੂਰ ਰੱਖਿਓ ਅਤੇ ਥੋੜ੍ਹਾ ਥੋੜ੍ਹਾ ਕੋਸ਼ਿਸ਼ ਕਰੋ ਜਿਹੜੇ ਵੀਰ ਇੱਧਰ ਬੈਠੇ ਸਾਰੇ ਥੋੜ੍ਹਾ ਥੋੜ੍ਹਾ ਅੱਗੇ ਅੱਗੇ ਨੂੰ ਹੋ ਜਾਓ ਤਾਂ ਜੋ ਪਿੱਛੇ ਸੰਗਤ ਲਈ ਜਗ੍ਹਾ ਬਣ ਜਾਏ ਕਿਉਂਕਿ ਅਜੇ ਸੰਗਤ ਆ ਰਹੀ ਹੈ ਕਾਫੀ ਕੁਛ ਪ੍ਰਸ਼ਾਦਾ ਪਾਣੀ ਛੱਕ ਰਹੇ ਹੈ ਫਿਰ ਸਾਰਿਆਂ ਨੂੰ ਬੈਠਣ ਨੂੰ ਜਗ੍ਹਾ ਮਿਲ ਜਾਏ ਹੋਰ ਥੋੜ੍ਹਾ ਜਿਹਾ ਅੱਗੇ ਨੂੰ ਹੋ ਜਾਓ ਸਾਰੇ ਆਪਾਂ ਰਲ ਕੇ ਲਾਹਾ ਲਈਏ ਪਿੰਡਾਂ ਵਿੱਚ ਪੁਰਾਣੇ ਵੇਲਿਆਂ 'ਚ ਥੱਲੇ ਬੈਠਣ ਦੀ ਆਦਤ ਹੁੰਦੀ ਸੀ ਜਿਹੜੇ ਸਕੂਲ ਪੜ੍ਹਦੇ ਵੀ ਸੀ ਉਹ ਵੀ ਥੱਲੇ ਹੀ ਬੈਠਦੇ ਸੀ ਜਿਹੜਾ ਨਿਆਣਾ 10 ਸਾਲ 15 ਸਾਲ ਚੌਂਕੜਾ ਮਾਰ ਕੇ ਪੜ੍ਹਦਾ ਰਿਹਾ ਥੱਲੇ ਬਹਿੰਦਾ ਰਿਹਾ ਉਹਨੂੰ ਚੌਂਕੜੀ ਮਾਰਨ ਦਾ ਸੁਭਾਅ ਆਪੇ ਹੀ ਪੱਕ ਜਾਂਦਾ ਸੀ ਫਿਰ ਘਰਾਂ 'ਚ ਪ੍ਰਸ਼ਾਦਾ ਛਕਣਾ ਕਹਿੰਦੇ ਥੱਲੇ ਚੌਂਕੜਾ ਮਾਰ ਕੇ ਬਹਿ ਕੇ ਛਕੋ ਉਹਦੇ ਨਾਲ ਆਦਤ ਪੈ ਜਾਂਦੀ ਸੀ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਵੀ ਹੈ ਸਭ ਕੁਛ ਹੈ ਜਿਹੜਾ ਉਹ ਹਮੇਸ਼ਾ ਕੁਰਸੀ ਤੇ ਬੈਠਣ ਦੀ ਆਦਤ ਚੌਂਕੜਾ ਮਾਰ ਕੇ ਬੈਠਣ ਦਾ ਬਹੁਤ ਘੱਟ ਸਵਾਲ ਹੈ ਤਾਂ ਕਰਕੇ ਜੇ ਸ਼ੌਂਕ ਰੱਖਦੇ ਹੋ ਕੀਰਤਨ ਸੁਣਨ ਦਾ ਤੇ ਇਹ ਆਦਤ ਪਾਓ ਵੀ ਰੋਟੀ ਘਰ ਥੱਲੇ ਬਹਿ ਕੇ ਖਾਣੀ ਸ਼ੁਰੂ ਕਰ ਦਿਓ ਅੱਧਾ ਘੰਟਾ ਰੋਜ਼ ਬਹਿਓਗੇ ਆਦਤ ਪੈ ਜਾਏਗੀ ਫਿਰ ਜੇ ਸ਼ੌਂਕ ਰੱਖਦੇ ਹੋ ਵੀ ਦੁਆਨ 'ਚ ਜਾਣ ਦਾ ਜੀ ਵੀ ਕਰਦਾ ਹੁੰਦਾ ਬੈਠਿਆ ਵੀ ਨਹੀਂ ਜਾਂਦਾ ਕੀਰਤਨ ਸੁਣਨ ਨੂੰ ਜੀ ਕਰਦਾ ਪਰ ਪ੍ਰੋਬਲਮ ਲੱਤਾਂ ਦੀ ਪੈ ਜਾਂਦੀ ਤੇ ਜੇ ਸ਼ੌਂਕ ਰੱਖਦੇ ਹੋ ਫਿਰ ਰੋਟੀ ਥੱਲੇ ਬਹਿ ਕੇ ਖਾਇਆ ਕਰੋ ਆਦਤ ਪਏਗੀ 10-10 ਮਿੰਟ ਬਹਿਣ ਲੱਗਾਂਗੇ 10 ਮਿੰਟ ਪਹਿਲਾਂ ਬਹਿ ਗਏ ਰੋਟੀ ਖਾਣ ਤੋਂ ਬਾਅਦ 10 ਕੁ ਮਿੰਟ ਬੈਠੇ ਰਹੇ ਤੇ ਅੱਧਾ ਘੰਟਾ ਆਦਤ ਪੈ ਜਾਂਦੀ ਤੇ ਜਿਹੜਾ ਰੋਜ਼ ਅੱਧਾ ਘੰਟਾ ਬਹਿੰਦਾ ਉਹਨੂੰ ਘੰਟਾ ਡੇਢ ਘੰਟਾ ਬਹਿਣਾ ਔਖਾ ਨਹੀਂ ਲੱਗਦਾ ਆਓ ਰਲ ਕੇ ਆਪਾਂ ਹੁਣ ਕਥਾ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਬੋਲਿਓ ਵੀ ਭੈਣਾਂ ਵੀ ਸਾਰੀਆਂ ਗੱਜ ਕੇ ਪੜ੍ਹਨ ਰਲ ਕੇ ਆਪਾਂ ਆਨੰਦ ਲਈਏ ਸਾਵਲ ਸੁੰਦਰ ਰਾਮਈਆ ਰਾਮਈਆ ਦਾ ਮਤਲਬ ਹੈ ਜਿਹੜਾ ਰਮਿਆ ਹੋਇਆ ਜਿਹੜਾ ਹਰ ਪੱਤੇ ਵਿੱਚ ਹੈ ਹਰ ਦਰਖਤ ਵਿੱਚ ਹੈ ਲਾਅ ਆਫ ਨੇਚਰ ਨੇਚਰ ਦੇ ਵਿੱਚ ਨਿਯਮ ਦੇ ਰੂਪ ਵਿੱਚ ਬੈਠਾ ਹੈ ਮੇਰੇ ਬੱਚੇ 'ਚ ਵੀ ਉਹੀ ਧੜਕਦਾ ਹੈ ਮੇਰੇ ਪਿਤਾ 'ਚ ਵੀ ਉਹੀ ਧੜਕਦਾ ਹੈ ਮੇਰੀ ਧੀ 'ਚ ਵੀ ਉਹੀ ਧੜਕਦਾ ਹੈ ਮੇਰੀ ਮਾਂ ਵਿੱਚ ਵੀ ਉਹੀ ਧੜਕਦਾ ਹੈ ਤੇ ਮੈਂ ਉਸ ਨਿਯਮ ਨਾਲ ਮੇਰਾ ਮਨ ਇੱਕ ਮਿੱਕ ਹੋ ਗਿਆ ਏਦਾਂ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਸਾਵਲ ਸੁੰਦਰ ਸਾਫਲ ਸੁੰਦਰ ਸਾਫਲ ਸੁੰਦਰ ਰਾਮਿਆ ਮੇਰਾ ਮਨ ਲਗਾ ਸੋਹਣੇ
Yeah.
ਮੇਰਾ ਮਨ ਲੱਗ
Come on, baby. Vai, Amen.
ਸਾਰੇ ਕੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਲ ਮਿਲ ਬੈਠਣ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਅੱਜ ਐਤਵਾਰ ਦੂਰੋਂ ਨੇੜਿਓਂ ਚੱਲ ਕੇ ਪਿਆਰ ਵਾਲੇ ਸਾਰੇ ਹਾਜ਼ਰੀਆਂ ਭਰ ਰਹੇ ਹਾਂ ਅਤੇ ਜ਼ਰੂਰੀ ਬੇਨਤੀ ਹੈ ਵੀ ਜਿੰਨਾ ਕੁ ਚਿਰ ਹੁਣ ਆਪਾਂ ਗੁਰਮਤਿ ਦੀ ਵਿਚਾਰ ਕਰਦੇ ਹਾਂ ਬਿਲਕੁਲ ਇਕਾਗਰ ਚਿੱਤ ਹੋ ਕੇ ਬੈਠੇ ਹਾਜ਼ਰ ਹੋ ਕੇ ਤਾਂ ਜੋ ਥੋੜ੍ਹੇ ਜਿਹੇ ਸਮੇਂ ਤੋਂ ਲਾਹਾ ਜ਼ਿਆਦਾ ਲਈਏ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਛ ਨੁਕਤੇ ਸਾਡੀ ਸਮਝ ਵਿੱਚ ਆ ਜਾਣ। ਥਿਊਰੀਕਲ ਸਮਝਣ ਦੀ ਲੋੜ ਨਹੀਂ, ਫਾਰਮੂਲੇ ਸਮਝ ਲਈਏ ਥਿਊਰੀ ਤਾਂ ਆਪੇ ਬਣ ਜਾਂਦੀ, ਅੱਗੇ ਤੋਂ ਅੱਗੇ ਸਮਝ ਤਾਂ ਆਪੇ ਆ ਜਾਂਦੀ ਜੇ ਫਾਰਮੂਲਾ ਸਾਡੇ ਦਿਮਾਗ 'ਚ ਆ ਜਾਏ। ਸੋ ਬੱਚਿਆਂ ਦਾ ਜ਼ਰੂਰ ਕੰਟਰੋਲ ਰੱਖਣ ਪੈਣਾ, ਜੇ ਬੱਚਾ ਕੋਈ ਭੱਜੇ ਨੱਠੇ ਚੀਕ ਮਾਰੇ ਰੌਲਾ ਪਾਵੇ ਉਹ ਭੈਣ ਲੰਗਰ ਹਾਲ ਵਿੱਚ ਬੱਚਾ ਲੈ ਕੇ ਬੈਠੇ ਜਾਂ ਬਾਹਰਲੇ ਪਾਸੇ, ਕਸੂਰ ਨਹੀਂ ਹੁੰਦਾ। ਬੱਚੇ ਤੇ ਨਿਆਣੇ ਆ ਤੇ ਪਿਆਰੇ ਵੀ ਆ, ਬੱਚਿਆਂ ਨੇ ਚੀਕਾਂ ਮਾਰਨੀਆਂ ਰੌਲਾ ਪਾਉਣਾ ਇਹ ਠੀਕ ਹੈ, ਬੱਚੇ ਇੱਦਾਂ ਹੀ ਕਰਦੇ ਹੁੰਦੇ। ਪਰ ਸਤਸੰਗ ਦਾ ਸਮਾਂ ਹੋਣ ਕਰਕੇ ਆਪਾਂ ਥੋੜ੍ਹਾ ਜਿਹਾ ਹਾਜ਼ਰ ਰਹਿ ਕੇ ਸੁਣਨਾ, ਕਿਉਂਕਿ ਕਈ ਸੁਣਨ ਦੇ ਆਸ਼ਕ ਹੁੰਦੇ, ਕਈ ਕੀਰਤਨ ਦੇ ਆਸ਼ਕ ਹੁੰਦੇ, ਕਈ ਵਿਚਾਰ ਦੇ ਆਸ਼ਕ ਹੁੰਦੇ, ਬੜੀ ਬੜੀ ਦੂਰੋਂ ਬੜਾ ਬੜਾ ਲੰਮਾ ਸਮਾਂ ਕੱਢ ਕੇ ਕਈ ਵਾਰੀ ਆ ਜਾਂਦੇ, ਫਲਾਈਟਾਂ ਲੈ ਕੇ 8-8 ਘੰਟੇ ਦਾ ਸਫ਼ਰ ਕਰਕੇ ਆ ਜਾਂਦੇ, ਜਿਨ੍ਹਾਂ ਨੇ ਸੁਣਨਾ ਸਮਝਣਾ ਹੁੰਦਾ। ਫਿਰ ਉਹ ਡਿਸਟਰਬ ਸਾਰੇ ਹੁੰਦੇ, ਮਾਫ਼ ਕਰਨਾ, ਕੋਈ ਕੋਈ ਟਾਈਮ ਪਾਸ ਕਰਨ ਵਾਲਾ ਵੀ ਹੁੰਦਾ ਵੀ ਚਲੋ ਵਿਹਲੇ ਬੈਠੇ ਉੱਥੇ ਚੱਲਦੇ, ਇੱਥੇ ਵੀ ਬਹਿਣਾ ਉੱਥੇ ਬਹਿ ਚੱਲੀਏ, ਇੱਥੇ ਵੀ ਛੱਡਣਾ ਚਲੋ ਉੱਥੇ ਛੱਡ ਲਾਂਗੇ, ਇੱਥੇ ਵੀ ਬੈਠੇ, ਕਈ ਇੱਦਾਂ ਦੇ ਵੀ ਹੁੰਦੇ। ਪਰ ਕਈ ਅੰਦਰ ਸ਼ੌਂਕ ਲੈ ਕੇ ਕੁਛ ਸਿੱਖਣ ਦੀ ਭਾਵਨਾ ਲੈ ਕੇ ਸੰਗਤ ਵਿੱਚ ਆਉਂਦੇ। ਅਤੇ ਇੱਕ ਗੱਲ ਚੇਤਾ ਰੱਖਿਓ, ਜੋ ਭਾਵਨਾ ਬਣਾ ਕੇ ਆਇਆ ਜੇ ਸਿੱਖਣ ਆਇਆ ਨਹੀਂ ਤਾਂ ਉਹਨੇ ਸਿੱਖਣਾ ਵੀ ਨਹੀਂ। ਜਿਹੜਾ ਪ੍ਰਸ਼ਾਦੇ ਲਈ ਆਇਆ ਉਹ ਪ੍ਰਸ਼ਾਦੇ ਦੀਆਂ ਗੱਲਾਂ ਕਰੇਗਾ, ਸਬਜ਼ੀ ਇੱਦਾਂ ਸੀ, ਜਲੇਬੀਆਂ ਇੱਦਾਂ ਸੀ, ਪਕੌੜੇ ਇੱਦਾਂ ਸੀ, ਉਹਦੀਆਂ ਗੱਲਾਂ ਵੀ ਇਹੀ ਹੋਣਗੀਆਂ। ਸਾਨੂੰ ਦਰਬਾਰ ਵਧੀਆ ਲੱਗਾ, ਮੈਂ ਕੱਲ੍ਹ ਵੀ ਬੇਨਤੀ ਕਰਦਾ ਸੀ ਵੀ ਮੈਨੂੰ ਦਰਬਾਰ ਵਧੀਆ ਲੱਗਾ, ਮੈਨੂੰ ਵਿਛਾਈ ਵਧੀਆ ਲੱਗੀ, ਮੈਨੂੰ ਉੱਥੇ ਪ੍ਰਸ਼ਾਦਾ ਵਧੀਆ ਲੱਗਿਆ, ਮੈਨੂੰ ਪਕੌੜੇ ਵਧੀਆ ਲੱਗੇ, ਮੈਨੂੰ ਜਲੇਬੀਆਂ ਵਧੀਆ ਲੱਗੀਆਂ। ਇਹ ਗੱਲਾਂ ਕਰਨ ਵਾਲੇ ਬਹੁਤ ਹੈ ਪਰ ਸਵਾਦ ਫੇਰ ਆਉਣਾ ਜੇ ਜਿੱਦਣ ਕਹਾਂਗੇ ਸਾਨੂੰ ਵਿਚਾਰ ਵਧੀਆ ਲੱਗੀ, ਸਾਨੂੰ ਬਾਣੀ ਬੜੀ ਵਧੀਆ ਲੱਗੀ। ਆਹ ਗੁਰੂ ਸਾਹਿਬ ਦਾ ਗਿਆਨ ਹੈ ਜਿਹੜਾ ਮੇਰੇ ਫਿੱਟ ਆ ਗਿਆ, ਅੱਜ ਨਜ਼ਾਰਾ ਆਇਆ, ਇੱਥੇ ਇੱਥੇ ਖੜੋ, ਹੁਕਮਨਾਮਾ ਸੁਣੋ, ਉਹਨੂੰ ਸਮਝਣ ਵਾਸਤੇ ਦਿਮਾਗ ਲਾਓ ਵੀ ਕੀ ਕਿਹਾ ਇਹਦੇ 'ਚ ਗੁਰੂ ਸਾਹਿਬ ਨੇ, ਮੇਰੇ ਪੱਲੇ ਨਹੀਂ ਪਿਆ। ਦਿੱਤਾ ਮਾਲਕ ਦਾ ਸਾਰਾ ਕੁਝ, ਘਰ ਵੀ ਰੋਟੀ ਪਾਣੀ ਸਭ ਰੱਬ ਦਾ ਹੀ ਮਾਲਕ ਦਾ ਹੀ ਦਿੱਤਾ ਖਾਰ ਹੈ, ਉਹਦੀ ਦਿੱਤੀ ਤਾਕਤ ਸੀ ਤਾਂ ਹੀ ਜੋਬਾਂ ਕਰ ਲਈਆਂ, ਤਾਂ ਹੀ ਕੰਮ ਕੀਤੇ, ਇੱਥੋਂ ਤੱਕ ਆਏ ਤੇ ਤਾਂ ਹੀ ਆਏ ਨਾ, ਉਹਦੀ ਤਾਕਤ ਵਿੱਚ ਕੰਮ ਕਰਦੀ ਹੋਈ ਹੈ, ਦਿੱਤਾ ਤੇ ਉਸੇ ਦਾ ਹੀ ਖਾ ਰਹੇ। ਪਰ ਜਿਹੜੀ ਗੱਲ ਹੈ ਉਹ ਹੈ ਕਿ ਕਰਦਾ ਰਹਿੰਦਾ ਕੀ ਲਿਸਨ ਕਰਨਾ, ਕੋਈ ਵੀ ਚੰਗੀ ਗੱਲ ਦੱਸ ਦਿਓ, ਅਸੀਂ ਸਿੱਖ ਹੁੰਦੇ ਹਾਂ, ਅਸੀਂ ਸਾਨੂੰ ਜਿਹੜੀ ਜੋਬ ਮਿਲੀ ਅਸੀਂ ਕੀਤੀ, ਜਿੱਥੇ ਕੰਮ ਮਿਲਿਆ ਅਸੀਂ ਕੀਤਾ। ਪਰ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਕਿਹੋ, ਅਮਰੀਕਾ ਵਾਲਿਓ, ਸਾਡੇ ਨਿਆਣੇ ਇੱਦਾਂ ਕਹਿਣ ਅਮਰੀਕਾ ਵਾਲਿਓ, ਅਸੀਂ ਸਿੱਖ ਹੁੰਦੇ ਹਾਂ, ਜੇ ਸਾਨੂੰ ਜੱਜ ਬਣਾਓਗੇ ਤਾਂ ਅਸੀਂ ਜੱਜ ਬਣਾਂਗੇ, ਜੇ ਸਾਨੂੰ ਵੱਡੇ ਵੱਡੇ ਮੰਤਰੀ ਬਣਾਓਗੇ ਅਸੀਂ ਬਣਾਂਗੇ, ਜੇ ਸਾਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓਗੇ ਅਸੀਂ ਬਣਾਂਗੇ, ਅਸੀਂ ਸਿੱਖ ਹੁੰਦੇ ਹਾਂ, ਅਸੀਂ ਹਰ ਚੀਜ਼। ਜੇ ਸਾਡਾ ਪਿਓ ਟਰੱਕ ਸਿੱਖ ਸਕਦਾ ਸੀ ਤਾਂ ਅਸੀਂ ਵੱਡੀਆਂ ਵੱਡੀਆਂ ਜੋਬਾਂ 'ਤੇ ਜਾਵਾਂਗੇ, ਸਾਨੂੰ ਜੋ ਮਰਜ਼ੀ ਸਿਖਾ ਦਿਓ, ਅਸੀਂ ਲਿਸਨਰ, ਅਸੀਂ ਸਿੱਖਣ ਵਾਲੇ ਹਾਂ, ਸਿੱਖ ਦਾ ਅਰਥ ਹੀ ਇਹ ਹੈ। ਅਤੇ ਮੈਂ ਰਾਤ ਵੀ ਅਰਥ ਕੀਤੀ ਸੀ, ਤੂੰ ਸਿੱਖ ਬਣਦਾ ਤੈਨੂੰ ਤਾਂ ਡਿੱਗਦਾ ਪੱਤਾ ਵੀ ਸਿਖਾ ਜਾਂਦਾ, ਵੀ ਇੱਦਾਂ ਪੱਤਾ ਪਹਿਲਾਂ ਪੀਲਾ ਹੋ ਗਿਆ ਫਿਰ ਟੁੱਟ ਗਿਆ ਅਤੇ ਉਹ ਵੀ ਸਿਖਾਉਂਦਾ, ਟੁੱਟਦਾ ਤਾਰਾ ਸਿਖਾ ਜਾਂਦਾ। ਅਸੀਂ ਸਿੱਖਣ ਵਾਲੇ ਬਣੀਏ, ਸਾਨੂੰ ਜਰਰਾ ਜਰਰਾ ਸਿਖਾਉਣ ਵਾਲੇ ਪਾਸੇ ਤੁਰ ਪੈਣਾ, ਸਾਰੀ ਕਾਇਨਾਤ ਹੀ ਸਿਖਾ ਰਹੀ ਹੈ। ਸਾਡਾ ਗਿਆਨ ਗੁਰੂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਅਸੀਂ ਸਿੱਖੀ ਜਾਣਾ, ਲਿਸਨਰ ਬਣਨਾ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਓੰਕਾਰ ਆਖਿਆ, ਬਹੁਤ ਵੱਡਾ ਪਸਾਰਾ ਹੈ ਕੁਦਰਤ ਦਾ, ਅਤੇ ਅਸੀਂ ਸਿੱਖੀਏ, ਜਿੱਥੇ ਜਾ ਸਕਦੇ ਹਾਂ, ਜਿਹੜੇ ਅਹੁਦੇ 'ਤੇ ਪਹੁੰਚ ਸਕਦੇ ਹਾਂ ਪਹੁੰਚੀਏ। ਕਦੇ ਨਾ ਇੱਧਰ ਧਿਆਨ ਨਾਲ ਸੁਣਿਓ ਪਿਆਰਿਓ, ਜਿੰਨੇ ਬੱਚੇ ਆ, ਮੈਂ ਪਿਛਲੀ ਵਾਰ ਵੀ ਜਦੋਂ ਇੱਥੇ ਆਇਆ ਸੀ ਅਤੇ ਇੱਥੇ ਨੇੜੇ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਸੀ, ਮੈਂ ਉੱਥੇ ਵੀ ਬੇਨਤੀ ਕੀਤੀ ਸੀ। ਕਦੇ ਮੇਰੇ ਸਤਿਗੁਰੂ ਕਹਿੰਦੇ ਆ, ਉਹ ਸਾਹਮਣੇ ਟਾਰਗੇਟ ਹੈ ਉੱਥੇ ਤੱਕ ਜਾ, ਅਤੇ ਅਗਲਾ ਲੱਖਾਂ ਨੂੰ ਪਛਾੜਦਾ ਹੋਇਆ, ਦੁਰਕਾਰਦਾ ਹੋਇਆ, ਪਰੇ ਤੱਕਦਾ ਹੋਇਆ ਉੱਥੇ ਤੱਕ ਪਹੁੰਚਦਾ। ਇਹਨਾਂ ਦੇ ਸਿੰਘ ਸਾਡੇ ਹਜ਼ਾਰਾਂ ਨੂੰ ਪਿੱਛੇ ਸਿੱਟਦਾ ਵੱਢਦਾ ਟੁੱਕਦਾ ਉੱਥੇ ਪਹੁੰਚਦਾ ਹੈ। ਕਦੇ ਟਾਰਗੇਟ ਇਹਨਾਂ ਦੇ ਸੀ, ਉਹ ਡਿਕਟੇਟਰਸ਼ਿਪ ਸੀ ਤੇ ਜੰਗਾਂ ਹਥਿਆਰਾਂ ਦੀਆਂ ਸੀ। ਜੰਗਾਂ ਕਾਹਦੀਆਂ ਸੀ ਜੀ? ਹਥਿਆਰਾਂ ਦੀਆਂ। ਤੇ ਅੱਜ ਡੈਮੋਕਰੇਸੀ ਹੈ, ਅੱਜ ਹਥਿਆਰਾਂ ਵਾਲੀਆਂ ਜੰਗਾਂ ਨਹੀਂ, ਅੱਜ ਵਿਚਾਰਾਂ ਦੀਆਂ ਜੰਗਾਂ ਹੋ ਰਹੀਆਂ। ਅੱਜ ਲੜਾਈ ਹਥਿਆਰਾਂ ਨਾਲ ਨਹੀਂ, ਅੱਜ ਦਿਮਾਗੀ ਲੜਾਈ ਹੈ। ਸਾਰੀ ਖੇਡ ਹੀ ਦਿਮਾਗ ਦੀ ਬਣੀ ਪਈ ਹੈ ਪਿਆਰਿਓ। ਅੱਜ ਸਾਰੀ ਦੀ ਸਾਰੀ ਦਿਮਾਗ ਦੀ ਖੇਡ ਹੈ। ਇੱਕ ਬੰਦਾ ਤਾਕਤ ਵਿਖਾਉਂਦਾ ਸੀ, ਉਹ 20 ਨੂੰ ਮਾਰਦਾ ਹੈ, ਤੇ ਅੱਜ ਇੱਦਾਂ ਦੇ ਦਿਮਾਗੀ ਬੰਦਿਆਂ ਨੇ ਬੰਬ ਬਣਾ ਲਏ ਆ ਜਿਹੜੇ 20,000 ਨੂੰ ਇੱਕ ਮਿੰਟ 'ਚ ਮਾਰ ਦਿੰਦੇ ਆ। ਇੱਥੇ ਤੱਕ ਬੰਬ ਬਣਾ ਕੇ ਬੈਠੇ ਆ ਜਿਹੜੇ ਕਹਿੰਦੇ ਹੈ ਅਸੀਂ ਅੱਧੀ ਦੁਨੀਆ ਖਤਮ ਕਰ ਸਕਦੇ ਹਾਂ ਜੇ ਇੱਕ ਸਾਡਾ ਆਈਟਮ ਬੰਬ ਚੱਲ ਜਾਵੇ। ਹੈ ਕਿ ਨਹੀਂ ਕਹਿ ਲਓ, ਕਿੱਥੇ ਤੱਕ ਦਿਮਾਗ ਵਰਤੀ ਫਿਰਦੇ ਆ। ਇੱਕ ਬੰਦਾ ਕਹਿੰਦਾ ਸੀ ਮੈਂ 20 ਨੂੰ ਮਾਰਾਂ, ਇੱਕ ਬੰਦੇ ਨੇ ਹਥਿਆਰ ਹੀ ਇੱਦਾਂ ਦਾ ਬਣਾ ਦਿੱਤਾ ਕਿ 20,000 ਨੂੰ ਮਾਰ ਦਿੰਦਾ। ਹਥਿਆਰ ਹੀ ਇੱਦਾਂ ਦੇ ਬਣਾ ਲਏ ਅਗਲਿਆਂ ਨੇ। ਤੇ ਸਾਰੀ ਖੇਡ ਕਾਹਦੀ ਹੈ? ਸਰੀਰ ਦੀ ਨਹੀਂ, ਖੇਡ ਸਾਰੀ ਦਿਮਾਗ ਦੀ ਹੈ। ਦਿਮਾਗੀ ਤਾਕਤ ਬਹੁਤ ਜ਼ਰੂਰੀ ਸੀ, ਫਿਜੀਕਲੀ ਤਾਕਤ ਤੇ ਬੜੇ ਸਾਲਾਂ ਤੋਂ ਸੀ। ਫਿਜੀਕਲੀ ਤਾਕਤ ਵੀ ਲੋਕੀ ਦਬਾਈ ਬੈਠੇ ਆ, ਤੇ ਗੁਰੂ ਸਾਹਿਬ ਨੇ ਲੋਕਾਂ ਦੇ ਦਿਮਾਗ ਖੋਲ੍ਹੇ। ਗੁਰੂ ਸਾਹਿਬ ਨੇ ਕਿਹਾ ਇਹਨੂੰ ਵਰਤਣਾ ਸ਼ੁਰੂ ਕਰ ਦਿਓ। ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਦਿਮਾਗ ਨੂੰ ਚਲਾਉਣ ਦੀ ਗੱਲ ਕੀਤੀ, ਵਿਚਾਰ ਦੀ ਗੱਲ ਕੀਤੀ। ਵਿਚਾਰਨ ਦਾ ਮਤਲਬ ਹੈ ਵਿਚਾਰੋ, ਵਿਚਾਰੋ ਦਾ ਮਤਲਬ ਹੈ ਸੋਚੋ, ਚਲਾਓ ਇਹਨੂੰ। ਤੇ ਜਿੱਦਣ ਸਾਡਾ ਦਿਮਾਗ ਚੱਲ ਪਿਆ ਫਿਰ ਐਸਾ ਕੁਛ ਤਿਆਰ ਕਰ ਸਕਦੇ ਹਾਂ, ਆਪ ਵੀ ਸੌਖੇ, ਆਲਾ ਦੁਆਲਾ ਵੀ ਸੌਖਾ। ਮਤਲਬ ਬੰਬ ਬਣਾਉਣ ਦੀ ਗੱਲ ਨਹੀਂ ਮੈਂ ਕਰ ਰਿਹਾ, ਮਤਲਬ ਜਿੱਦਣ ਆਹ ਚੱਲਦਾ ਨਾ, ਦਿਮਾਗ ਚੱਲਦਾ, ਫਿਰ ਜਿਹੜਾ ਕੰਮ ਲੱਖਾਂ ਬੰਦੇ ਕਰਦੇ ਸੀ ਉਹ ਇਕੱਲੇ ਹੀ ਕਰ ਜਾਂਦਾ, ਜਿਹੜਾ ਕੰਮ ਕਰੋੜਾਂ ਦੇ ਕਰਨ ਵਾਲਾ ਸੀ ਉਹ ਇਕੱਲਾ ਬੰਦਾ ਕਰ ਜਾਂਦਾ। ਪਰ ਸਾਰੀ ਦੀ ਸਾਰੀ ਖੇਡ ਦਿਮਾਗ ਦੀ ਹੈ। ਕਦੇ ਲੜਾਈ ਹਥਿਆਰਾਂ ਦੀ ਰਹੀ, ਪਰ ਕਦੇ ਲੜਾਈ ਵਿਚਾਰਾਂ ਦੀ ਰਹੀ। ਆਪ ਸਾਡੇ ਗੁਰੂ ਸਾਹਿਬ ਕਹਿੰਦੇ ਸੀ ਉਹ ਟਾਰਗੇਟ ਹੈ ਤੇਰਾ, ਤੇ ਅੱਜ ਸਾਡੇ ਨਿਆਣਿਆਂ ਨੂੰ ਟਾਰਗੇਟ ਕੀ ਦਊਂਗੇ? ਕਿੰਨਿਆਂ ਕੁ ਨਾਲ ਲੜਨਾ, ਲੜ ਸਕਦੇ ਨਹੀਂ, ਅਗਲੇ ਉਹਦੀ ਫੜ ਕੇ ਲੈ ਜਾਂਦੇ। ਕਿਹਦੇ ਨਾਲ ਜੰਗ ਲੜੀਏ? ਕਿੱਥੇ ਵਿਖਾਈਏ ਬਾਹੂਬਲ ਆਪਣਾ? ਅੱਜ ਡੈਮੋਕਰੇਸੀ ਹੈ, ਅੱਜ ਦੇ ਸੂਰਮੇ, ਉਸ ਵੇਲੇ ਉਹ ਸੂਰਮੇ ਸੀ, ਉਹਨਾਂ ਨੂੰ ਨਮਸਕਾਰ ਹੈ। ਪਰ ਅੱਜ ਦੇ ਸੂਰਮੇ ਵਿਚਾਰਾਂ ਵਾਲੇ ਹੋਣਗੇ, ਵੱਡੇ ਵੱਡੇ ਅਹੁਦਿਆਂ ਤੇ ਜਾਣਗੇ। ਯਹੂਦੀਆਂ ਨੇ ਆਪਣੇ ਨਿਆਣਿਆਂ ਨੂੰ ਅਮਰੀਕਾ ਦੇ ਵੱਡੇ ਵੱਡੇ ਅਹੁਦੇ ਵਿਖਾ ਤੇ ਵੀ ਇੱਥੇ ਪਹੁੰਚੋ। ਤੇ ਯਹੂਦੀਆਂ ਦੇ ਨਿਆਣੇ ਗਏ ਕਿ ਨਹੀਂ ਗਏ? ਬੋਲੋਗੇ, ਨੋਬਲ ਪ੍ਰਾਈਜ਼ ਸਭ ਤੋਂ ਵੱਧ ਕਿਹਨੇ ਲਏ? ਯਹੂਦੀਆਂ ਨੇ। ਕਿਉਂ ਲਏ? ਕਿਉਂਕਿ ਅਗਲਿਆਂ ਨੇ ਉਹ ਵਿਖਾਤਾ ਟਾਰਗੇਟ, ਇੱਥੇ ਪਹੁੰਚੋ ਬੱਚਿਓ। ਅਗਲਾ ਗੁਰਦੁਆਰੇ ਆਉਂਦਾ ਉਹਨਾਂ ਦਾ ਜਿਹੜਾ ਧਾਰਮਿਕ ਸਥਾਨ ਨੇ, ਉੱਥੇ ਵੀ ਕਿਹਾ ਜਾਂਦਾ ਐਜੂਕੇਸ਼ਨ ਐਜੂਕੇਸ਼ਨ ਐਜੂਕੇਸ਼ਨ, ਗਿਆਨ ਗਿਆਨ ਗਿਆਨ, ਪੜ੍ਹੋ ਪੜ੍ਹੋ ਪੜ੍ਹੋ। ਅਗਲਿਆਂ ਦੇ ਸਕੂਲ ਵੇਖ ਲਓ, ਪੜ੍ਹਾਈਆਂ ਵੇਖ ਲਓ, ਗੱਲਾਂ ਹੀ ਹੋਰ ਕਰਦੇ। ਕਿੱਥੇ ਪਹੁੰਚੇ? 1 ਕਰੋੜ ਗਿਣਤੀ ਇਕੋਨਮੀ, ਅੱਜ ਇਕੋਨਮੀ ਅਮੈਰੀਕਾ ਦੀ ਯਹੂਦੀਆਂ ਦੇ ਹੱਥ। ਵੱਖਰੇ ਵੱਡੇ ਵੱਡੇ ਘਰਾਂ ਚ ਇੱਥੇ ਵੇਖਦੇ ਆ, 80% ਯਹੂਦੀ ਬਿਜ਼ਨਸ ਕਲਾਸ ਚ ਸਫ਼ਰ ਕਰਦੇ, ਇਕੋਨਮੀ ਚ ਨਹੀਂ, ਕਿਉਂਕਿ ਹੈ ਹੀ ਸਾਰੇ ਬਿਜ਼ਨਸ ਮੈਨ ਦਿਮਾਗ ਵਾਲੇ। ਉਹਨਾਂ ਦੇ ਸਕੂਲਾਂ ਦਾ ਸਟੈਂਡਰਡ ਵੇਖੋ। ਅਮੈਰੀਕਾ ਦੇ ਵਿੱਚ ਵੱਖਰੇ ਸਕੂਲ ਜਿੱਥੇ ਨਿਆਣਾ ਹੀ ਯਹੂਦੀਆਂ ਦਾ ਪੜ੍ਹਦਾ, ਪਰ ਪੜ੍ਹਦਾ ਕੀ ਹੈ? ਵੇਖੋ ਉਹਨਾਂ ਦੀ ਪੜ੍ਹਾਈ ਵੇਖੋ, 10 ਗੁਣਾ ਅੱਗੇ ਤੁਹਾਡੇ ਨਿਆਣਿਆਂ ਤੋਂ ਵੱਧ ਪੜ੍ਹਾ ਰਹੇ ਆਪਣੇ ਬੱਚਿਆਂ, ਐਸੀ ਐਜੂਕੇਸ਼ਨ ਦੇ ਰਹੇ। ਅਮਰੀਕਾ 'ਚ ਰਹਿ ਕੇ ਪਹਿਲਾਂ ਹੀ ਅੱਗੇ ਲਾਈ ਫਿਰਦੇ, ਤੇ ਉਹਨਾਂ ਦੇ ਨਿਆਣਿਆਂ ਨੇ ਏਦਾਂ ਟਾਰਗੇਟ ਦਿੱਤਾ ਵੀ ਆਹ ਇੱਥੇ ਪਹੁੰਚਣਾ। ਬਈ ਬੱਚਿਓ, ਸਾਰੇ ਨਿਆਣੇ ਜਾਂਦੇ ਫਿਰ ਉਹਨਾਂ ਦੇ, ਸਾਡੇ ਵਾਲੇ ਮਾਰ ਦਿਓ, ਕੁੱਟ ਦਿਓ, ਵੱਢ ਦਿਓ, ਇੱਥੇ ਹੀ ਖੜੇ ਆ। ਉਹ ਸਮਾਂ ਸੀ, ਉਸ ਵੇਲੇ ਠੀਕ ਸੀ, ਉਸ ਵੇਲੇ ਸਹੀ ਸੀ, ਉਸ ਵੇਲੇ ਇੱਦਾਂ ਹੀ ਹੋਣਾ ਚਾਹੀਦਾ ਸੀ। ਉਸ ਵੇਲੇ ਬਹਾਦਰ ਚਾਹੀਦੇ ਸੀ, ਲੋਕੀ ਧੀਆਂ ਭੈਣਾਂ ਚੁੱਕ ਚੁੱਕ ਲਿਜਾਂਦੇ ਸੀ, ਬੰਦਾ ਬੋਲਦਾ ਹੀ ਨਹੀਂ ਸੀ। ਸ਼ਰਿਆਂ ਮਗਲਾ ਧੀਆਂ ਭੈਣਾਂ ਚੁੱਕ ਕੇ ਲੈ ਜਾਂਦਾ ਸੀ, ਜ਼ਮੀਨਾਂ ਤੇ ਕਬਜ਼ੇ ਕਰ ਲੈਂਦਾ ਸੀ, ਕੋਈ ਬੋਲਦਾ ਨਹੀਂ ਸੀ। ਪਰ ਜਿੱਦਣ ਆਇਆ ਸਮਾਂ ਗੁਰੂ ਗੋਬਿੰਦ ਸਿੰਘ ਦਾ, ਗੁਰੂ ਹਰਗੋਬਿੰਦ ਸਾਹਿਬ ਦਾ, ਕਹਿੰਦੇ ਘਮਲੇ ਹੋ ਗਏ, ਉਹ ਹਿੰਮਤ ਕਰੋ ਮਾੜੀ ਜੀ, ਦਿਮਾਗ ਵਰਤੋ, ਇੱਦਾਂ ਕਿਵੇਂ ਬੱਧੂ ਬਣ ਕੇ ਬੈਠੇ ਆ? ਉਸ ਵੇਲੇ ਉਹ ਠੀਕ ਸੀ, ਅੱਜ ਦੇ ਸਮੇਂ 'ਚ ਕੀ ਠੀਕ ਹੈ ਤੁਹਾਨੂੰ ਦੇਖਣਾ ਪੈਣਾ। ਕਦੇ ਕਦੇ ਘੋੜਾ ਬੜਾ ਜ਼ਰੂਰੀ ਸੀ, ਹੌਰਸ ਚਾਹੀਦਾ ਕਹਿੰਦੇ, ਪਰ ਅੱਜ ਇੱਥੇ 500 ਹੌਰਸ ਪਾਵਰ ਦੀਆਂ ਗੱਡੀਆਂ ਆ ਗਈਆਂ। 500 ਘੋੜਾ, 500 ਘੋੜੇ ਦੀ ਜਾਨ ਇੱਕ ਗੱਡੀ 'ਚ। ਦਿਮਾਗ ਇੱਦਾਂ ਦੇ ਹੋਏ, ਦਿਮਾਗ ਖੁੱਲ੍ਹੇ, ਤੇ ਸਾਨੂੰ ਕਿਤੇ ਨਾ ਕਿਤੇ ਕੌਣ ਸਮਝਾਏਗਾ ਭਾਈ? ਸਾਡੇ ਆਗੂਆਂ ਨੇ ਸਾਨੂੰ ਇਹ ਸਮਝਾਇਆ ਨਹੀਂ, ਸਾਨੂੰ ਦੱਸਿਆ ਨਹੀਂ ਵੀ ਕਦੇ ਯੁੱਗ ਹੋਰ ਸੀ, ਅੱਜ ਸਮਾਂ ਹੋਰ ਹੈ, ਉਦੋਂ ਲੜਾਈ ਹੋਰ ਸੀ ਤੇ ਅੱਜ ਲੜਾਈ ਹੋਰ ਹੈ, ਉਦੋਂ ਬੱਚਿਆਂ ਨੂੰ ਕੁਝ ਹੋਰ ਸਿਖਾਉਣਾ ਪੈਣਾ ਸੀ, ਅੱਜ ਬੱਚਿਆਂ ਨੂੰ ਕੁਝ ਹੋਰ ਸਿਖਾਉਣਾ ਪੈਣਾ। ਕਰੀਏ ਕੀ? ਜੇ ਗਾਉਣ ਵਾਲਿਆਂ ਕੋਲ ਜਾ ਪਾਓ ਉੱਥੇ ਵੀ ਗੱਲਾਂ ਇਹੋ ਹੀ ਚੱਲਦੀਆਂ, ਠਹਿਰ ਕਰ ਲਓ, ਮਾਰ ਦਿਓ, ਕੁੱਟ ਦਿਓ, ਅਤੇ ਜਦੋਂ ਗੁਰਦੁਆਰੇ ਆ ਜਾਓ ਇੱਥੇ ਵੀ ਗੱਲ ਉਹੀ ਚੱਲੀ ਜਾਂਦੀ, ਉਹੀ ਚੱਲੀ ਜਾਂਦੀ। ਕੁਰਸੀਆਂ 'ਤੇ ਬਹਿਣ ਵਾਲੀ, ਅਹੁਦਿਆਂ 'ਤੇ ਬਹਿਣ ਵਾਲੀ ਸਾਡੀ ਕੌਮ, ਵੱਡੇ ਵੱਡੇ ਤਖਤਾਂ 'ਤੇ ਬਹਿਣ ਵਾਲੀ ਸਾਡੀ ਕੌਮ, ਉਹ ਬਹਿਣੀ ਚਾਹੀਦੀ ਸੀ ਅਤੇ ਅੱਜ ਸਿਰਫ ਪਹਿਰੇਦਾਰ ਬਣ ਕੇ ਖੜ ਗਏ ਇੱਥੇ ਹੀ ਖਿਲਾਰ ਕਰ ਜਾ ਕੇ, ਕਿਉਂਕਿ ਅਗਲੇ ਨੂੰ ਪਤਾ ਕੰਮ ਲੈਣਾ, ਕੰਮ ਲਈਦਾ ਕਿੱਦਾਂ, ਅਗਲੇ ਸਮਝਦੇ ਹੈ। ਤਾਂ ਕਰਕੇ ਮੇਰੀ ਬੇਨਤੀ ਹੈ, ਬਾਹੂਬਲ ਹੋਣਾ ਬੜਾ ਜ਼ਰੂਰੀ ਹੈ, ਫਿਜੀਕਲੀ ਸਟਰੋਂਗ ਹੋਣਾ ਬੜਾ ਜ਼ਰੂਰੀ ਹੈ, ਪਰ ਸਭ ਤੋਂ ਜ਼ਰੂਰੀ ਦਿਮਾਗੀ ਵਿਕਾਸ ਹੈ। ਦਿਮਾਗ ਖੋਲ੍ਹੋ, ਗਿਆਨ ਲਓ, ਸਮਝ ਲਓ। ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹਾਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਕੀ ਮਿਲਦਾ ਜੀ? ਅਤੇ ਗੁਰੂ ਕੀ ਹੈ? ਗਿਆਨ। ਮੇਰੀ ਬੇਨਤੀ, ਮੈਂ ਰਾਤ ਵੀ ਕੀਤੀ ਸੀ, ਫਿਰ ਕਰਦਾ, 1430 ਅੰਗ ਇੱਦਾਂ ਦੇ ਬਣਾ ਕੇ ਕੋਈ ਰੱਖ ਦੇਵੇ, ਰਮਾਲਾ ਪਾ ਦੇਵੇ, ਉੱਤੇ ਬਾਣੀ ਨਾ ਲਿਖੀ ਹੋਵੇ, ਮੱਥਾ ਟੇਕਾਂਗੇ? ਬੋਲੋ ਜੀ। ਜੇ ਗਿਆਨ ਨਹੀਂ ਲਿਖਿਆ ਤੇ ਮੱਥਾ ਕਿਉਂ ਟੇਕਾਂਗੇ? ਬਾਣੀ ਨਹੀਂ ਤੇ ਮੱਥਾ ਕਿਉਂ ਟੇਕਾਂਗੇ? ਸਾਡਾ ਗੁਰੂ ਦੇ ਹੈ ਕਿ ਬਾਣੀ, ਬਾਣੀ, ਕਿਉਂਕਿ ਗੁਰੂ ਸਾਹਿਬ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਚੇਤਾ ਰੱਖੇ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਇਹ ਨਾ ਭੁੱਲਿਓ। ਗਿਆਨ ਗੁਰੂ ਹੈ ਤੁਹਾਡਾ, ਤੇ ਗਿਆਨ ਗੁਰੂ ਦੇ ਸਿੱਖ ਬਣ ਕੇ ਅਗਿਆਨੀ ਕਿਉਂ ਫਿਰਦੇ? ਜੇ ਕਿਤੇ ਅਗਲੇ ਸਾਡਾ ਦਿਮਾਗ ਖੋਲ੍ਹਦੇ, ਖੋਲ੍ਹਣ ਵਾਲਾ ਪਾਸਾ ਬੰਦ ਕਰਤਾ, ਡੈਡ ਕਰਤੇ, ਡੈਡ ਹੋ ਗਏ। ਜੇ ਗਿਆਨ ਗੁਰੂ ਹੈ ਫਿਰ ਸੁਣਿਓ, ਜਿੱਦਣ ਗਿਆਨ ਗੁਰੂ ਆਉਂਦਾ ਸਾਡੀ ਸੁਰਤ ਵਿੱਚ, ਫਿਰ ਕਹਿੰਦੇ ਦਰਸ਼ਨ ਦੇਖ ਜੀਮਾ
ਗੁਰ
ਗੁਰ ਤੇਰਾ, ਮੈਂ ਤੇਰੇ ਦਰਸ਼ਨ ਦੇਖ ਕੇ ਜਿਉਂਦਾ। ਤੇ ਦਰਸ਼ਨ ਗਿਆਨ ਦੇ ਦਰਸ਼ਨ ਕਿੱਦਾਂ ਹੋਣਗੇ? ਜਿਹੜਾ ਗਿਆਨ ਗੁਰੂ ਹੈ ਉਹ ਅੱਖਾਂ ਨਾਲ ਵੇਖਿਆ ਜਾਏਗਾ ਕਿ ਸੁਰਤ ਨਾਲ? ਬੋਲੋ ਜੀ, ਸੁਰਤ ਨਾਲ। ਗਿਆਨ ਗੁਰੂ ਸੁਰਤ ਨਾਲ ਵੇਖਿਆ ਜਾਂਦਾ, ਫਿਰ ਅਸੀਂ ਦਿਲੋਂ ਕਹਿੰਦੇ ਵੀ ਸੱਚੇ ਪਾਤਸ਼ਾਹ ਤੁਹਾਡੇ ਸਾਨੂੰ ਦਰਸ਼ਨ ਹੋ ਗਏ। ਜਦੋਂ ਅਸੀਂ ਗਿਆਨ ਸੁਣਦੇ ਸਮਝਦੇ, ਗੁਰ ਕਾ ਦਰਸ਼ਨ ਦੇਖ ਦੇਖ। ਲਓ ਇੱਕ ਵਾਰੀ ਪੜ੍ਹ ਲੈਂਦੇ ਸਾਰੇ, ਬੜਾ ਸੋਹਣਾ ਸ਼ਬਦ ਹੈ, ਸਾਰੇ ਆਪਾਂ ਅੱਗੇ ਵੀ ਪੜ੍ਹਦੇ ਹੁੰਦੇ ਹਾਂ ਤੇ ਆਨੰਦ ਬਹੁਤ ਆਉਂਦਾ ਹੈ ਪੜ੍ਹ ਕੇ। ਤੇ ਲੋ ਸਾਰੇ ਉਹ ਦੱਸਿਓ ਜਿਹੜੇ ਗਿਆਨ ਗੁਰੂ ਨੂੰ ਧਿਆਨ ਚ ਰੱਖਦੇ, ਗਿਆਨ ਆਇਆ ਅਕਲ ਆਈ ਹੁਣ ਜਿਉਂਦੇ ਹਾਂ ਜੀ ਅਸੀਂ। ਗਿਆਨ ਬਾਣੀ ਕੰਸਨਟ੍ਰੇਟ ਗਿਆਨ ਵੱਲ ਕਰਿਓ, ਜਦੋਂ ਇੱਦਾਂ ਦੇ ਸ਼ਬਦ ਚੱਲਦੇ ਨੇ ਤੇ ਧਿਆਨ ਗਿਆਨ ਵਿੱਚ ਜਾਣਾ ਚਾਹੀਦਾ, ਦੇਹ 'ਚ ਨਾ ਚਲਿਆ ਜਾਏ, ਕਿਸੇ ਸਰੀਰ 'ਚ ਨਾ ਜਾਏ, ਕਿਉਂਕਿ ਗੁਰੂ ਬਾਣੀ ਹੈ, ਵਿਚਾਰ ਹੈ ਸਾਡਾ, ਗੁਰੂ ਗਿਆਨ ਹੈ, ਇਹ ਨਾ ਭੁੱਲਣਾ। ਸੁਣਿਓ ਜਰਾ ਧਿਆਨ ਨਾਲ ਜੀ।
ਗੁਰ ਕਾ ਦਰਸ਼ਨ
ਗੱਜ ਕੇ
ਦੇਖ ਦੇਖ ਜੀਵਾ, ਗੁਰ ਕੇ ਚਰਣ ਧੋਏ ਧੋਏ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਣ ਧੋਏ ਧੋਏ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਣ ਧੋਏ ਧੋਏ ਪੀਵਾ।
ਥੋੜਾ ਜਿਹਾ ਬੇਨਤੀ ਹੈ, ਜਿਹੜੇ ਅੱਗੇ ਨੂੰ ਸਿੰਘ ਥੋੜੇ ਜਿਹੇ ਇੱਥੇ ਥਾਂ ਹੈ, ਪਿੱਛੇ ਜਗ੍ਹਾ ਬੈਠਣ ਨੂੰ ਮਿਲ ਜਾਏ, ਥੋੜਾ ਥੋੜਾ ਅੱਗੇ ਨੂੰ ਹੋਵੇ, ਇੱਧਰ ਵਾਲੀ ਲਾਈਨ ਜਿਹੜੀ ਨਾ ਸਪੀਕਰ ਤੋਂ ਇੱਧਰ ਵਾਲੇ ਸਾਰੇ ਅੱਗੇ ਅੱਗੇ ਆ ਸਕਦੇ, ਅੱਗੇ ਥਾਂ ਹੈ ਥੋੜਾ, ਪਿੱਛੇ ਫਿਰ ਬਹਿਣ ਨੂੰ ਜਗ੍ਹਾ ਮਿਲ ਜਾਏਗੀ ਨਵੇਂ ਜਿਹੜੇ ਸਰੀਰ ਆ ਰਹੇ। ਲਓ ਹੁਣ ਆਪਾਂ ਸ਼ਬਦ ਸਾਰਿਆਂ ਨੇ ਗਾਉਣਾ, ਭੈਣੋ ਸਾਰੀਆਂ ਬੋਲੋ, ਵੀਰ ਵੀ ਸਾਰੇ ਬੋਲੋ, ਹਾਂਜੀ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ, ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ, ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੀ ਰੇ ਨਿਤ ਮਦਨ ਕਰੋ ਜਨਮ ਜਨਮ ਕੀ ਹੋ ਮੈਂ ਮਲਹਰੋ ਜਨਮ ਜਨਮ ਕੀ ਹੋ ਮੈਂ ਮਲਹਰੋ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਤਿਸ ਗੁਰ ਕਾ ਝੁਲਾਵੋ ਪਾਖਾ ਤਿਸ ਗੁਰ ਕਾ ਝੁਲਾਵੋ ਪਾਖਾ ਮਹਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਤਿਸ ਗੁਰ ਕੈ ਗ੍ਰਹਿ ਟੋਵੋ ਪਾਣੀ ਤਿਸ ਗੁਰ ਕੈ ਗ੍ਰਹਿ ਟੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪਰ ਸਾਧ ਵੈਰੀ ਸਭ ਮੀਤ ਜਿਸ ਪਰ ਸਾਧ ਵੈਰੀ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਜਿਨ ਗੁਰ ਮੋ ਦੀਨਾ दर्शन
गज के
देख देख जीवा गुर के चरण तोए तोए पीवा गुर का दर्शन देख देख जीवा गुर के चरण तोए तोए
देखो काव भाषा गुरु ग्रंथ साहब जी की बाणी पोएट्री होंदी है पर सानू ये दिमाग विच रखना पैना भी असी गुरु मनदे किनू आ असी मनदे आ बाणी गुरु गुरु है असी मनदे आ सतगुर बचन बचन है सतगुरु जो गुरु ग्रंथ साहब जी की विच लिखी बाणी है वो बचन वो बाणी वो बोल वो साडा गुरु है ज्ञान साडा गुरु है जो गुरु ग्रंथ साहब चो सानू ज्ञान प्राप्त हो रहा है जो सानू समझ आ रहा है
अमृत बाणी हर हर तेरी सुन सुन होवे परम गत मेरी जलन बुझे सीतल होए मनुआ सतगुर का दर्शन पाए दियो
सच्ची ते गल ये है भी जदों आ कीर्तन करदे आ सिंह अपने जी करता भी हुण कीर्तन ही होई जाए विच कथा करन नूं जी नहीं करता बोलन नूं जी नहीं करता बहुत औखा उस चीज़ नूं समझना पैंदा क्योंकि आनंद ही इन्ना आउंदा शब्द दा जदों रस आउंदा ना पर नाल नाल सानूं इह नुकता जरूर दिमाग च रखना पैणा कि असीं गुरबाणी नूं गुरु मन्नदे गुरु साहब ने कहा शब्द गुरु सुरत धुन च काव भाषा होने करके मैं पखा चलना मैं पानी धोवा मैं चरण फड़ लवान हूँ जो बाणी ज्ञान गुरु मानते हैं तो ज्ञान के चरण से होंगे फिर गुरु के चरण की ने हिरदय चरण शब्द सतगुरु को नानक मान दो पाल गुरु के बचन ही गुरु के चरण ने गुरु का ज्ञान ही गुरु की देह है गुरु के बचना असी अपने हिरदे में वसाउणा गुरु साहब के जो बचन ने उन्होंने हिरदे च वसावांगे असली सत्कार जेड़ा गुरु दा ए है जो गुरु साहब ने कहा सी गुर कहया साकार कमावो गुर की करनी कहे सो गुरु ग्रंथ साहब विच जो बचन ने जो बोल ने जो विचार है उहदे नाल जुड़े ते तां जिंदगी च चेंज आउणी तां गल बणेगी किन्नी वारी गल ए होई है भी एक जोत दोए मूर्ति धन पिर कहीए सोए पति पत्नी धन पे यह ना की है बहन इकट्ठे होए पति पत्नी इदा ने भी दो जने इकट्ठे हो गए तो पति पत्नी शरीर इकट्ठे बह गए तो पति पत्नी नहीं ਜਦੋਂ ਉਹਨਾਂ ਦੇ ਮਨ ਮਿਲੇ, ਇਹ ਜੋਤ ਕਹਿੰਦੇ ਆ ਮਨ ਨੂੰ, ਪਤੀ ਪਤਨੀ ਦੇ ਵਿਚਾਰ ਇੱਕੋ ਜਿਹੇ ਹੋਏ, ਮਨ ਇੱਕੋ ਜਿਹਾ ਹੋ ਗਿਆ, ਸਰੀਰ ਭਾਵੇਂ ਦੋ ਹੈ ਪਰ ਜੋਤ ਇੱਕ ਹੈ। ਇਸੇ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਆਏ, ਦੇਹ ਕੋਲ ਦੇਹ ਤੇ ਆ ਗਈ, ਪਰ ਗਿਆਨ ਤੱਕ ਜਦੋਂ ਸੁਰਤ ਗਈ, ਵਿਚਾਰ ਮਿਲੇ, ਉਦਣ ਅਸੀਂ ਏਕ ਜੋਤ ਹੋਵਾਂਗੇ, ਅਸੀਂ ਆਵਾਂਗੇ। ਸਾਡੇ ਵਰਗੇ ਗੁਰਦੁਆਰਿਆਂ 'ਚ ਜੰਮੇ, ਗੁਰਦੁਆਰਿਆਂ 'ਚ ਰਹਿਣ ਵਾਲੇ ਲੋਕ ਵੀ ਹੈ, ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਏਦਾਂ ਹੱਥ ਵੀ ਲਾਉਂਦੇ ਆ, ਸਿਰ ਤੇ ਵੀ ਚੁੱਕਦੇ ਆ, ਪਰ ਜਿੱਦਣ ਵਿਚਾਰ ਮਿਲਣਗੇ, ਮੇਲ ਅਸਲ 'ਚ ਉਦਣ ਹੀ ਹੋਏਗਾ। ਆਖੋ ਸਤਨਾਮ। ਸਾਰੀ ਜ਼ਿੰਦਗੀ ਅਸੀਂ ਭਾਵੇਂ ਨੇੜੇ ਰਹੀ ਜਾਈਏ, ਗੱਲ ਨਹੀਂ ਬਣਦੀ। ਸਾਡੇ ਵਿਚਾਰ ਮਿਲਣੇ ਚਾਹੀਦੇ ਆ, ਜੋ ਮੇਰੇ ਗੁਰੂ ਸਾਹਿਬ ਕਹਿੰਦੇ ਆ, ਜੋ ਬਾਣੀ 'ਚ ਲਿਖਿਆ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਉਹ ਬਚਨ ਤੇ ਸਾਡੀ ਸੋਚ, ਕਬੀਰ ਸਾਹਿਬ ਦੀ ਸੋਚ, ਗੁਰੂ ਨਾਨਕ ਸਾਹਿਬ ਦੀ ਸੋਚ, ਗੁਰੂ ਅਰਜਨ ਸਾਹਿਬ ਜੀ ਦੀ ਸੋਚ, ਉਹ ਸੋਚ ਤੇ ਸਾਡੀ ਸੋਚ ਜਿੱਦਣ ਇੱਕ ਹੋਈ, ਉਦਣ ਸਿੱਖ ਤੇ ਗੁਰੂ ਦਾ ਮੇਲ ਹੋ ਜਾਂਦਾ।
ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ।
ਮੇਰੇ ਗੁਰੂ ਸਾਹਿਬ ਕਹਿੰਦੇ ਏਦਾਂ ਨਾ ਮੰਨ ਲਿਓ ਵੀ ਏਦਾਂ ਗੁਰੂ ਸਭਾ ਪ੍ਰਾਪਤ ਹੋ ਗਈ, ਏਦਾਂ ਜੇ ਆਪਾਂ ਆਈਏ, ਏਦਾਂ ਬੈਠੀਏ, ਗੁਰੂ ਗ੍ਰੰਥ ਸਾਹਿਬ ਨੂੰ ਹੱਥ ਵੀ ਲਾਈਏ ਭਾਵੇਂ। ਕਹਿੰਦੇ ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ। ਕਹਿੰਦੇ ਏਦਾਂ ਨਹੀਂ ਵੀ ਅਸੀਂ ਗੁਰਸਭਾ ਪ੍ਰਾਪਤ ਹੋ ਗਈ। ਗੁਰੂ ਸਾਹਿਬ ਕਹਿੰਦੇ ਗੁਰੂ ਦੀ ਸਭਾ ਮਿਲਦੀ ਕਿਵੇਂ ਹੈ? ਆ ਸੁਣੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਹੈ। ਕਹਿੰਦੇ ਗਿਆਨ ਤੱਕ ਪਹੁੰਚੇਗਾ, ਜੋ ਸਮਝਾਇਆ ਜਾ ਰਿਹਾ ਉਹਦੇ ਤੱਕ ਪਹੁੰਚੇਗਾ, ਤਾਂ ਗੱਲ ਬਣ ਗਈ। ਜਿਵੇਂ ਪਿਆਰਿਓ, ਸਕੂਲ 'ਚ ਜਾ ਕੇ ਨਹੀਂ, ਪੜ੍ਹਾਈ ਤੱਕ ਪਹੁੰਚਣਾ ਪੈਂਦਾ, ਐਜੂਕੇਸ਼ਨ ਤੱਕ ਪਹੁੰਚਣਾ ਪੈਂਦਾ। ਸਕੂਲ ਤੱਕ ਪਹੁੰਚ ਗਿਆ, ਟੀਚਰਾਂ ਤੱਕ ਪਹੁੰਚ ਗਿਆ, ਜੋ ਕਿਹਾ ਜਾ ਰਿਹਾ ਸੀ ਉਹ ਐਜੂਕੇਸ਼ਨ ਸੀ ਜਿਹੜੀ, ਉਹਦੇ ਤੱਕ ਜਾਣਾ ਸੀ, ਪੜ੍ਹਾਈ ਤੱਕ ਜਾਣਾ ਸੀ, ਉਹਨੇ ਜ਼ਿੰਦਗੀ ਬਦਲਣੀ ਸੀ। ਜੋ ਗੁਰਬਾਣੀ 'ਚ ਲਿਖਿਆ ਉਹਦੇ ਤੱਕ ਪਹੁੰਚੀਏ, ਇੱਥੇ ਤੱਕ ਆਓ, ਮੱਥਾ ਟੇਕੋ, ਪਰਿਕਰਮਾ ਕਰੋ, ਨਮਸਕਾਰ ਕਰੋ, ਚੌਰ ਕਰੋ, ਰੁਮਾਲੇ ਚੜਾਓ, ਸਭ ਸੇਵਾ ਪ੍ਰਵਾਨ। ਪਰ ਅਸਲ ਗੱਲ ਜਿਹੜੀ ਹੈ ਉਦਣ ਹੀ ਬਣਨੀ ਹੈ ਜਿੱਦਣ ਜੋ ਵਿਚਾਰ ਨੇ ਉਹਨਾਂ ਵਿਚਾਰਾਂ ਵਰਗੇ ਸਾਡੇ ਵਿਚਾਰ ਬਣ ਜਾਣ, ਸੋਚ ਸਾਡੀ। ਗੁਰਸਭਾ ਏਮ ਨਾ ਪਾਈਏ, ਮਹਾਰਾਜ ਕਹਿੰਦੇ ਭੁਲੇਖਾ ਕੱਢ ਦੇ ਵੀ ਤੂੰ ਕਵੇਂ ਮੈਂ ਗੁਰੂ ਸਭਾ ਸਤਸੰਗ 'ਚ ਆ ਗਿਆ। ਅੱਗੇ ਸੁਣਿਓ, ਹਾਂਜੀ।
ਗੁਰਸਭਾ ਏਮ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ।
ਨਾਨਕ ਸਤਿਗੁਰ ਤਾਂ ਮਿਲੇ, ਸਤਿਗੁਰੂ ਕਿਹਨਾਂ ਨੂੰ ਮਿਲਿਆ, ਕਿ ਤਾਂ ਮਿਲਦਾ ਸਤਿਗੁਰੂ, ਜੇ ਮਨ ਰਹੇ ਹਦੂਰ, ਜੇ ਮਨ ਨੇੜੇ ਆਵੇ, ਸਰੀਰ ਤੇ ਆ ਗਿਆ, ਮਨ ਨੇੜੇ ਆਵੇ। ਤਾਂ ਹੀ ਤੇ ਬੇਨਤੀ ਕਰੀ ਦੀ ਵੀ ਜੇ ਅਕਲ ਲਈਏ ਫਿਰ ਮਰੂ ਮਰੂ ਥੋੜਾ ਕਰਦੇ ਫਿਰਾਂਗੇ, ਫਿਰ ਚੀਕਾਂ ਥੋੜਾ ਮਾਰਾਂਗੇ, ਫਿਰ ਚੜ੍ਹਦੀ ਗਲਾ ਚੜਾਂਗੇ। ਬੜਾ ਬੁਰਾ ਹੈ ਕਿ ਤੁਹਾਨੂੰ ਕੀ ਪਤਾ ਸਾਡੇ ਨਾਲ ਕਿੰਨਾ ਕੁ ਬੁਰਾ ਹੋ ਰਿਹਾ। ਤੁਸੀਂ ਕਹੀ ਜਾਂਦੇ ਹੋ ਖੁਸ਼ ਰਿਹਾ ਕਰੋ, ਆਨੰਦ 'ਚ ਰਿਹਾ ਕਰੋ। ਉਹ ਭਾਈ ਜਿੰਨਾ ਗੁਰੂ ਗੋਬਿੰਦ ਸਿੰਘ ਨੂੰ ਲੋਕਾਂ ਨੇ ਸਤਾਇਆ, ਤੈਨੂੰ ਇਹਨਾਂ 'ਤੇ ਨਹੀਂ ਸਤਾਇਆ ਕਿਸੇ ਨੇ? ਜਿੰਨੀਆਂ ਤਕਲੀਫਾਂ ਮਹਾਰਾਜ 'ਤੇ ਆਈਆਂ ਉਨੀਆਂ 'ਤੇ ਨਹੀਂ ਆਈਆਂ ਕਿਸੇ 'ਤੇ? ਬੱਚੇ 'ਤੇ ਨਹੀਂ ਤੇਰੇ ਨੀਹਾਂ 'ਚ ਚਿਣ ਦਿੱਤੇ ਕਿਸੇ ਨੇ? ਵੇਖੋ ਉਹਨਾਂ ਦਾ ਹੌਸਲਾ ਕਿੱਡੇ ਸਟਰੋਂਗ ਸੀ, ਉਹ ਕਿੰਨਾ ਕਾਇਮ ਸੀ, ਸੁਰਤ ਕਿੰਨੀ ਉੱਚੀ ਸੀ, ਕੰਨਿਆਂ 'ਤੇ ਪੈ ਕੇ ਵੀ ਚੜ੍ਹਦੀ ਕਲਾ ਵਿੱਚ ਹੈ। ਜਿੱਦਣ ਆਨੰਦਪੁਰ ਰਹਿੰਦੇ ਆ ਉਦਣ ਵੀ ਉਹੋ ਜਿਹੇ, ਜਿੱਦਣ ਕੰਨਿਆਂ 'ਤੇ ਪੈਂਦੇ ਆ ਉਦਣ ਵੀ ਉਹੋ ਜਿਹੇ, ਜਿੱਦਣ ਸੱਚੇ ਪਾਤਸ਼ਾਹ ਮਖਮਲੀ ਸੇਜਾਂ 'ਤੇ ਸੌਂਦੇ ਆ ਉਦਣ ਵੀ ਉਹੋ ਜਿਹੇ ਆ, ਕੰਨਿਆਂ 'ਤੇ ਪਏ ਆ ਉਦਣ ਵੀ ਉਹੋ ਜਿਹੇ ਆ। ਮਖਮਲੀ ਜੋੜੇ ਪਾਉਣ ਵਾਲਿਆਂ ਦੇ ਚਰਨਾਂ 'ਚ ਕੰਡੇ ਵੱਜਦੇ, ਪ੍ਰਵਾਹ ਕੋਈ ਨਹੀਂ, ਇਹਨੂੰ ਸਦਾ ਦੀ ਜ਼ਿੰਦਗੀ ਕਹਿੰਦੇ ਆ। ਸਾਡਾ 'ਤੇ ਅਪ ਡਾਊਨ ਉਤਰਾਅ ਚੜਾਅ ਬੜਾ ਹੀ ਹੈ। ਕਬੂ ਜੀਅੜਾ ਊਬ ਚੜ੍ਹਦਾ ਹੈ ਕਬੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ। ਕਦੇ ਅਪ ਡਾਊਨ ਪਤਾ ਨਹੀਂ ਦਿਨ 'ਚ ਕਦੇ ਕਿੱਦਾਂ, ਕਦੇ ਕਿਵੇਂ, ਕਦੇ ਕਿਵੇਂ, ਕਦੇ ਕਿਵੇਂ, ਪਰ ਕਹਿੰਦੇ ਸਵਾਦ ਉਦਣ ਆਉਣਾ ਜਿੱਦਣ ਸਦਾ ਦੀ ਜ਼ਿੰਦਗੀ ਜਿਵੇਂਗਾ। ਜਿਵੇਂ ਹੁਣ ਅੱਜ ਕਹੀਏ ਨਾ, ਬੜਾ ਆਨੰਦ ਆ ਰਿਹਾ, ਤੇ ਇਹ ਆਨੰਦ ਤੇਰਾ ਖਤਮ ਨਾ ਹੋਵੇ, ਆਨੰਦ ਦਾ ਆਨੰਦ ਫਿਰ ਹੀ ਫਾਇਦਾ। ਘਰ ਜਾਈਏ ਉਵੇਂ, ਕੱਲ ਹੋਵੇ ਉਵੇਂ, ਸ਼ਾਮ ਹੋਵੇ ਉਵੇਂ, ਦਿਨ ਚੜ੍ਹੇ ਉਵੇਂ, ਸਵੇਰ ਤੋਂ ਲੈ ਕੇ ਰਾਤ ਤੱਕ ਆਨੰਦ ਹੀ ਆਨੰਦ। ਅੱਖਾਂ ਖੋਲਣ ਤੱਕ, ਖੋਲਣ ਤੋਂ ਲੈ ਕੇ ਅੱਖਾਂ ਬੰਦ ਕਰਨ ਤੱਕ, ਜ਼ਿੰਦਗੀ ਸਾਰੀ ਜਿਉਣ ਦਾ ਚੱਜ ਸਿੱਖ ਲਈ। ਫਿਰ ਭਾਵੇਂ ਕੱਲ ਮਰਦੇ, ਅੱਜ ਮਰ ਜਾਈਏ, ਅੱਜ ਮਰਨਾ ਹੁਣੇ ਹੀ ਮਰ ਜਾਈਏ, ਕੋਈ ਪਰਵਾਹ ਨਹੀਂ ਹੁੰਦੀ, ਉਦੋਂ ਜਦੋਂ ਜਿਉਣ ਦੀ ਕਲਾ ਆ ਜਾਏ। ਤੇ ਮੈਂ ਬੜੀ ਵਾਰੀ ਇਹ ਬੇਨਤੀ ਕੀਤੀ, ਪਿਆਰਿਓ ਜਦੋਂ ਇੱਕ ਵਾਰੀ ਜਾਚ ਸਿੱਖ ਲਈ ਨਾ, ਜਾਚ ਆ ਗਈ ਜਿੱਦਣ, ਆ ਮੇਰੀਆਂ ਭੈਣਾਂ ਜਿਹੜੀਆਂ ਸਬਜ਼ੀਆਂ ਬਣਾ ਲੈਂਦੀਆਂ, ਮੈਨੂੰ ਦੱਸਿਓ ਭੈਣੋ ਸਬਜ਼ੀ ਘਰ 'ਚ ਬਣਾ ਲੈਂਦੀ ਹੈ, ਤੇ ਜੇ ਜੇਲ੍ਹ 'ਚ ਬਣਾਉਣੀ ਪਵੇ ਫਿਰ ਭੁੱਲ ਜਾਏਗੀ ਕਿ ਉੱਥੇ ਆਏਗੀ ਆਏਗੀ ਜੇ ਜਾਤ ਸਿੱਖ ਲਈ ਤੇ ਉੱਥੇ ਵੀ ਜਿਹੜਾ ਬੰਦਾ ਵਾਜਾ ਵਜਾ ਲੈਂਦਾ ਇੱਥੇ ਵਜਾ ਸਕਦਾ ਭਲਾ ਮੈਂ ਮੈਨੂੰ ਸੋਹਣੇ ਦੇ ਆਸਣ ਤੇ ਵਾ ਦਿਓ ਤਾਂ ਵੀ ਵਜਾ ਸਕਦਾ ਤੇ ਜੇ ਕੰਡਿਆਂ ਤੇ ਭਾਓ ਫਿਰ ਭੁੱਲ ਜੂ ਉੱਥੇ ਜਾ ਕੇ ਜੇ ਇੱਕ ਵਾਰੀ ਵਜਾਉਣਾ ਆ ਗਿਆ ਤੇ ਉੱਥੇ ਵੀ ਵਜਾ ਸਕਦਾ ਜਿਹਨੂੰ ਗਾਉਣਾ ਆ ਗਿਆ ਉਹ ਇੱਥੇ ਵੀ ਗਾ ਸਕਦਾ ਹੈ ਜੇਲ੍ਹ 'ਚ ਕਹੋਗੇ ਜੇਲ੍ਹ ਵਾਲੇ ਕਹਿਣ ਗਾ ਕੇ ਵਿਖਾਓ ਉੱਥੇ ਗਾ ਸਕਦੇ ਕਿ ਨਹੀਂ ਉੱਥੇ ਵੀ ਗਾ ਸਕਦੇ ਅਗਲੇ ਨੂੰ ਕਹਿ ਫਾਂਸੀ ਲੱਗਣ ਲੱਗਾ ਪਰ ਪਹਿਲਾਂ ਇੱਕ ਸੁਣਾ ਉਹ ਸੁਰਾਂ ਭੁੱਲ ਨਹੀਂ ਜਾਣਗੀਆਂ ਉੱਥੇ ਵੀ ਗਾ ਸਕਦਾ ਇਹ ਕਲਾ ਹੈ ਇੱਕ ਜਿਉਣ ਦੀ ਜਿਹੜੇ ਬੰਦੇ ਨੂੰ ਕਲਾ ਆ ਗਈ ਉਹ ਜਿੱਥੇ ਮਰਜ਼ੀ ਹੋਵੇ ਜਿਵੇਂ ਮਰਜ਼ੀ ਹੋਵੇ ਉੱਥੇ ਆਨੰਦ 'ਚ ਰਹਿਣ ਦੀ ਕਲਾ ਜਿਹਨੂੰ ਆ ਗਈ ਆਨੰਦ 'ਚ ਰਹਿ ਸਕਦਾ ਭੁੱਲ ਥੋੜ੍ਹਾ ਜਾਏਗਾ ਅੱਛਾ ਜਿਹਨੂੰ ਜਾਚ ਨਹੀਂ ਆਈ ਪਿਆਰੇ ਉਹ ਜਿਉਣ ਦੀ ਕਲਾ ਨਹੀਂ ਆਈ ਉਹ ਇੰਡੀਆ 'ਚ ਵੀ ਰੋਂਦਾ ਸੀ ਉੱਥੇ ਵੀ ਜਿਉਣਾ ਨਹੀਂ ਸੀ ਆਇਆ ਅਮਰੀਕਾ 'ਚ ਆ ਗਿਆ ਇੱਥੇ ਵੀ ਰੋਂਦਾ ਇੱਥੇ ਵੀ ਉਹਦਾ ਬੁਰਾ ਸਾਡੇ ਇੰਡੀਆ ਵਾਲੇ ਕਹਿੰਦੇ ਹੁੰਦੇ ਸੀ ਕਰਮ ਜਾਣਗੇ ਨਾਲੇ ਤੁਰ ਜਾ ਵਰਮਾ ਨੂੰ ਵਰਮਾ ਦੀ ਕਹਿੰਦੇ ਵਰਮਾ ਤੁਰ ਜਾ ਤੇਰੇ ਕਰਮ ਨਾਲ ਹੀ ਜਾਣਗੇ ਹੁਣ ਜੇ ਕਹੀਏ ਅਮਰੀਕਾ ਤੁਰ ਜਾ ਜੇ ਰੋਂਦੂ ਹੈ ਤੇ ਰੋਂਦਾ ਹੀ ਰਹੇਗਾ ਤੂੰ ਤੂੰ ਉੱਥੇ ਵੀ ਰੋਂਦਾ ਸੀ ਇੱਥੇ ਵੀ ਰੋਂਦਾ ਤੈਨੂੰ ਜਿਉਣ ਦਾ ਚੱਜ ਆਇਆ ਹੀ ਨਹੀਂ ਤੈਨੂੰ ਸਮਝ ਆਈ ਨਹੀਂ ਮੇਰੇ ਨਿਆਣੇ ਵਿਗੜ ਗਏ ਮੈਂ ਕੀ ਕਰਾਂ ਉਹ ਪਿਆਰਿਆ ਗੁਰੂ ਨਾਨਕ ਦਾ ਪੁੱਤ ਸ਼੍ਰੀ ਚੰਦ ਗੁਰੂ ਨਾਨਕ ਤੋਂ ਬਾਕੀ ਸੀ ਗੁਰੂ ਨਾਨਕ ਨੇ ਕੀ ਕੀਤਾ ਸੀ ਉਹੀ ਤੂੰ ਕਰਨਾ ਰਾਮ ਰਾਏ ਗੁਰੂ ਹਰ ਰਾਏ ਸਾਹਿਬ ਤੋਂ ਬਾਕੀ ਸੀ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਕੋਈ ਫਰਕ ਨਹੀਂ ਪੈਣ ਦਿੱਤਾ ਕਹਿੰਦੇ ਇਕੱਲੇ ਆਏ ਆ ਇਕੱਲਿਆਂ ਜਾਣਾ ਇਕੱਲੇ ਆਏ ਆ ਇਕੱਲਿਆਂ ਜਾਣਾ ਆਪਣੀ ਕੋਸ਼ਿਸ਼ ਕੀਤੀ ਆਪਣਾ ਯਤਨ ਕੀਤਾ ਨਹੀਂ ਤੇ ਨਾ ਸਹੀ ਇਕੱਲੇ ਆਏ ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਅਸੀਂ ਸਮਝ ਸਕਦੇ ਹਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਪੂਰੀ ਫਰਜ਼ ਨਿਭਾਏ ਹੈ ਕੋਈ ਨਹੀਂ ਫਿਰ ਆਪਣੇ ਆਪ ਨੂੰ ਸਟਰੋਂਗ ਕਰੀਏ ਤੇ ਪਿਆਰਿਓ ਇੱਕ ਵਾਰੀ ਜਾਚ ਆ ਗਈ ਨਾ ਗੁਰਮਿਲ ਚੱਜ ਆਚਾਰ ਸਿੱਖ ਇੱਕ ਵਾਰੀ ਸਿੱਖੇ ਦਾ ਅਰਥ ਪੜੋ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਬੰਦੇ ਬਣ ਕੇ ਜੰਮੇ ਸੀ ਪਰ ਬੰਦਿਆਂ ਵਾਂਗੂ ਜਿਉਣਾ ਨਹੀਂ ਆਇਆ ਮਰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਹਿੰਦੇ ਲੋਕਾਂ ਨੂੰ ਪਰਚਾਉਣ ਤੇ ਖੁਸ਼ ਕਰਨ ਤੇ ਲੱਗਿਆ ਲੋਕਾਂ ਨੂੰ ਹੀ ਖੁਸ਼ ਕਰੀ ਜਾਂਦਾ ਆਪ ਨਹੀਂ ਖੁਸ਼ ਹੋ ਸਕਿਆ ਆਨੰਦ ਚ ਰਹਿਣ ਦੀ ਕਲਾ ਹੀ ਨਹੀਂ ਆਈ ਕਹਿੰਦਾ ਲੋਕੀ ਖੁਸ਼ ਹੋਣਗੇ ਮੈਂ ਖੁਸ਼ ਹੋ ਜਾਗਾ, ਦੁਨੀਆਂ ਖੁਸ਼ ਨਹੀਂ ਹੁੰਦੀ ਕਿਸੇ ਤੋਂ, ਸਾਰਿਆਂ ਨੂੰ ਤੁਸੀਂ ਮਨਾ ਨਹੀਂ ਸਕਣਾ, ਸਾਰਿਆਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਣਾ, ਆਪਣੀ ਜ਼ਿੰਦਗੀ ਜਿਉਣ ਦੀ ਕਲਾ ਸਿੱਖੀਏ। ਤੇ ਇੱਕ ਵਾਰੀ ਆਨੰਦ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ ਆ ਗਿਆ, ਕੋਮਨ ਸੈਂਸ ਡਿਵੈਲਪ ਹੋ ਗਈ, ਮਾਈਂਡ ਖੁੱਲ੍ਹ ਗਿਆ। ਕੋਮਨ ਸੈਂਸ ਜਦੋਂ ਬੰਦੇ ਨੂੰ ਹੋ ਜਾਏ ਫਿਰ ਉਹਦੇ ਡਿਸੀਜਨ ਬਹੁਤ ਵਧੀਆ ਹੁੰਦੇ। ਲਾਈਫ ਦੇ ਡਿਸੀਜਨ ਲੈਣ ਲਈ ਕੋਮਨ ਸੈਂਸ ਬੜੀ ਜ਼ਰੂਰੀ ਹੈ। ਡਿਸੀਜਨ ਜਿਹੜੇ ਬੰਦੇ ਗਲਤ ਲੈਂਦੇ ਲਾਈਫ ਵਿੱਚ, ਇਹਦਾ ਮਤਲਬ ਹੈ ਕੋਮਨ ਸੈਂਸ ਦੀ ਘਾਟ ਹੈ। ਤੇ ਗੁਰੂ ਸਾਹਿਬ ਕੀ ਕਰਦੇ ਹੈ, ਗੁਰੂ ਸਾਹਿਬ ਸਾਡੀ ਕੋਮਨ ਸੈਂਸ ਡਿਵੈਲਪ ਕਰਦੇ ਹੈ ਤਾਂ ਜੋ ਡਿਸੀਜਨ ਵਧੀਆ ਲੈ ਸਕੇ। ਤੇ ਕੋਮਨ ਸੈਂਸ ਕਿਹੜੇ ਬੰਦੇ ਨੂੰ ਜ਼ਿਆਦਾ ਹੈ, ਜਿਹਨੂੰ ਐਜੂਕੇਸ਼ਨ ਸਮਝਦਾ, ਜਿਹੜਾ ਨੌਲੇਜ ਜਿਹੜਾ ਲੈਂਦਾ। ਹੁਣ ਆਲੇ ਦੁਆਲੇ ਕਿੰਨਾ ਗਿਆਨ ਇਕੱਠਾ ਕਰੋ, ਇੰਟਰਨੈਟ ਤੇ ਬੈਠੇ ਰਹਿੰਦੇ, ਫੇਸਬੁੱਕ ਤੇ ਬੈਠੇ ਰਹਿੰਦੇ ਕਿ ਵੀ ਦੁਨੀਆਂ ਪੰਜਾਬ 'ਚ ਐ ਹੋ ਗਿਆ, ਪੰਜਾਬ 'ਚ। ਮੈਂ ਮੰਨਦਾ ਪੰਜਾਬ ਦਾ ਫਿਕਰ ਕਰਨਾ ਚਾਹੀਦਾ, ਕਿਤੇ ਨਾ ਕਿਤੇ ਉੱਥੋਂ ਆਏ ਹਾਂ, ਫਿਕਰ ਕਰਨਾ ਚਾਹੀਦਾ। ਪਰ ਆਲੇ ਦੁਆਲੇ ਇਹ ਵੀ ਵੇਖੋ ਨਾਲ, ਜੇ ਇੰਡੀਆ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਅੱਗੇ ਗਏ ਆ ਪੰਜਾਬੀਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੇ ਅੱਗੇ ਗਏ ਆ ਉਹਨਾਂ ਦੇ ਪਿੱਛੇ ਲੱਗਣ ਦੀ ਵੀ ਤੇ ਕੋਸ਼ਿਸ਼ ਕਰਨੀ। ਆਲੇ ਦੁਆਲੇ ਕਿੰਨਾ ਕੁਝ ਹੈ ਗਿਆਨ ਇਕੱਠਾ ਕਰਨ ਲਈ, ਅੱਜ ਕੱਲ੍ਹ ਇੰਟਰਨੈਟ ਤੇ ਕਿੰਨਾ ਕੁਝ ਪਿਆ। ਤੁਸੀਂ ਇਕੱਲੀ ਇਕੱਲੀ ਹਿਊਮਨ ਸਾਈਕੀ ਦੇ ਉੱਤੇ ਕੰਮ ਕਰੋ, ਸਾਈਕੀ ਕਿੱਦਾਂ ਦੀ ਹੈ, ਬੱਚੇ ਦਾ ਦਿਮਾਗ ਕਿੱਦਾਂ ਦਾ ਘੜਨਾ, ਡਰਾਈਏ ਨਾ, ਘਬਰਾਈਏ ਨਾ, ਬੱਚਿਆਂ ਦੀ ਪਰਵਰਿਸ਼ ਕਿੱਦਾਂ ਕਰਨੀ। ਮੈਂ ਇਹ ਮੰਨਦਾ ਵੀ ਦਾਦਾ ਦਾਦੀ ਕੋਲ ਬੱਚੇ ਮਾਪੇ ਆਪਣੇ ਰੱਖਣੇ ਚਾਹੀਦੇ, ਕਲਚਰ ਸਿੱਖਣ ਸਮਝਣ, ਪਰ ਡਰਨਾ ਨਾ ਸਿੱਖ ਲੈਣਗੇ ਤੇ ਸਾਡਾ ਬੱਚਾ ਤੇ ਬਿਮਾਰ ਹੀ ਰਹਿੰਦਾ ਤੇ ਢਿੱਲਾ ਹੀ ਰਹਿੰਦਾ। ਇੱਦਾਂ ਦੇ ਬੱਚਿਆਂ ਦੇ ਕੰਨਾਂ 'ਚ ਲਫ਼ਜ਼ ਨਹੀਂ ਪੈਣੇ ਚਾਹੀਦੇ। ਉਹਨਾਂ ਦੀ ਸਾਈਕੀ ਕਿੱਦਾਂ ਦੀ ਬਣਾਉਣੀ ਹੈ, ਅਸੀਂ ਗੋਰਿਆਂ ਤੋਂ ਅੱਗੇ ਸੋਚ ਸਕਣ, ਯਹੂਦੀਆਂ ਤੋਂ ਅੱਗੇ ਸੋਚ ਸਕਣ, ਦਿਮਾਗ ਉਹਨਾਂ ਦੇ ਇੰਨੇ ਤੇਜ਼ ਹੋਣ। ਵੱਧ ਤੋਂ ਵੱਧ ਨੌਲੇਜ ਲਓ, ਸਮਝ ਲਓ, ਵਿਹਲੇ ਬੈਠੇ ਹੁੰਦੇ ਆ, ਜਦੋਂ ਵੀ ਉਹ ਐਸਾ ਕੁਛ ਪੜ੍ਹੋ ਜਿਹਦੀ ਲੋੜ ਹੈ ਸਾਨੂੰ। ਸਾਡਾ ਹਿਊਮਨ ਬੀਂਗ ਜਿਹੜਾ ਸਾਡਾ ਦਿਮਾਗ ਹੈ, ਬੰਦੇ ਦਾ ਦਿਮਾਗ ਕੰਮ ਕਰਨਾ ਕਿੰਨਾ ਚਾਹੀਦਾ, ਸਾਡੀ ਪਰਸਨੈਲਿਟੀ ਡਿਵੈਲਪ ਕਿੱਦਾਂ ਹੋਵੇ, ਸਾਡੇ ਬੱਚਿਆਂ ਦੀ ਸਾਈਕੀ ਕਿੱਦਾਂ ਦੀ ਹੋਵੇ, ਸਾਡਾ ਦਿਮਾਗ ਕਿਵੇਂ ਕੰਮ ਕਰੇ, ਦੁਨੀਆਂ ਅੱਗੇ ਗਈ ਕਿੱਦਾਂ, ਇਹ ਸੋਚ ਕੇ ਸਮਝੋ। ਜਿੰਨੀ ਐਜੂਕੇਸ਼ਨ ਲਵਾਂਗੇ ਉਨੀ ਕੋਮਨ ਸੈਂਸ ਡਿਵੈਲਪ ਹੋਏਗੀ, ਤੇ ਜਿਹੜੇ ਬੰਦੇ ਦੀ ਕੋਮਨ ਸੈਂਸ ਵਧੀਆ ਹੈ ਉਹਦੇ ਡਿਸੀਜਨ ਬਹੁਤ ਵਧੀਆ। ਤੇ ਫਲੈਕਸੀਬਲ ਇੱਦਾਂ ਦਾ ਹੁੰਦਾ, ਸੋਹਣੀ ਆ, ਸੋਹਣੇ ਆਸਣ ਤੇ ਪੈਣਾ ਪਿਆ ਉਹ ਤਾਂ ਵੀ ਇੰਨਾ ਫਲੈਕਸੀਬਲ ਹੈ, ਕਹਿੰਦੇ ਓਕੇ, ਹਾਕੜ ਨਹੀਂ, ਹੰਕਾਰ ਨਹੀਂ, ਕੋਈ ਈਗੋ ਨਹੀਂ। ਤੇ ਜੇ ਕੰਡਿਆਂ ਤੇ ਪੈਣਾ ਪੈ ਗਿਆ ਕਹਿੰਦੇ ਤਾਂ ਵੀ ਓਕੇ ਹੀ ਹੈ, ਕਹਿੰਦੇ ਇੱਥੇ ਵੀ ਠੀਕ ਹੀ ਹੈ, ਇੱਥੇ ਬੈਠਾ ਹੈ, ਅਮਰੀਕਾ ਹੈ ਤਾਂ ਵੀ ਆਨੰਦ ਹੈ। ਤੇ ਜੇ ਕਿਤੇ ਸੋਹਣੇ ਵੱਡੇ ਘਰ ਚੋਂ ਅਪਾਰਟਮੈਂਟ ਜਾਣਾ ਪੈ ਗਿਆ ਕਹਿੰਦੇ ਇੱਥੇ ਵੀ ਠੀਕ ਹੈ, ਕਿਰਾਏ ਤੇ ਚਲਿਆ ਗਿਆ ਤਾਂ ਵੀ ਠੀਕ ਹੈ, 10 ਟਰੱਕ ਸੀ ਤਾਂ ਵੀ ਠੀਕ ਹੈ, ਅੱਜ ਕਿਸੇ ਦਾ ਚਲਾਉਂਦਾ ਫਿਰਦਾ ਤਾਂ ਵੀ ਓਕੇ ਹੀ ਹੈ। ਫਿਰ ਕੀ ਹੋ ਗਿਆ, ਡਿਪੋਰਟ ਕਰਤਾ, ਇੰਡੀਆ ਚਲਿਆ ਗਿਆ, ਕਹਿੰਦੇ ਇੱਥੇ ਵੀ ਠੀਕ ਹੈ, ਦੇਣੀ ਕੱਢਣੀ ਠੀਕ ਹੈ, ਚੜ੍ਹਦੀ ਕਲਾ ਆਨੰਦ ਹੈ, ਇੱਥੇ ਵੀ ਖੁਸ਼ ਹੈ। ਭਾਵ ਇੰਨੀ ਕੋਮਨ ਸੈਂਸ, ਹਰ ਤਰ੍ਹਾਂ ਲਈ ਤਿਆਰ ਹੈ, ਮੁੰਡਾ ਹੋ ਗਿਆ ਠੀਕ ਹੈ, ਲੜਕੀ ਹੋ ਗਈ ਠੀਕ ਹੈ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਇੱਕ ਜਗ੍ਹਾ ਸੈੱਟ ਹੈ, ਇਹਨੂੰ ਕਹਿੰਦੇ ਹੈ ਵੀ ਇੱਕ ਰਸ ਰਹਿਣਾ, ਇਹਨੂੰ ਕਹਿੰਦੇ ਇੱਕ ਰਸ, ਜੋ ਨਰ ਦੁੱਖ ਮੈਂ
ਦੁੱਖ ਨਹੀਂ
ਮੰਨਦੇ ਹੀ ਨਹੀਂ, ਆਉਂਦੇ ਬਹੁਤ ਹੈ ਪਰ ਮੰਨਦਾ ਨਹੀਂ। ਇਹ ਨਹੀਂ ਵੀ ਉਹ ਆਉਂਦੇ ਨਹੀਂ, ਦੁੱਖ ਸਾਰਿਆਂ ਦੇ ਆਉਂਦੇ ਆ, ਕਿਤੇ ਤੇ ਨਹੀਂ ਆਉਂਦੇ। ਦੁਨੀਆਂ 'ਚ ਕੋਈ ਪੀਰ ਪੈਗੰਬਰ ਦੱਸ ਦਿਓ ਮੈਨੂੰ ਜਿਹਦੇ ਜ਼ਿੰਦਗੀ 'ਚ ਪਰੇਸ਼ਾਨੀਆਂ ਨਹੀਂ ਆਉਂਦੀਆਂ, ਕਿਹਦੀ ਗੱਲ ਕਰਦੇ ਤੁਸੀਂ? ਮੈਨੂੰ ਕੋਈ ਬੰਦੇ ਬਾਬਾ ਭਾਈ ਸਾਹਿਬ ਪਰੇਸ਼ਾਨ, ਮੈਂ ਕਿਹਾ ਉਹ ਖੜੀਆਂ ਪਰੇਸ਼ਾਨੀਆਂ ਮੇਰੀਆਂ ਬਾਹਰ ਆ ਕੇ ਫੱਟੇ ਫੜ ਕੇ, ਤੇਰੇ ਤੇ ਨਹੀਂ ਏਦਾਂ ਆਉਂਦੇ, ਤੇਰੇ ਗੇਟ ਅੱਗੇ ਖੜ ਕੇ ਤੇ ਨਹੀਂ ਤੈਨੂੰ ਬਲਾਤਕਾਰੀ ਕਹਿੰਦੇ, ਕਿੱਦਾਂ ਕਿੱਦਾਂ ਦੇ ਲਫ਼ਜ਼ ਬੋਲਦੇ ਆ ਇੱਥੇ, ਕਿਹਦੇ ਤੇ ਨਹੀਂ ਆਉਂਦੀਆਂ, ਇਹ ਆਉਣੀਆਂ ਹੈ। ਜੇ ਤੁਸੀਂ ਕਹੇ ਨਾ ਵੀ ਕੰਡੇ ਮੁੱਕ ਜਾਣਗੇ, ਕੰਡੇ ਨਹੀਂ ਮੁੱਕਣੇ, ਤੂੰ ਜੁੱਤੀ ਪਾਲਾ ਹੈ, ਤੂੰ ਜੁੱਤੀ ਪਾਲਾ, ਕੰਡੇ ਨਹੀਂ ਮੁੱਕਣੇ, ਇੱਥੇ ਸਭ ਕੁਝ ਚੱਲਣਾ ਜ਼ਿੰਦਗੀ ਵਿੱਚ। ਹਰ ਬੰਦੇ ਦੀ ਜ਼ਿੰਦਗੀ 'ਚ ਪਰੇਸ਼ਾਨੀਆਂ ਆਉਂਦੀਆਂ, ਪਰ ਕੋਮਨ ਸੈਂਸ। ਇੱਕ ਬੰਦਾ ਕਹਿੰਦਾ ਸ਼ੂਗਰ ਹੋ ਗਈ, ਮਰ ਗਏ ਜੀ ਸ਼ੂਗਰ ਹੋ ਗਈ, ਕਹਿੰਦਾ ਜਿੱਥੇ ਇੰਨਾ ਕੁਝ ਫਿਰਦਾ ਵਿੱਚ ਇਹ ਤੁਰੀ ਫਿਰੇਗੀ, ਕੋਈ ਨਹੀਂ, ਨਾ ਖਾਵਾਂਗੇ ਬਿੱਠਾ, ਹੁਣ ਜਿਮ ਜਾਣਾ ਸ਼ੁਰੂ ਕਰਾਂਗੇ, ਭੱਜਾਂ ਦੌੜਾਂਗੇ, ਕਿਧਰੇ ਨਹੀਂ ਭੱਜਦੇ, ਕਿਧਰੇ ਨਹੀਂ ਮਰਦੇ, ਹੈ ਨੇ ਬੰਦੇ ਵੀ ਦਵਾਈ ਜਿੰਨਾ ਚਿਰ ਲੈ ਸਕਦੇ ਹਾਂ ਦਵਾਈ ਲਵਾਂਗੇ, ਮੁੜ ਕੇ ਜਿਮ ਜਾਇਆ ਕਰਾਂਗੇ, ਪਸੀਨਾ ਕੱਢਿਆ ਕਰਾਂਗੇ, ਇਹ ਸ਼ੂਗਰ ਕਿਵੇਂ ਹੋਜੂ? ਸ਼ੂਗਰ ਤੇ ਸ਼ੂਗਰ ਨੇੜੇ ਨਹੀਂ ਲੱਗ ਸਕਦੀ ਸਾਡੇ, ਇਹੋ ਜਿਹੇ ਬੰਦੇ। ਕਿੰਨੀ ਕੋਮਨ ਸੈਂਸ ਹੈ ਬੰਦੇ ਨੂੰ, ਕਿੰਨਾ ਦਿਮਾਗ ਤੇਜ਼ ਹੈ, ਤਾਂ ਕਿੰਨਾ ਪੋਜ਼ਿਟਿਵ ਰਹਿੰਦਾ ਹੈ, ਕਿੰਨਾ ਸਟਰੋਂਗ ਹੈ। ਤੇ ਕਿਤੇ ਨਾ ਕਿਤੇ ਸਾਨੂੰ ਸਟਰੋਂਗ ਹੋਣਾ ਪੈਣਾ। ਸਾਨੂੰ ਕਿਹੜਾ ਬੰਦਾ ਜਿਹਦੇ ਤੇ ਦੁੱਖ ਨਹੀਂ ਆਉਂਦੇ? ਪਰ ਆਹ ਚੇਤਾ ਰੱਖਿਓ, ਜੁਗਤ ਦਾ ਅਰਥ ਹੈ ਮੈਥਡ, ਜੁਗਤ ਦਾ ਅਰਥ ਹੈ ਢੰਗ, ਤਰੀਕਾ, ਜੁਗਤੀ। ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਬੰਦੇ ਕੋਲ ਇਹ ਟਕਨੀਕ ਆ ਗਈ, ਗਿਆਨ ਆ ਗਿਆ, ਅਕਲ ਆ ਗਈ, ਉਹ ਫਿਰ ਦੁੱਖ 'ਚ ਕਿੱਥੇ ਦੁੱਖ, ਦੁੱਖ ਮੰਨਦਾ। ਇੱਕ ਵਾਰੀ ਸ਼ਬਦ ਸੁਣੋ, ਜੋ ਨਰ ਦੁੱਖ ਮੈਂ
ਦੁੱਖ ਨਹੀਂ ਮੰਨਦਾ।
ਪੜ੍ਹਿਓ ਇੱਕ ਵਾਰ,
ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁਖ ਸੁਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ।
ਇਹ ਕਾਮਨ ਸੈਂਸ ਵਾਲਿਆਂ ਦੀ ਗੱਲ ਹੈ, ਕਹਿੰਦੇ ਸੋਨਾ ਤੇ ਮਿੱਟੀ ਉਹਨਾਂ ਦੀ ਇੱਕੋ ਜਿਹੀ ਹੈ। ਸੋਨਾ ਹੀ ਸੋਨਾ ਤਾਂ ਕੋਈ ਫਰਕ ਨਹੀਂ, ਮਿੱਟੀ ਮਿੱਟੀ ਤਾਂ ਕੋਈ ਫਰਕ ਨਹੀਂ, ਅੰਦਰ ਕੋਈ ਫਰਕ ਨਹੀਂ, ਬਾਹਰ ਜੋ ਮਰਜ਼ੀ ਬਦਲਦਾ ਰਹੇ। ਇੱਥੇ ਕਾਇਮ ਹੈ, ਇੰਡੀਆ 'ਚ ਰਹਿੰਦੇ ਸੀ ਉਦੋਂ ਵੀ ਖਿੜੇ ਖਿੜੇ ਹੀ ਸੀ, ਅੱਜ ਅਮਰੀਕਾ 'ਚ ਅੱਜ ਵੀ ਖਿੜੇ ਖਿੜੇ ਹੀ ਹੈ, ਇੰਡੀਆ ਫਿਰ ਜਾਣਾ ਪੈ ਗਿਆ, ਫਿਰ ਵੀ ਖਿੜੇ ਖਿੜੇ ਰਹਿਣਗੇ, ਫਰਕ ਹੀ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ ਯਾਰ। ਕਿੱਡਾ ਕਿੱਡਾ ਦਿਮਾਗ ਹੋਣਾ ਇਸ ਬੰਦੇ ਦਾ, ਜਿੱਦਣ ਬਹੁਤ ਸੋਹਣੇ ਕੱਪੜੇ ਪਾ ਕੇ ਬੈਠਾ ਹੁੰਦਾ ਉਦਣ ਵੀ ਖੁਸ਼ੀ ਹੁੰਦਾ, ਤੇ ਜਿੱਦਣ ਭੇੜੇ ਜੇ ਪਾਏ ਹੁੰਦੇ ਨੇ ਉਦਣ ਵੀ ਉਹੋ ਜਿਹੀ ਹੁੰਦਾ, ਫਰਕ ਹੀ ਨਹੀਂ ਪੈਂਦਾ। ਇਹ ਚਾਹੀਦਾ ਆ, ਸੁਣੋ, ਜੋ ਨਰ ਦੁੱਖ ਮੈਂ ਦੁੱਖ ਨਹੀਂ, ਇਹ ਵੀ ਦੁੱਖ ਆਵੇ ਨਾ ਮਹਾਰਾਜ ਸਾਡੇ ਤੇ ਦੁੱਖ ਨਾ ਆਵੇ। ਜਿਹੜੇ ਮਹਾਰਾਜ ਦੀਆਂ ਗੱਲਾਂ ਕਰਦੇ ਹੋ, ਜਿਹੜੇ ਦਸ ਪਾਤਸ਼ਾਹ ਸਾਡੇ, ਉਹਨਾਂ ਤੇ ਕਿਹੜਾ ਦੁੱਖ ਹੈ ਜਿਹੜਾ ਨਹੀਂ ਆਇਆ? ਕਬੀਰ ਜੀ ਤੇ ਕਿਹੜਾ ਦੁੱਖ ਹੈ ਜਿਹੜਾ ਨਹੀਂ ਆਇਆ? ਭਗਤ ਰਵਿਦਾਸ ਜੀ ਤੇ ਕਿਹੜੇ ਦੁੱਖ ਹੈ ਜਿਹੜੇ ਨਹੀਂ ਆਏ? ਸਭ ਤੇ ਆਉਂਦੇ ਨੇ, ਦੁੱਖਾਂ ਨੇ ਆਉਣਾ ਹੈ। ਅਸੀਂ ਇਹ ਕਹੀਏ ਵੀ ਆਓ, ਜੇ ਤੁਸੀਂ ਸਟਰੋਂਗ ਹੋ ਤੇ ਸਾਡਾ ਗੁਰੂ ਬੜਾ ਸਟਰੋਂਗ ਹੈ, ਆਓ ਸਾਡੇ ਕੋਲ ਗਿਆਨ ਜਿਹੜੀ ਸਮਝ ਹੈ ਸਾਡੀ, ਤੁਹਾਡਾ ਮੁਕਾਬਲਾ ਕਰਾਂਗੇ, ਆਓ। ਤੁਹਾਨੂੰ ਹਾਵੀ ਨਹੀਂ ਹੋਣ ਦੇਣਾ ਆਪਣੇ ਮਾਇੰਡ ਉੱਤੇ, ਤੁਹਾਡੇ ਦੇ ਉੱਤੇ ਉੱਤੇ ਸਵਾਰ ਹੋ ਕੇ ਬੈਠਾਂਗੇ, ਅਸੀਂ ਤੁਹਾਡੇ ਤੇ ਸਵਾਰੀ ਕਰਕੇ ਅੱਗੇ ਜਾਵਾਂਗੇ। ਜੇ ਦੁੱਖ ਆਉਣਗੇ ਤੇ ਸਿਖਾ ਬਹੁਤ ਕੁਝ ਜਾਣਗੇ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਪਰੇਸ਼ਾਨੀਆਂ ਆਉਂਦੀਆਂ, ਐਕਸਪੀਰੀਅੰਸ ਵੀ ਉਹਨੂੰ ਬਹੁਤ ਹੁੰਦਾ। ਮੈਂ ਕਬੀਰ ਨਾਲ ਗੱਲ ਕਰਦਾ ਸੀ ਉੱਥੇ ਬਾਹਰ ਬੈਠਾ, ਮੈਂ ਗੱਲ ਕਰਦਾ ਸੀ, ਪਿਆਰਿਆ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਆਉਂਦੀਆਂ, ਪਰ ਜਿੰਨਾ ਚਿਰ ਸਰੀਰ ਸਟ੍ਰੈਚ ਨਾ ਹੋਵੇ ਸਰੀਰ ਸਟਰੋਂਗ ਨਹੀਂ ਹੁੰਦਾ। ਜਿੰਮ 'ਚ ਜਾ ਕੇ ਇਹਨੂੰ ਸਟ੍ਰੈਚ ਕਰਨਾ ਪੈਂਦਾ ਤਾਂ ਸਰੀਰ ਸਟਰੋਂਗ ਹੁੰਦਾ, ਅਤੇ ਬ੍ਰੇਨ ਨੂੰ ਵੀ ਜੇ ਦਿਮਾਗ ਨੂੰ ਸੱਟਾਂ ਨਾ ਵੱਜਣ ਸਟਰੋਂਗ ਇਹ ਵੀ ਨਹੀਂ ਹੁੰਦਾ। ਵੱਡੇ ਵੱਡੀਆਂ ਸੱਟਾਂ ਵੱਜਦੀਆਂ ਤਾਂ ਸਟਰੋਂਗ ਹੁੰਦਾ ਹੈ। ਜੇ 9.5 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਧੜ ਤੋਂ ਜੁਦਾ ਹੋ ਕੇ ਆਉਂਦਾ, ਇਕੱਲਾ ਸੀਸ ਗੁਰੂ ਗੋਬਿੰਦ ਸਿੰਘ ਦਾ ਆਉਂਦਾ, ਏਦਾਂ ਸਟਰੋਂਗ ਇੰਨੀ ਉਮਰ ਦੇ ਵਿੱਚ, ਅਤੇ ਕਿੱਥੇ ਜਾ ਕੇ ਜਦੋਂ ਗੁਰੂ ਸਾਹਿਬ ਜੀ 38 ਸਾਲਾਂ ਦੇ ਹੁੰਦੇ ਹੈ, 38 ਸਾਲ ਦੀ ਉਮਰ 'ਚ, ਅਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਦੀ ਖਬਰ ਆਉਂਦੀ ਹੈ, ਇੰਨੇ ਸਟਰੋਂਗ ਸੀ, ਕਹਿੰਦੇ ਕੋਈ ਨਹੀਂ, 9.5 ਸਾਲ ਦੀ ਉਮਰ 'ਚ ਪਿਤਾ ਦਾ ਸੁਣਿਆ ਅਤੇ ਅੱਜ ਸਾਹਿਬਜ਼ਾਦਿਆਂ ਦਾ ਸੁਣ ਲਿਆ। ਜਿਹੜਾ ਮਾਇੰਡ ਦੀ ਰਿਕੁਆਇਰਮੈਂਟ ਹੈ ਨੇਚਰ ਦੀ, ਕੁਦਰਤ ਦੀ, ਵੀ ਇਹ ਸਟਰੋਂਗ ਉੱਦਣ ਹੋਏਗਾ ਜੇ ਸੱਟਾਂ ਖਾਏਗਾ, ਜੇ ਸੱਟਾਂ ਨਾ ਵੱਜੀਆਂ ਸੋਫਟ ਰਹਿ ਜਾਏਗਾ, ਅਤੇ ਸੋਫਟ ਹੈ ਜਿਹੜਾ ਇਹ ਖਤਰਾ ਹੀ ਖਤਰਾ ਹੈ, ਕੋਈ ਪਤਾ ਨਹੀਂ ਕਦੋਂ ਇਹਨੂੰ ਅਟੈਕ ਹੋ ਜਾਣਾ। ਸੋਫਟ ਮਾਇੰਡ ਨਹੀਂ ਚਾਹੀਦਾ, ਮਾਇੰਡ ਸਟਰੋਂਗ ਚਾਹੀਦਾ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਜਿਹੜੇ ਵੀਰਾਂ ਨੇ ਵੱਡੀਆਂ ਵੱਡੀਆਂ ਸੱਟਾਂ ਖਾਧੀਆਂ ਉਹਨਾਂ ਦਾ ਦਿਮਾਗ ਅੱਜ ਬਹੁਤ ਸਟਰੋਂਗ ਹੋ ਚੁੱਕਿਆ, ਅਤੇ ਜੇ ਉਹਨਾਂ ਨੂੰ ਪੁੱਛਿਆ ਜਾਵੇ ਨਾ ਵੀ ਆਹ ਤੇਰਾ ਦਿਮਾਗ ਪਿਆ ਅੱਜ ਵਾਲਾ ਸਟਰੋਂਗ, ਅਤੇ ਇੱਕ ਪਾਸੇ ਉਹ ਸੋਫਟ ਅੱਜ ਤੋਂ 15 ਸਾਲ ਪਹਿਲਾਂ ਵਾਲਾ, 20 ਸਾਲ ਪਹਿਲਾਂ ਵਾਲਾ, ਉਹ ਸੋਫਟ ਮਾਇੰਡ ਹੈ ਤੇਰਾ, ਇੱਕ ਪਾਸੇ $1,000,000 ਮਿਲਣਗੇ ਨਾਲ ਸੋਫਟ ਜਿਹਾ ਮਾਇੰਡ ਜਿਹੜਾ ਉਦੋਂ ਸੀ ਉਹ ਮਿਲੇਗਾ, ਇਹ ਚੱਕਣਾ ਹੈ ਕਿ ਅੱਜ ਵਾਲਾ ਸਟਰੋਂਗ ਮਾਇੰਡ ਚੱਕਣਾ ਹੈ। ਅਤੇ ਸੱਟਾਂ ਖਾ ਖਾ ਕੇ ਜਿਹੜੇ ਬੰਦੇ ਇੱਥੇ ਤੱਕ ਪਹੁੰਚੇ ਉਹ ਕਹਿੰਦਾ ਮੈਨੂੰ ਆਹ ਮਾਇੰਡ ਚਾਹੀਦਾ, $1,000,000 ਨੂੰ ਲੱਤ ਮਾਰ ਦੂੰ, ਕਹਿੰਦਾ ਇਹ ਚੀਜ਼ ਐਕਸਪੀਰੀਅੰਸ ਜਿਹੜੇ ਮੈਨੂੰ ਹੋਏ ਹੈ, ਇਹ ਥੋੜ੍ਹਾ ਹੋ ਸਕਣੇ ਸੀ ਸੱਟਾਂ ਬਿਨਾਂ ਹੋਣੀ। ਮੈਨੂੰ ਤੁਸੀਂ ਪੁੱਛ ਲਓ, ਮੈਂ 15 ਸਾਲ, ਮੈਨੂੰ 20 ਸਾਲ ਹੋ ਗਏ ਕਥਾ ਕੀਰਤਨ ਕਰਦਿਆਂ, ਅਤੇ ਮੈਨੂੰ ਪੁੱਛੋ ਵੀ 20 ਸਾਲ ਪਹਿਲਾਂ ਵਾਲਾ ਦਿਮਾਗ ਚਾਹੀਦਾ ਕਿ ਅੱਜ ਵਾਲਾ ਚਾਹੀਦਾ? ਅੱਜ ਇੰਨੀਆਂ ਸੱਟਾਂ ਖਾਧੀਆਂ ਵੇਖੇ ਆ, ਇੰਨੇ ਅਟੈਕ ਵੇਖੇ ਆ, ਇੰਨਾ ਕੁਝ ਚਰਚਾ ਲਿਆ ਆਪਣੀ ਜ਼ਿੰਦਗੀ, ਅਤੇ ਜੇ ਮੈਨੂੰ ਅੱਜ ਪੁੱਛੇ ਤਾਂ ਮੈਂ ਕਹਾਂਗਾ ਮੈਨੂੰ ਅੱਜ ਵਾਲਾ ਹੀ ਚਾਹੀਦਾ, ਮੈਨੂੰ ਉਹ ਨਹੀਂ ਚਾਹੀਦਾ। ਉਹ ਤੇ ਡਰੁੱਕਲ ਸੀ, ਉਹ ਤੇ ਘਬਰਾਉਣ ਵਾਲਾ ਸੀ, ਉਹ ਤੇ ਡਰਦਾ ਸੀ ਦਿਮਾਗ, ਮੈਨੂੰ ਨਹੀਂ ਚਾਹੀਦਾ ਉਹ, ਮੈਨੂੰ ਸੱਟਾਂ ਖਾਧੀਆਂ ਵਾਲਾ ਸਟਰੋਂਗ ਮਾਇੰਡ ਚਾਹੀਦਾ। ਜਿਵੇਂ ਸਰੀਰ ਸਟ੍ਰੈਚ ਹੋਏ ਬਿਨਾਂ ਸਟਰੋਂਗ ਨਹੀਂ ਹੋਣਾ, ਇਸੇ ਤਰ੍ਹਾਂ ਜ਼ਿੰਦਗੀ 'ਚ ਦੁੱਖ ਆਏ ਬਿਨਾਂ ਤੁਹਾਡਾ ਮਾਇੰਡ ਸਟਰੋਂਗ ਨਹੀਂ ਹੋਣਾ। ਸੋਫਟ ਨਹੀਂ ਚਾਹੀਦਾ, ਸਾਡਾ ਦਿਮਾਗ ਤਕੜਾ ਚਾਹੀਦਾ। ਅਸੀਂ ਸਾਡੇ, ਮਾਫ ਕਰਨਾ, ਗੋਰੇ ਸਟਰੋਂਗ ਵੀ ਬਹੁਤ ਹੈ, ਪਰ ਕਈ ਵਾਰੀ ਵੇਖਿਆ ਇਮੋਸ਼ਨ ਦੀ ਇੱਕਦਮ ਰੋ ਪੈਂਦੇ, ਇੱਕਦਮ ਰੋਣ। ਸਾਡੇ ਵਾਲੇ ਇੰਡੀਆ ਵਾਲਿਆਂ ਨੂੰ ਵੇਖ ਲਓ, ਕਦੇ ਸਾਡੇ ਵਾਲੇ ਬੰਦੇ ਇੱਦਾਂ ਦੀਆਂ ਕੁੱਟ ਖਾਧੀਆਂ, ਮਾਰਾਂ ਖਾਧੀਆਂ, ਮਾਂ ਪਿਓ ਦੇ ਇੱਦਾਂ ਘਰਾਂ ਦੇ ਵਿੱਚ ਕਦੇ ਭੂਆ ਮਰੀ ਵੇਖੀ, ਕਦੇ ਮਾਸੀ ਮਰੀ ਵੇਖੀ, ਕਦੇ ਦਾਦੀ ਮਰੀ ਵੇਖੀ, ਇੱਦਾਂ ਦੀਆਂ ਗੱਲਾਂ ਵੇਖ ਵੇਖ ਕੇ। ਸਾਡੇ ਰਿਸ਼ਤੇ ਬਹੁਤ ਹੈ, ਇਹਨਾਂ ਦੇ ਤੇ ਮਾਂ ਹੈ, ਪਿਓ ਹੈ, ਦਾਦਾ ਦਾਦੀ, ਕਿਸੇ ਕਿਸੇ ਦਾ ਨਾਨਾ ਨਾਨੀ, ਇਹਨਾਂ 'ਚ ਰਿਸ਼ਤਿਆਂ 'ਚ ਬਹੁਤ ਨੇੜੇ ਨਹੀਂ ਜਾਂਦੇ। ਸਾਲ ਬਾਅਦ ਕਦੇ ਨਾਨੀ ਮਿਲੀ, ਸਾਡੇ 'ਚ ਨਾਨੀ ਦੀ ਨੇੜਤਾ, ਮਾਮੀ ਦੀ ਨੇੜਤਾ, ਮਾਸੀ ਦੀ ਨੇੜਤਾ, ਭੂਆ ਦੀ ਨੇੜਤਾ, ਫੁੱਫੜ ਹੈ, ਮਾਸੜ ਹੈ, ਕਿੰਨੇ ਕੁਛ ਨੇ ਇੱਥੇ। ਅਤੇ ਆਪਾਂ ਕਦੇ ਫਲਾਣਾ ਮਰ ਗਿਆ, ਕਦੇ ਫਲਾਣਾ ਹੋ ਗਿਆ, ਇਹ ਸਟਰੋਂਗ ਆ ਅਸੀਂ, ਅਸੀਂ ਇੱਕਦਮ ਨਹੀਂ ਰੋਣ ਲੱਗ ਪੈਂਦੇ। ਸਾਡੇ ਚ ਫਰਕ ਹੈ, ਬਹੁਤ ਸਟਰੋਂਗ ਹੋ ਸਕਦੇ ਹਾਂ ਅਸੀਂ। ਆਹ ਦਿਮਾਗ ਹੈ ਜਿਹੜਾ ਇਹ ਸੱਟਾ ਖਾ ਕੇ ਸਟਰੋਂਗ ਹੋਣਾ, ਤੇ ਮੈਂ ਤੇ ਕਹਿੰਦਾ ਰੱਬ ਨੇ, ਪਰਮਾਤਮਾ ਨੇ, ਕੁਦਰਤ ਨੇ ਜਿਹਨੂੰ ਸਟਰੋਂਗ ਕਰਨਾ ਹੁੰਦਾ ਉਹਨੂੰ ਸੱਟਾਂ ਬਹੁਤ ਪੈਂਦੀਆਂ, ਪੈਣੀਆਂ ਚਾਹੀਦੀਆਂ। ਮੇਰਾ ਮੰਨਣਾ ਇਹ ਹੈ ਕਿ ਪੈਣੀਆਂ ਚਾਹੀਦੀਆਂ, ਇਹਦੇ ਬਿਨਾਂ ਇਹਨੇ ਸੌਫਟ ਰਹਿ ਜਾਣਾ, ਤੇ ਸੌਫਟ ਦਾ ਤੇ ਖਤਰਾ ਹੀ ਖਤਰਾ। ਇਹ ਬਹੁਤ ਕੋਮਲ ਜਿਹਾ ਤੇਰਾ ਦਿਮਾਗ ਰਹਿਣਾ, ਇਹਨੇ ਬਹੁਤ ਖਤਰਾ, ਇਹਨੇ ਡਰੋਕਣ ਹੈ, ਇਹ ਘਬਰਾਇਆ ਹੈ, ਤੇ ਸਾਨੂੰ ਇਹਦੇ ਨਹੀਂ ਚਾਹੀਦਾ। ਸਾਨੂੰ ਸਟਰੋਂਗ ਚਾਹੀਦਾ, ਸਾਨੂੰ ਮਨ ਮਜ਼ਬੂਤ ਚਾਹੀਦਾ, ਸਾਨੂੰ ਇਹ ਤਕੜਾ ਚਾਹੀਦਾ। ਤੇ ਮੇਰੀ ਬੇਨਤੀ ਸੁਣਿਓ, ਰਿਕੁਆਇਰਮੈਂਟ ਹੈ, ਇਹਨੇ ਇਹਨੇ ਸੱਟਾਂ ਖਾਧੇ ਬਿਨਾਂ ਸਟਰੋਂਗ ਹੋਣਾ ਨਹੀਂ, ਤੇ ਸਾਨੂੰ ਸੌਫਟ ਜਿਹਾ ਮਾਇੰਡ ਚਾਹੀਦਾ ਕਿ ਸਟਰੋਂਗ ਚਾਹੀਦਾ। ਬੋਲਿਓ ਜਰਾ, ਸਟਰੋਂਗ ਚਾਹੀਦਾ। ਕੈਂਸਰ ਵੀ ਜਿੱਦੇ ਆਇਆ ਕਹਾਂਗੇ ਕੁੜੀ ਨੂੰ ਇਹੋ ਜਿਹਾ ਚਾਹੀਦਾ, ਡਰੀਏ ਨਾ। ਕੈਂਸਰ ਹੋ ਗਿਆ ਫਿਰ ਕੀ ਹੋਇਆ ਬਈ, ਫਿਰ ਕੀ ਹੋਇਆ, ਇੱਥੇ ਹੋਵੇ, ਐਡੀ ਬਿਮਾਰੀ ਆ ਗਈ, ਏਦਾਂ ਡਰਨਾ ਹੋਵੇ ਹੀ ਨਾ ਨੇੜੇ। ਅਸੀਂ ਏਡੇ ਵੱਡੇ ਹਾਂ, ਏਡਾ ਸਟਰੋਂਗ ਆ ਬਈ, ਚੱਲ ਲਾਂਗੇ ਸਾਰਾ ਕੁਛ। ਜਿਵੇਂ ਸਰੀਰ ਸਟਰੋਂਗ ਹੁੰਦਾ ਨਾ, ਆ ਜਿਹੜੇ ਮੁੰਡਿਆਂ ਦੇ ਡੋਲੇ ਬਣ ਗਏ ਜਿੰਮਾਂ 'ਚ ਜਾਂਦੇ ਆ, ਤੇ ਉਹਨਾਂ ਨੂੰ ਪਰਵਾਹ ਕਿਤੇ ਵੀ ਜੇ ਕਿਤੇ ਲੜਨਾ ਲੁੜਨਾ ਪੈ ਗਿਆ, ਕਹਿੰਦੇ ਕੋਈ ਨਹੀਂ, ਪਰਵਾਹ ਹੀ ਨਹੀਂ, ਡਰ ਹੀ ਨਹੀਂ ਲੱਗਦਾ ਉਹਨਾਂ ਨੂੰ, ਪਤਾ ਵੀ ਫਿਰ ਕੀ ਹੋਊ, ਦੋ ਚਾਰ ਡਾਂਗਾਂ ਪੈ ਗਈਆਂ, ਚੱਲ ਲਾਂਗੇ ਸਾਡੇ, ਸਾਨੂੰ ਪਤਾ ਵੀ ਨਹੀਂ ਲੱਗਣਾ ਵੀ ਕੁੱਟ ਪਈ ਹੈ, ਇੱਡੇ ਸਟਰੋਂਗ ਹੈ। ਤਾਂ ਕਰਕੇ ਪਿਆਰਿਓ ਇਹ ਖਿਆਲ ਰੱਖਿਓ, ਸਾਨੂੰ ਸਟਰੋਂਗ ਮਾਇੰਡ ਚਾਹੀਦੇ ਹੈ, ਦਿਮਾਗ ਵੱਡਾ ਚਾਹੀਦਾ। ਲਓ ਹੁਣ ਜੀ, ਜੋ ਨਰ ਦੁੱਖ ਮੈਂ,
ਦੁੱਖ ਨਹੀਂ,
ਆ ਸਾਰਾ ਸ਼ਬਦ ਸੁਣਿਓ ਇੱਕ ਵਾਰ ਫਿਰ ਸੁਣ,
ਜੋ ਨਰ ਦੁੱਖ ਮੈਂ, ਦੁੱਖ ਨਹੀਂ ਮਾਨੇ, ਸੁਖ ਸਨੇ ਅਰਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ, ਨਹਿਨ ਦਿਆਲੇ ਉਸ ਜਾ ਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਜੁਗਤ ਪਛਾਨੀ।
ਇੱਥੇ ਲਿਆਓ ਗੱਲ, ਇਹ ਟਕਨੀਕ, ਜੁਗਤ ਦਾ ਅਰਥ ਮੈਥਡ, ਟਕਨੀਕ। ਗੁਰ ਕਿਰਪਾ ਕਹਿੰਦੇ ਗਿਆਨ, ਜਿਸ ਨਰ, ਜਿਸ ਬੰਦੇ ਤੇ ਅਕਲ ਆਈ, ਜਿਹਨੂੰ ਗਿਆਨ ਹੋਇਆ, ਉਹ ਇਹ ਟਕਨੀਕ ਸਮਝਦਾ। ਕਿਹੜੀ? ਗੁਰ ਕਿਰਪਾ ਜੇ ਨਰ ਕੋ ਕਿੰਨੀ, ਤਹ ਇਹ ਜੁਗਤ, ਜੁਗਤ ਮੈਥਡ ਟਕਨੀਕ ਉਹਨੂੰ ਆਈ ਹੈ। ਨਾਨਕ ਲੀਨ ਭਾਈ ਵੱਲੋਂ ਪੜ੍ਹ ਲਓ ਪੂਰਾ।
ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ।
ਰੱਬ ਦੇ ਕਾਨੂੰਨ ਨਾਲ ਇੱਕਮਿਕ ਹੋ ਕੇ ਚੱਲਦੇ ਆ, ਉਹ ਚੜ੍ਹਦੀ ਕਲਾ ਚ ਰਹਿੰਦੇ ਆ, ਰੱਬ ਵਰਗੇ ਇੱਕ ਹੋ ਜਾਂਦੇ ਆ। ਪਾਣੀ ਚ ਪਾਣੀ ਮਿਲ ਜੇ ਪਛਾਣ ਨਹੀਂ ਸਕਦੇ ਤੁਸੀਂ ਵੀ ਇੱਕ ਟੱਬ ਭਰਿਆ ਨਦੀ ਚ ਰੁੜ ਗਿਆ ਵਿੱਚ, ਸਾਡੇ ਵਾਲਾ ਕਿਹੜਾ, ਸਾਡੀ ਬਾਲਟੀ ਪਾਣੀ ਵਾਲੀ ਕਿਹੜੀ ਹੈ, ਇੱਕੋ ਜਿਹੀ ਹੋ ਜਾਂਦਾ। ਕਹਿੰਦੇ ਜਿਹੜੇ ਇੱਦਾਂ ਦੇ ਬੰਦੇ ਆ ਰੱਬ ਵਰਗੇ ਆ, ਜੇ ਉਹਨਾਂ ਚੋਂ ਰੱਬ ਦਿਸਦਾ, ਜਿਹਨਾਂ ਨਾਲ ਵਿਸਰੈ ਨਾਮ ਸੇ ਕਨੇਹੇ ਆ, ਜਿਹਨਾਂ ਨੂੰ ਗਿਆਨ ਹੋ ਗਿਆ ਕਿ ਇਹੋ ਜਿਹੇ ਆ। ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ, ਕਹਿੰਦੇ ਫਰਕ ਹੀ ਕੋਈ ਨਹੀਂ। ਕਹਿੰਦੇ ਇੱਦਾਂ ਲੱਗਦਾ ਰੱਬ ਵਰਗੇ ਬੰਦੇ ਆ ਉਹ। ਕਹਿੰਦੇ ਸੁਣਿਆ ਵੀ ਰੱਬ ਬੜਾ ਸਟਰੋਂਗ ਹੈ, ਬੜਾ ਵੱਡਾ ਹੈ। ਕਹਿੰਦੇ ਸਾਨੂੰ ਵੀ ਤੇ ਰੱਬ ਵਰਗੇ ਲੱਗਦੇ, ਸਾਰੀਆਂ ਠੋਕਰਾਂ ਚੱਲੀ ਜਾਂਦੇ, ਸਾਰੀਆਂ ਤਕਲੀਫਾਂ ਚੱਲੀ ਜਾਂਦੇ, ਐਡੇ ਜਿਗਰੇ ਲਈ ਬੈਠੇ। ਸੱਚੀ ਗੱਲ ਹੈ ਪਿਆਰਿਓ, ਇੱਦਾਂ ਦੇ ਬੰਦੇ ਵੇਖੇ, ਦੋ ਦੋ ਤਿੰਨ ਤਿੰਨ ਪੁੱਤ ਧੀਆਂ ਸਭ ਚੜ੍ਹਾਈ ਕਰ ਗਿਆ, ਕੋਈ ਛੱਡ ਕੇ ਤੁਰ ਗਿਆ, ਕੋਈ ਫਰਕ ਹੀ ਨਹੀਂ ਪੈਂਦਾ। ਅੱਜ ਵੀ ਉੱਥੇ ਹੀ ਖੜੇ, ਹੱਸਦੇ ਤੇ ਹੱਸਦੇ, ਫਿਰ ਕੀ ਹੋ ਗਿਆ, ਜਾਣਾ ਹੀ ਹੈ ਕਿਸਾ। ਇੱਥੇ ਖੜੇ ਬੰਦੇ ਏਦਾਂ ਮਨ ਕਾਇਮ ਆ ਕਈ, ਤੇ ਕਈ ਮਾੜੀ ਜੀ ਗੱਲ ਨਹੀਂ ਚੱਲ ਸਕਦੀ। ਵੇਖੋ ਜਰਾ, ਉਹ ਸਾਈ ਵਰਗੇ ਨੇ, ਫਰਕ ਨਹੀਂ ਕੋਈ, ਭੇਦ ਨਾ ਜਾਣੋ, ਫਰਕ ਨਾ ਜਾਣੋ, ਸਾਈ ਵਰਗੇ ਨੇ, ਭੇਦ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਜਾਣੋ, ਭੇਦ ਨਾ ਜਾਣੋ, ਉਹ ਸਾਈ ਵਰਗੇ ਨੇ, ਭੇਦ ਮਿਲਣ ਦੀ ਗੱਲ ਨਹੀਂ ਕਰਦੇ, ਕਹਿੰਦੇ ਰੱਬ ਤੇਰੇ ਵਿੱਚ ਹੈ, ਆਪਣੇ ਆਪ ਨੂੰ ਪਛਾਣ ਲੈ, ਮਨ ਤੂੰ ਜੋਤ ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਵੇਖ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾ। ਉਹ ਕਹਿੰਦੇ ਭਾਈ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਤੇਰੇ ਵਿੱਚ ਹੈ। ਮੈਂ ਬੇਨਤੀ ਕੀਤੀ ਸੀ ਨਾ ਪਿੱਛੇ ਜੇ, ਧਿਆਨ ਨਾਲ ਸੁਣਿਓ ਇੱਕ ਵਾਰ। ਆਪਾਂ ਸਾਰੇ ਕਹਿੰਦੇ ਹਾਂ ਰੱਬ ਮਿਲੇ, ਰੱਬ ਨਾਲ ਜੁੜੋ, ਗੁਰੂ ਗ੍ਰੰਥ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਆ। ਬਿਲਕੁਲ ਰੱਬ ਨਾਲ ਜੋੜਦੇ ਆ ਜੀ, ਉਸ ਰੱਬ ਨਾਲ ਜੋੜਦੇ ਆ ਜਿਹੜਾ ਸਾਡੇ ਵਿੱਚ ਵਸਿਆ, ਸਾਨੂੰ ਸਾਡੇ ਨਾਲ ਜੋੜਦੇ ਆ। ਇੱਕ ਰੱਬ ਦਾ ਕੋਨਸੈਪਟ ਪੁਜਾਰੀ ਨੇ ਦਿੱਤਾ, ਧਿਆਨ ਨਾਲ ਪਕੜ ਲਿਓ ਪਿਆਰਿਓ ਗੱਲ। ਇੱਕ ਪੁਜਾਰੀ ਨੇ ਰੱਬ ਦਾ ਕੋਨਸੈਪਟ ਦਿੱਤਾ ਜਿਹੜਾ ਬੰਦੇ ਨੂੰ ਨਿਕੰਮਾ ਤੇ ਵਿਹਲਣ ਕਰਦਾ ਹੈ। ਉਹ ਬੰਦੇ ਕਹਿੰਦੇ ਹੁੰਦੇ ਸੀ ਰੱਬ ਕਰੇਗਾ ਜੀ, ਧਰਮ ਦਾ ਕੋਨਸੈਪਟ ਏਦਾਂ ਦਾ ਸੀ, ਪਰਮਾਤਮਾ ਨੇ ਕਰਨਾ ਹੈ, ਰੱਬ ਨੇ ਕਰਨਾ ਹੈ, ਆਪੇ ਕਰੇਗਾ। ਸਾਡੇ ਗੁਰੂ ਸਾਹਿਬ ਜਦੋਂ ਆਏ, ਉਹਨਾਂ ਨੇ ਵੇਖਿਆ ਵੀ ਲੋਕੀ ਤੇ ਵਿਹਲੇ ਹੋ ਗਏ, ਨਿਕੰਮੇ ਹੋ ਗਏ, ਡੱਕਾ ਨਹੀਂ ਤੋੜਦੇ, ਕਹਿੰਦੇ ਰੱਬ ਕਰੇਗਾ। ਧਿਆਨ ਨਾਲ ਸੁਣਿਓ ਜੀ ਆ ਗੱਲ। ਦੁਸ਼ਮਣ ਚੜ੍ਹ ਕੇ ਆਉਂਦੇ ਹੈ, ਕਹਿੰਦੇ ਰੱਬ ਆਪੇ ਕਰੇਗਾ ਸਾਰਾ ਕੁਛ। ਇਹ ਤੇ ਕਰਦੇ ਹੀ ਕੱਖ ਨਹੀਂ। ਧਰਮ ਬੰਦਿਆਂ ਨੂੰ ਨਿਕੰਮਾ ਕਰੀ ਜਾਂਦਾ ਹੈ, ਰੱਬ ਬੰਦਿਆਂ ਨੂੰ ਨਿਕੰਮਾ ਬਣਾਈ ਜਾਂਦਾ ਹੈ। ਕਿਸੇ ਕਰਕੇ ਬੜੇ ਲੋਕ ਧਰਮ ਤੋਂ ਨਾਸਤਕ ਹੋ ਗਏ। ਕਈ ਕੰਟਰੀਆਂ ਇੱਦਾਂ ਦੀਆਂ ਜਿਹੜੀਆਂ ਰੱਬ ਨੂੰ ਮੰਨਦੀਆਂ ਨਹੀਂ, ਧਰਮ ਹੈ ਨਹੀਂ ਕਈ ਕੰਟਰੀਆਂ 'ਚ। ਬਹੁਤ ਕੰਟਰੀਆਂ, ਜਪਾਨ ਇੱਦਾਂ ਦੀਆਂ ਕੰਟਰੀਆਂ ਕਈ ਹੈ ਜਿੱਥੇ ਧਰਮ ਹੈ ਨਹੀਂ, ਕਹਿੰਦੇ ਰੱਬ ਨਹੀਂ, ਧਰਮ ਅਸੀਂ ਨਹੀਂ ਮੰਨਦੇ। ਸਾਡੇ ਗੁਰੂ ਸਾਹਿਬ ਜਦੋਂ ਆਏ, ਉਹਨਾਂ ਨੇ ਵੇਖਿਆ ਵੀ ਗੱਲ ਵੀ ਸੱਚੀ ਹੈ, ਵੀ ਧਰਮ ਤੇ ਬੰਦੇ ਨੂੰ ਨਿਕੰਮਾ ਬਣਾ ਰਿਹਾ। ਇਹ ਧਰਮੀ ਜਿਹੜੇ ਲੋਕ ਹੈ ਤੇ ਵਿਹਲੜ ਹੋ ਰਹੇ ਨੇ, ਰੱਬ ਕਰੇਗਾ। ਗੁਰੂ ਸਾਹਿਬ ਕਹਿੰਦੇ ਰੱਬ ਹੈਗਾ ਭਾਈ, ਹੈਗਾ। ਧਰਮ ਦਾ ਸਾਰਾ ਢਾਂਚਾ ਚੁੱਕ ਲਿਆ, ਧਰਮ ਦੀ ਸਾਰੀ ਧਾਰਮਿਕ ਭਾਸ਼ਾ। ਉਹ ਮਹਾਰਾਜ ਇੱਦਾਂ ਕਹਿਣ ਲੱਗੇ, ਰੱਬ ਹੈਗਾ ਜੀ, ਰੱਬ ਬਹੁਤ ਵੱਡਾ ਹੈ। ਤੇ ਮਹਾਰਾਜ ਕਹਿੰਦੇ ਤੇਰੇ ਵਿੱਚ ਹੈ, ਕੁਦਰਤ ਵਿੱਚ ਹੈ, ਬਲਿਹਾਰੀ ਕੁਦਰਤ ਰੱਬ ਤੇਰੇ ਵਿੱਚ ਹੈ। ਤੇ ਮੈਨੂੰ ਧਿਆਨ ਨਾਲ ਸਮਝ ਕੇ ਦੱਸਿਓ ਵੀਰੋ, ਪੂਰਾ ਹਾਜ਼ਰ ਹੋ ਕੇ ਸੁਣੇ ਜੇ ਆ ਗੱਲ ਤੁਹਾਡੇ ਦਿਮਾਗ 'ਚ ਆ ਜਾਏ। ਫਾਰਮੂਲਾ ਇਹ ਲੱਗਣਾ ਦਿਮਾਗ 'ਚ ਆਉਣਾ ਬਹੁਤ ਜ਼ਰੂਰੀ ਹੈ। ਤੁਸੀਂ ਇੱਧਰ ਧਿਆਨ ਰੱਖਿਓ, ਆ ਗੱਲ ਧਿਆਨ ਨਾਲ ਸੁਣਨ ਵਾਲੀ ਹੈ, ਕਿਉਂਕਿ ਮੁੱਦਾ ਪ੍ਰੋਗਰਾਮ 'ਤੇ ਵੀ ਮੈਂ ਇਹ ਗੱਲ ਬੋਲੀ ਸੀ, ਹਰ ਸਟੇਜ 'ਤੇ ਕਹੀ ਹੈ ਅਤੇ ਕਹਿਣੀ ਬੜੀ ਠੋਕ ਕੇ। ਇਹ ਗੱਲ ਜੇ ਸਮਝ 'ਚ ਇੱਕ ਫਾਰਮੂਲਾ ਆ ਜਾਏ, ਅਸੀਂ ਸਿੱਖ ਵੱਖਰੀ ਕੌਮ ਹੈ, ਆਹ ਜਿਹੜੀ ਵਿਚਾਰਧਾਰਾ ਹੈ ਇਹ ਸਾਨੂੰ ਸਾਰੀ ਦੁਨੀਆਂ ਨਾਲੋਂ ਵੱਖਰਾ ਕਰ ਦਿੰਦੀ ਹੈ। ਇਹ ਵਿਚਾਰਧਾਰਾ ਐਸੀ ਹੈ ਜਿਹਦੀ ਸਾਨੂੰ ਵੱਖ ਕਰਦੀ ਹੈ, ਨਹੀਂ ਤਾਂ ਸਾਡੀ ਮਨੌਤ ਵਿੱਚ ਅਤੇ ਬਾਕੀ ਦੀਆਂ ਮਨੌਤਾਂ ਵਿੱਚ ਕੋਈ ਫਰਕ ਨਹੀਂ। ਜਿਹੜੇ ਈਸਾਈ ਹੈ ਉਹ ਵੀ ਕਿਸੇ ਰੱਬ ਨੂੰ ਵੱਖਰਾ ਮੰਨਦੇ ਹੈ, ਮੁਸਲਮਾਨ ਵੀ ਕਿਸੇ ਰੱਬ ਨੂੰ ਵੱਖਰਾ ਮੰਨਦੇ ਹੈ, ਹਿੰਦੂ ਵੀ ਕਿਸੇ ਰੱਬ ਨੂੰ ਵੱਖਰਾ ਮੰਨਦੇ ਹੈ, ਪਰ ਜੋ ਸਾਨੂੰ ਰੱਬ ਦੱਸਿਆ ਗਿਆ ਉਹਦਾ ਬੜਾ ਫਰਕ ਹੈ। ਆਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਜੋਗੀ ਗੋਰਖ ਗੋਰਖ ਕਰੇ, ਜੋਗੀ ਗੋਰਖ ਗੋਰਖ ਕਰਦੇ ਹੈ, ਹਿੰਦੂ ਰਾਮ ਨਾਮ ਉਚਰੇ, ਹਿੰਦੂ ਰਾਮ ਨੂੰ ਮੰਨਦੇ ਹੈ, ਮੁਸਲਮਾਨ ਕਾ ਏਕ ਖੁਦਾ ਹੈ, ਮੁਸਲਮਾਨ ਕਹਿੰਦੇ ਇੱਕ ਖੁਦਾ ਹੈ, ਉਹ ਕਿਤੇ ਰਹਿੰਦਾ ਹੈ, ਇੱਕ ਮੁਸਲਮਾਨ ਕਾ ਏਕ ਖੁਦਾਏ। ਪਰ ਕਬੀਰ ਸਾਹਿਬ ਕਹਿੰਦੇ ਕਬੀਰ ਕਾ ਸਵਾਮੀ ਰਹਿਆ ਸਮਾਏ, ਅਸੀਂ ਉਹਨੂੰ ਰੱਬ ਮੰਨਦੇ ਹਾਂ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ।
ਕਟ ਕਟ ਮੈਂ ਹਰ ਜੂ ਬਸੈ।
ਆ ਮੈਂ ਆ ਗੱਲ ਪੂਰੀ ਕਰਦੇ ਹਾਂ, ਆ ਪੰਗਤੀ ਫਿਰ ਸੁਣਦੇ ਹਾਂ, ਧਿਆਨ ਨਾਲ ਸੁਣਿਆ। ਰੱਬ ਕਿਤੇ ਵੱਖਰਾ ਸੀ। ਲੋਕੀ ਕਹਿੰਦੇ ਸੀ ਰੱਬ ਕਰੇਗਾ, ਸਾਡੇ ਗੁਰੂ ਸਾਹਿਬ ਨੇ ਕਹਿਤਾ ਹੈ ਰੱਬ ਪਰ ਕਿੱਥੇ ਵਸਿਆ, ਘੱਟ ਘੱਟ ਮੈਂ ਹਰ ਜੋਸ। ਕਹਿੰਦੇ ਇੱਕੋ ਓੰਕਾਰ ਹੈ, ਇੱਕੋ ਓੰਕਾਰ ਚ ਤੇ ਤੂੰ ਹੀ ਆ ਜਾਣਾ। ਜੋ ਕੁਝ ਵੀ ਦਿਸਦਾ ਹੈ, ਅਣ ਦਿਸਦਾ ਹੈ, ਜਿੰਨਾ ਯੂਨੀਵਰਸ ਜੋ ਵੀ ਹੈ ਉਹ ਇੱਕੋ ਓੰਕਾਰ ਹੈ, ਇੱਕੋ ਓੰਕਾਰ ਚ ਤੇ ਫਿਰ ਤੂੰ ਵੀ ਆ ਜਾਣਾ। ਬਲਿਹਾਰੀ ਕੁਦਰਤ ਵਸਿਆ ਜਦੋਂ ਕਿਹਾ, ਉਦੋਂ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਰੱਬ ਦਾ ਰੂਪ ਹੈ, ਰੱਬ ਤੇਰੇ ਵਿੱਚ ਹੈ, ਤੇਰੇ ਤੋਂ ਵੱਖਰਾ ਨਹੀਂ। ਫਿਰ ਜੇ ਰੱਬ ਤੇਰੇ ਵਿੱਚ ਹੈ, ਜਿੰਨੇ ਰੱਬ ਤੋਂ ਕੰਮ ਕਰਾਉਣੇ ਨੇ ਕਿਹਨੂੰ ਕਰਨੇ ਪੈਣਗੇ? ਬੋਲੋ ਪਿਆਰਿਓ, ਆਪ ਨੂੰ ਹੁੰਦਾ ਵੀ ਏਦਾਂ ਹੀ ਹੈ। ਅਰਦਾਸ ਕਰਦੇ ਮਹਾਰਾਜ ਜੀ ਘਰ ਬਣਾ ਦਿਓ, ਤੇ ਬਣਾਉਣਾ ਕਿਹਨੂੰ ਪੈਂਦਾ? ਬੋਲੋ ਪਿਆਰਿਓ, ਰੱਬ ਜੀ ਬਿਜ਼ਨਸ ਸੈੱਟ ਕਰ ਦਿਓ, ਕਰਨਾ ਕਿਹਨੂੰ ਪੈਂਦਾ? ਰੱਬਾ ਅਮਰੀਕਾ ਭੇਜ ਦੇ, ਆਉਣਾ ਆਉਣਾ ਕਿਵੇਂ ਪੈਂਦਾ? ਆਪ ਪੱਕੇ ਕਰਾ ਦੇ, ਹੋਣਾ ਕਿਵੇਂ ਪੈਂਦਾ? ਆਪ। ਸਾਡੇ ਗੁਰੂ ਸਾਹਿਬ ਨੇ ਇਹ ਸਮਝਾਇਆ, ਰਿਸਪੋਂਸੀਬਲ ਬਣ, ਜ਼ਿੰਮੇਵਾਰ ਬਣ। ਰੱਬ ਦਾ ਕੋਨਸੈਪਟ ਬੰਦੇ ਨੂੰ ਨਿਕੰਮਾ ਕਰੀ ਜਾਂਦਾ ਸੀ, ਇੱਥੇ ਜਦੋਂ ਰੱਬ ਦਾ ਕੋਨਸੈਪਟ ਦਿੱਤਾ, ਇਹੀ ਬੰਦੇ ਨੂੰ ਜ਼ਿੰਮੇਵਾਰ ਬਣਾਉਣ ਲੱਗ ਗਿਆ ਵੀ ਤੈਨੂੰ ਕਰਨਾ ਪੈਣਾ, ਰੱਬ ਤੇਰੇ ਵਿੱਚ, ਤੂੰ ਕਰ। ਕਮਾਲ ਦਾ ਨੁਕਤਾ ਗੁਰੂ ਸਾਹਿਬ ਨੇ ਦਿੱਤਾ, ਪਰ ਸਾਡੇ ਸਮਝ 'ਚ ਨਹੀਂ ਆਇਆ। ਇੱਕ ਤੇ ਅਸੀਂ ਘੱਟ ਘੱਟ 'ਚ ਰੱਬ ਮੰਨਦੇ ਹਾਂ, ਇੱਕ ਰੱਬ ਵੱਖਰਾ ਵੀ ਮੰਨੀ ਜਾਂਦੇ, ਅਲੱਗ ਵੀ। ਹੁਣ ਸੁਣਿਓ, ਅਰਦਾਸ ਕਰਨੀ ਹੈ ਕਿ ਨਹੀਂ ਕਰਨੀ? ਕਰਨੀ ਹੈ। ਕਿਵੇਂ ਕਰਨੀ ਹੈ? ਇੱਥੇ ਆ ਕੇ ਖੜੋ, ਅਰਦਾਸ ਕਰੋ, ਮੇਰੇ ਮਾਲਕ ਜੀ ਸਾਡਾ ਘਰ ਬਣਾ ਦਿਓ। ਤੇ ਗੁਰੂ ਸਾਹਿਬ ਕਹਿੰਦੇ ਰੱਬ ਤੇਰੇ, ਸਾਨੂੰ ਸਤਿਗੁਰੂ ਨੇ ਇਹੀ ਸਿਖਾਇਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭੈ ਘੱਟ ਤੇਰੇ 'ਚ ਰਾਮ ਬੋਲਦਾ, ਰੱਬ ਤੇਰੇ ਵਿੱਚ ਹੈ। ਗੁਰੂ ਸਾਹਿਬ ਨੇ ਇਸ਼ਾਰਾ ਦੇ ਦਿੱਤਾ, ਤੇ ਫਿਰ ਇਹਦਾ ਅਰਥ ਸਿੱਧਾ ਜਿਹਾ ਕੀ ਹੋਇਆ? ਰੱਬ ਤੇਰੇ ਵਿੱਚ ਹੈ ਭਾਈ, ਅੱਜ ਤੋਂ ਸ਼ੁਰੂ ਕਰ ਲੈ, ਤੂੰ ਤਿਆਰੀ ਕਰ, ਤੈਨੂੰ ਕਰਨਾ ਪੈਣਾ। ਜ਼ਿੰਮੇਵਾਰ ਬਣਾ ਕੇ ਸਾਨੂੰ ਘਰ ਨੂੰ ਤੋੜਤਾ। ਰੱਬ ਜੀ ਘਰ ਬਣਾ ਦਿਓ, ਅਰਦਾਸ ਕਰਨ ਆਇਆ, ਮਹਾਰਾਜ ਘਰ ਬਣਾਓ। ਕਹਿੰਦੇ ਬਣਾਓ ਫਿਰ, ਰੱਬ ਤੇਰੇ ਵਿੱਚ ਹੈ, ਕਰੋ ਸ਼ੁਰੂ। ਸੱਚੇ ਪਾਤਸ਼ਾਹ ਆਹ ਮਿਹਰ ਕਰ ਦਿਓ, ਕਹਿੰਦੇ ਕਰੋ ਸ਼ੁਰੂ। ਇੰਡੀਆ ਵਾਲੇ ਕਹਿਣ ਅਮਰੀਕਾ ਵਰਗੀ ਇੰਡੀਆ ਬਣ ਜੇ, ਤੇ ਮਹਾਰਾਜ ਕਹਿਣਾ ਕਰੋ ਸ਼ੁਰੂ ਅੱਜ ਤੋਂ। ਕਹੀ ਜਾਂਦੇ ਹੋ, ਕਰਦੇ ਕੱਖ ਹੈ ਨਹੀਂ। ਏਦਾਂ ਹੀ ਆਪਾਂ ਕਹਿੰਦੇ ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਖੁੱਲੇ ਦਰਸ਼ਨ ਦੇ ਦਾਰ ਬਖਸ਼ੋ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੁਹਾਡੇ ਤੇ ਖੁੱਲ ਰਸਤੇ ਖੋਲਣ ਲਈ ਕਰਦੇ ਕੁਝ ਹੈ ਨੀ। 70 ਸਾਲ ਤੋਂ ਕਹੀ ਜਾਂਦੇ ਹੋ ਤੇ ਕਰਨਾ ਵੀ ਤੁਹਾਨੂੰ ਹੀ ਪੈਣਾ ਹੈ। ਰੱਖੋ ਸਤਨਾਮ, ਭਾਵੇਂ 70 ਸਾਲਾਂ ਨੂੰ ਰਾਹ ਖੋਲ ਲਿਓ, ਭਾਵੇਂ 70-100 ਸਾਲ ਲੱਗ ਜਾਣ, 70,000 ਸਾਲ ਲੱਗ ਜਾਣ ਖੁੱਲਣਗੇ, ਪਰ ਤੁਹਾਡੇ ਖੋਲਿਆਂ ਤੇ, ਕਿਉਂਕਿ ਰੱਬ ਤੁਹਾਡੇ ਵਿੱਚ। ਅਰਦਾਸ ਕਰਨ ਤੋਂ ਬਾਅਦ ਉਹ ਕੰਮ ਕਰਨਾ ਸ਼ੁਰੂ ਕਰੀਦਾ ਉਦਣ, ਤੇ ਜਿਹੜਾ ਕੰਮ ਤੁਸੀਂ ਅਰਦਾਸ ਕਰ ਲਓਗੇ, ਕਰਨਾ ਨਾ ਸ਼ੁਰੂ ਕਰੋਗੇ, ਉਹ ਨਹੀਂ ਹੋਣਾ। ਸਾਨੂੰ ਰਿਸਪੋਂਸੀਬਲ ਬਣਾ ਕੇ ਭੇਜਿਆ। ਸਿੱਧੀ ਜੀ ਗੱਲ ਸੁਣੋ, ਜਿਹਨੂੰ ਜਮਾਂ ਹੀ ਸਿੱਧਾ ਕਹਿ ਦਈਏ ਨਾ, ਵੀ ਜੇ ਏਦਾਂ ਕਹੀਏ ਬੀਬੀ ਮੰਮੀ ਮੈਨੂੰ ਚਾਹ ਬਣਾ ਦੇ, ਅੱਗੋਂ ਮਾਂ ਕਹਿੰਦੀ ਹੈ ਤੇਰੇ ਟੁੱਟੇ ਨੇ ਬਣਾ ਲਾ। ਸਾਡੇ ਗੁਰੂ ਸਾਹਿਬ ਸਾਨੂੰ ਐਂ ਕਹਿੰਦੇ, ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਏਦਾਂ ਕਹਿੰਦੇ। ਜਿਹੜਾ ਵੀ ਕੰਮ ਕਰਨਾ ਹੈ ਵੀ ਮਹਾਰਾਜ ਆਹ ਕੰਮ ਕਰ ਦਿਓ, ਤੇ ਉਹ ਕਹਿੰਦੇ ਟੁੱਟੇ ਆ ਤੇਰੇ, ਤੇਰੇ ਨੀ, ਰੱਬ ਰੱਬ ਕਰੇ ਰੱਬ ਤੇਰੇ ਵਿੱਚ ਨੀ, ਜਾਂ ਫਿਰ ਇਹ ਮੰਨੋ ਵੀ ਰੱਬ ਤੁਹਾਡੇ ਚ ਨੀ। ਤੇ ਤੁਹਾਡੀ ਜ਼ਿੰਦਗੀ ਦੀ ਰਿਸਪੋਂਸੀਬਿਲਟੀ ਤੁਹਾਡੀ ਹੈ, ਤੁਹਾਡੀ ਜ਼ਿੰਮੇਵਾਰੀ ਹੈ। ਲੱਤਾਂ ਤੇ ਭਾਰ ਚੱਕੋ, ਜੇ ਖਰਾਬ ਕਰ ਲਏਗਾ ਬੇੜਾ ਗਰਕ ਕਰੇਗਾ ਤਾਂ ਤੂੰ ਜ਼ਿੰਮੇਵਾਰ ਹੈ, ਤੇ ਜੇ ਤੇਰੀ ਜ਼ਿੰਦਗੀ ਬਹੁਤ ਸੋਹਣੀ ਜਿਉਂ ਰਿਹਾ ਤੇ ਕ੍ਰੈਡਿਟ ਵੀ ਤੈਨੂੰ ਹੀ ਮਿਲੇਗਾ। ਤੂੰ ਰਿਸਪੋਂਸੀਬਲ ਹੈ ਆਪਣੀ ਜ਼ਿੰਦਗੀ ਦਾ, ਹੈ ਨਾ ਰੱਬ ਦਾ ਕੋਨਸੈਪਟ ਕਮਾਲ ਦਾ, ਵੱਖਰੀ ਵਿਚਾਰਧਾਰਾ। ਕਿਹੜਾ ਸਾਇੰਸਦਾਨ ਹੈ ਯਾਰ ਜਿਹੜਾ ਇਹਦੇ ਤੋਂ ਪਿੱਛੇ ਹਟੇਗਾ? ਦੁਨੀਆਂ 'ਚ ਲੈ ਕੇ ਜਾਓ ਆਹ ਵਿਚਾਰਧਾਰਾ, ਜਿਹੜੇ ਪੜ੍ਹੇ ਲਿਖੇ ਦੱਸੋ ਕਿਸੇ ਨੂੰ, ਗੋਰੇ ਨੂੰ, ਜਿਹੜਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ, ਜਦੋਂ ਤੁਸੀਂ ਐਂ ਦੱਸਣਾ, ਉਹਨੇ ਕਹਿਣਾ ਆਹ ਗੱਲ ਤੇ ਬਿਲਕੁਲ ਠੀਕ ਹੈ, ਤੇ ਆਪਾਂ ਵੀ ਮੰਨਦੇ। ਲਾਅ ਆਫ ਨੇਚਰ ਸਾਰਿਆਂ ਵਿੱਚ ਕੰਮ ਕਰਦਾ, ਨਿਯਮ ਦੇ ਰੂਪ ਵਿੱਚ। ਪਿਆਰਿਓ ਸੁਣੋ, ਪਰਮਾਤਮਾ ਨਿਯਮ ਦੇ ਰੂਪ ਵਿੱਚ ਘੱਟ ਘੱਟ ਵਿੱਚ ਵਸਿਆ ਹੈ, ਸਾਡੇ 'ਚ ਵਸਿਆ, ਤੁਹਾਡੇ 'ਚ ਵਸਿਆ। ਨਿਯਮ ਹੈ, ਇੱਕ ਲਾਅ ਹੈ, ਉਹ ਸਾਰਿਆਂ ਦੇ ਵਿੱਚ ਹੈ। ਉਹਦੀ ਕੁਛ ਰਿਕੁਆਇਰਮੈਂਟਸ ਹੁੰਦੀਆਂ, ਨਿਯਮ ਦੀਆਂ ਲਾਅ ਜਿਹੜਾ ਬਣਿਆ ਉਹਦੀ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਂਦੀਆਂ, ਬੱਚਾ ਪੈਦਾ ਹੋ ਜਾਂਦਾ। ਰਿਕੁਆਇਰਮੈਂਟਸ ਪੂਰੀਆਂ ਕਰੋਗੇ, ਨਵੇਂ ਤੋਂ ਨਵੇਂ ਦਰਖਤ ਲਾ ਲਓ, ਨਵੇਂ ਤੋਂ ਨਵੀਂ ਫਸਲ ਬੀਜ ਲਓ, ਨਵੇਂ ਤੋਂ ਨਵੀਂ ਬਰੀਡ ਤਿਆਰ ਹੋ ਰਹੀ ਹੈ ਪੰਛੀਆਂ 'ਚ, ਜਾਨਵਰਾਂ 'ਚ ਕਿੰਨੀ ਬਰੀਡ ਨਵੀਂ ਤੋਂ ਨਵੀਂ ਬਣ ਗਈ, ਨਿਯਮ ਬਣਿਆ ਹੋਇਆ ਸਮਝ ਲਓ। 40-40 ਫਲ ਲਾਏ ਆ ਜੀ ਅਮੈਰੀਕਾ ਦੇ ਇੱਕ ਬੰਦੇ ਨੇ, ਦਰਖਤ ਇੱਕੋ ਹੀ ਹੈ, 40 ਤਰ੍ਹਾਂ ਦੇ ਫਲ ਇੱਕੋ ਦਰਖਤ ਨੂੰ ਲੱਗਦੇ ਆ। ਕਿਵੇਂ? ਜਿਵੇਂ ਆਪਣੇ ਇੰਡੀਆ 'ਚ ਪਿਉਂਦ ਨਹੀਂ ਸੀ ਕਰ ਦਿੰਦੇ, ਬੇਰੀ ਗੋਲ ਬੇਰੀ ਸੀ, ਗੋਲ ਬੇਰ ਲੱਗਦੇ ਸੀ, ਤੇ ਉਹਨੂੰ ਪਿਉਂਦ ਕਰਕੇ ਫਿਰ ਉਹ ਲੰਮੇ ਲੰਮੇ ਬੇਰ ਲੱਗਣ ਲੱਗ ਗਏ। ਉਸ ਬੰਦੇ ਨੇ ਕੀ ਕੀਤਾ, ਜੜ ਤੇ ਇੱਕੋ ਹੀ ਹੈ ਅਮੈਰੀਕਾ 'ਚ, ਉਹਨੇ ਇੱਕ ਪਿਉਂਦ ਕੀਤਾ ਉੱਤੇ, ਫਿਰ ਦੂਜਾ ਦਰਖਤ ਕਰਤਾ, ਤੀਜਾ ਕਰਤਾ, ਚੌਥਾ ਕਰਤਾ, ਦਰਖਤ ਇੱਕੋ, ਫਲ 40, ਇੱਕੋ ਦਰਖਤ ਨੂੰ 40 ਫਲ ਲੱਗਦੇ।
ਕਿਵੇਂ ਉਹ ਨਿਯਮ ਨੂੰ ਲਾਅ ਸਮਝਦਾ ਹੈ ਤੇ ਉਹਨੇ ਉਹਨੂੰ ਉਹਨੂੰ ਸਮਝ ਕੇ ਉਹਦੀ ਰਿਕੁਆਇਰਮੈਂਟ ਪੂਰੀ ਕਰਤੀ ਤੇ ਫਲ ਲੱਗ ਗਏ। ਗ੍ਰੈਵਿਟੀ ਦਾ ਨਿਯਮ ਸਮਝ ਕੇ ਸਾਇੰਟਿਸਟਾਂ ਨੇ ਜਹਾਜ਼ ਬਣਾਏ ਹੈ, ਜਹਾਜ਼ ਬਣਾਉਣ ਵਾਲਿਆਂ ਜਹਾਜ਼ ਬਣਾਏ, ਰੋਕਟ ਬਣੇ, ਸਭ ਕੁਛ ਬਣਿਆ। ਹਵਾ ਦਾ ਨਿਯਮ ਸਮਝ ਕੇ ਬਣਿਆ। ਅੱਗ ਪੂਜਣੀ ਨਹੀਂ ਸੀ, ਅੱਗ ਨੂੰ ਸਮਝ ਕੇ ਗੱਡੀਆਂ ਦੇ ਵਿੱਚ ਇੰਜਣ ਦੇ ਵਿੱਚ ਪਾਤੀ। ਹਵਾ ਨੂੰ ਦੇਵਤਾ ਬਣਾ ਕੇ ਪੂਜਿਆ ਸੀ, ਅਗਲਾ ਨੇ ਟਾਇਰਾਂ 'ਚ ਪਾਤਾ ਦੇਵਤਾ। ਉਹ ਹਵਾ ਨੂੰ ਸਮਝ ਕੇ ਦਿਮਾਗ ਚਲਾਏ ਤੇ ਸਾਡੇ ਗੁਰੂ ਸਾਹਿਬ ਕਹਿੰਦੇ ਦਿਮਾਗ ਚਲਾਓ। ਗੁਰੂ ਗ੍ਰੰਥ ਸਾਹਿਬ ਕੋਲ ਅਰਦਾਸ ਕਰਨ ਆਉਣਾ ਹੈ, ਆਉਣਾ ਹੈ, ਮਹਾਰਾਜ ਆਹ ਕਾਰਜ ਕਰ ਦਿਓ, ਪਰ ਗੁਰੂ ਗ੍ਰੰਥ ਸਾਹਿਬ ਦੀ ਸੁਣ ਲਿਓ ਅੱਗੋਂ, ਤੇਰੇ ਵਿੱਚ ਹੈ ਕਰਨਾ ਤੈਨੂੰ। ਜਦੋਂ ਤੇਰੇ 'ਚ ਰੱਬ ਕਹਿ ਦਿੰਦੇ ਨੇ ਤੇ ਤੇਰੀ ਡਿਊਟੀ ਲਾ ਦਿੰਦੇ ਨੇ ਵੀ ਤੇਰਾ ਕੰਮ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਘੱਟ ਘੱਟ ਮੈਂ, ਹੁਣ ਸਮਝਿਓ, ਹੁਣ ਆ ਸ਼ਬਦ ਜਿਹੜਾ ਏਦਾਂ ਸਮਝ ਆਏਗਾ। ਲਓ ਘੱਟ ਘੱਟ
ਘੱਟ ਘੱਟ ਮੈਂ ਹਰ ਜੂ ਬਸੇ, ਘੱਟ ਘੱਟ ਮੈਂ ਹਰ ਜੂ ਬਸੇ, ਸੰਤਨ ਕਹਿਓ ਤੁਕਾਰ, ਕਹੋ ਨਾਨਕ ਤੇ ਭਜ ਮਨਾ, ਪੌਣੇ ਦਯੁਤਰੇ ਪਾਰ, ਪੌਣੇ ਦਯੁਤਰੇ ਪਾਰ।
ਫੇਰ ਇੱਕ ਵਾਰ ਸੁਣੋ ਸਾਰੇ ਨਾਲ ਬੋਲੀ,
ਘੱਟ ਘੱਟ ਮੈਂ ਹਰ ਜੂ ਬਸੇ, ਘੱਟ ਘੱਟ ਮੈਂ ਹਰ ਜੂ ਬਸੇ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇਹ ਭਜ ਮਨਾ, ਪੌਣੇ ਦਿਨ ਉਤਰੇ ਪਾਰ, ਪੌਣੇ ਦਿਨ ਉਤਰੇ ਪਾਰ।
ਇਹ ਸਾਈਨ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ, ਇਹ ਇਸ਼ਾਰਾ ਦਿੱਤਾ ਰੱਬ ਤੇਰੇ ਤੇ ਡਿਊਟੀ ਕਿਹਦੀ ਲਾਤੀ? ਫਿਰ ਤੇਰੀ ਲਾਤੀ, ਜਿਹੜਾ ਕੰਮ ਕਰਨਾ ਕਰ ਲੈ, ਨਹੀਂ ਕਰਨਾ ਤੇਰੀ ਮਰਜ਼ੀ ਹੈ, ਪਰ ਹੈ ਤੇਰੇ ਵਿੱਚ, ਕਰਨਾ ਹੋਇਆ ਕਰ ਲਈ, ਨਹੀਂ ਕਰਨਾ ਨਾ ਕਰ। ਬੈਠਾ ਰਿਹਾ ਸਾਰੀ ਜ਼ਿੰਦਗੀ ਹੱਥ ਤੇ ਹੱਥ ਧਰ ਕੇ ਅਰਦਾਸ ਕਰਦੇ, ਮਹਾਰਾਜ ਮੈਂ ਨੀਂਹ ਰੱਖ ਦਿੱਤੀ ਹੈ ਤੇ ਘਰ ਬਣ ਜਾ ਤੇ ਘਰ ਆ ਜੀ, ਮੁੜ ਕੇ ਬਸ ਨੀਂਹ ਰਹਿ ਜਾਣੀ ਤੇਰੀ ਸਾਹਿਬ। ਜਿਵੇਂ ਸਾਡੇ ਇੰਡੀਆ ਵਾਲਿਆਂ ਦੇ ਲੀਡਰਾਂ ਦੇ ਨੀਂਹ ਪੱਥਰ ਰੱਖੇ ਹੀ ਰਹਿ ਜਾਂਦੇ, ਬਣਦਾ ਬੁਣਦਾ ਕੱਖ ਨਹੀਂ, ਏਦਾਂ ਹੀ ਰਹਿ ਜਾਣਾ ਸਾਡਾ ਵੀ ਫਿਰ। ਤਾਂ ਕਰਕੇ ਪਿਆਰਿਓ, ਕਰਨਾ ਪੈਣਾ ਕੀਤਿਆਂ ਤੇ ਹੋਣਾ, ਜਿਹੜੀਆਂ ਵੀ ਅਰਦਾਸਾਂ ਕਰਦੇ ਅੱਗੇ ਕਰਨਾ ਸਿੱਖ ਲਓ। ਗੁਰੂ ਗ੍ਰੰਥ ਸਾਹਿਬ ਸਾਨੂੰ ਕਰਨ ਵਾਲੇ ਪਾਸੇ ਪ੍ਰੇਰਦੇ, ਤੁਹਾਨੂੰ ਕਰਨਾ ਪੈਣਾ, ਹਿੰਮਤ ਵਿਖਾਓ, ਜਜ਼ਬਾ ਵਿਖਾਓ। ਤਾਂ ਕਰਕੇ ਅਕਲ ਲੈਣ ਵਾਲੇ ਪਾਸੇ ਤੁਰੇ ਤੇ ਫਿਰ ਅਕਲ ਵੀ ਆਉਣੀ ਹੈ, ਸਮਝ ਲੈਣ ਵਾਲੇ ਪਾਸੇ ਤੁਰਾਂਗੇ ਸਮਝ ਵੀ ਆਏਗੀ। ਸਮਝ ਲੈਣ ਵਾਲੇ ਪਾਸੇ ਤੁਰੀਏ, ਪਰਮਾਤਮਾ ਸਾਡੇ ਵਿੱਚ ਹੈ, ਉਹਦੀ ਜੋਤ ਨੂੰ ਸਮਝੋ, ਉਹਦੀ ਉਹ ਜੋਤ ਤੇਰੇ ਵਿੱਚ ਹੈ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ, ਰੱਬ ਸਾਡੇ ਵਿੱਚ ਹੈ। ਫਿਰ ਇੱਕ ਗੱਲ ਦੱਸੋ, ਰਬਾਣੀ ਸਾਨੂੰ ਰੱਬ ਨਾਲ ਜੋੜਦੀ ਕਿ ਸਾਨੂੰ ਸਾਡੇ ਨਾਲ ਹੀ ਜੋੜਦੀ? ਬੋਲੋ ਪੈ ਰਹੇ ਹੋ, ਬਾਣੀ ਸਾਨੂੰ ਸਾਡੇ ਨਾਲ ਜੋੜਦੀ। ਤੇਰੀ ਯਾਤਰਾ ਤੇਰੇ ਤੇ ਖਤਮ ਹੋਣੀ ਚਾਹੀਦੀ ਹੈ, ਤੈਨੂੰ ਤੂੰ ਲੱਭ ਜਾਏ, ਬਾਹਰ ਨਹੀਂ ਲੱਭਣਾ ਕੋਈ, ਤੂੰ ਆਪਣੇ ਆਪ ਨੂੰ ਲੱਭਣਾ, ਬਾਹਰ ਕੁਛ ਨਹੀਂ, ਤੂੰ ਆਪਣੇ ਆਪ ਨੂੰ ਲੱਭ, ਆਪਣੇ ਆਪ ਨੂੰ ਪਾਲ, ਆਪਣੇ ਆਪ ਦੀ ਖੋਜ ਕਰ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ, ਬੋਲੋ ਬੋਲੋ,
ਫਰੀਦਾ ਖਾਲਕ ਖਲਕ ਮੈਂ ਖਲਕ ਵਸੈ, ਰੱਬ ਮਾਹੇ ਮੰਦਾ ਕਿਸ ਨੋ ਆਖੀਏ, ਜਾਂ ਤਿਸ ਬਿਨ ਕੋਈ ਨਾਹੇ।
ਬਸ ਉਹ ਸਾਡੇ ਵਿੱਚ ਵੱਸਦਾ ਹੈ, ਅਸੀਂ ਉਹਦੇ ਵਿੱਚ ਵੱਸਦੇ ਹਾਂ। ਜਿਹੜੀ ਵੀ ਅਰਦਾਸ ਕਰਨੀ ਹੈ, ਮੇਰਾ ਘਰ ਬਣਾ ਦਿਓ ਜੀ, ਚਲੋ ਬਣਾਈਏ, ਸੱਚੇ ਪਾਤਸ਼ਾਹ ਮੇਰਾ ਬਿਜ਼ਨਸ ਸੈੱਟ ਕਰ ਦਿਓ ਜੀ, ਨਾਲ ਹੀ ਕਹਿਣਾ ਚਲੋ ਸੈੱਟ ਕਰੀਏ, ਏਦਾਂ ਕਹਿਣਾ। ਅਸੀਂ ਵੀ ਏਦਾਂ ਹੀ ਕਿਹਾ ਸੀ, ਗੁਰਦੁਆਰਾ ਬਣ ਜਾਏ ਜੀ, ਤੇ ਨਾਲ ਹੀ ਸਾਰਿਆਂ ਨੇ ਰਲ ਕੇ ਕੀ ਕਿਹਾ, ਚਲੋ ਬਣਾਈਏ, ਏਦਾਂ ਕਹਿਣਾ ਪੈਂਦਾ। ਹਰ ਕੰਮ ਤੁਹਾਨੂੰ ਏਦਾਂ ਕਹਿਣਾ ਪਏਗਾ, ਹੋਏਗਾ। ਅਗਲਾ ਦੇ ਦਿਓ ਜੀ, ਫਿਰ ਕਹਿਣਾ ਕਿ ਚਲੋ ਅਕਲ
ਲਈਏ। ਨਵੇਂ ਤੋਂ ਨਵੇਂ ਤਰੀਕੇ ਜੁਗਦੀਆਂ ਦੱਸ ਦਿਓ ਜੀ, ਨਾਲ ਹੀ ਕਹਿਣਾ ਚਲੋ ਸਿੱਖੀਏ, ਸਮਝ ਦੇ ਦਿਓ ਜੀ, ਚਲੋ ਸਮਝ, ਔਗਣ ਕੱਢ ਦਿਓ ਜੀ ਮੇਰੇ, ਤੇ ਨਾਲ ਹੀ ਕੀ ਕਹਿਣਾ ਪੈਣਾ, ਚਲੋ ਕੱਢੀਏ, ਏਦਾਂ ਕਹਿਣਾ ਪੈਣਾ। ਨਾਲ ਹੀ ਉਸ ਜੋ ਤੂੰ ਕਿਹਾ ਉਹ ਕਰਨਾ ਸ਼ੁਰੂ ਕਰਨਾ। ਉਦਣ ਸਾਡੇ ਸਤਿਗੁਰੂ ਸਾਨੂੰ ਪ੍ਰੈਕਟੀਕਲ ਬਣਾਉਂਦੇ ਆ, ਕਰਨ ਵਾਲੇ ਪਾਸੇ ਪ੍ਰੇਰਦੇ ਆ, ਖੁਦ ਕਰ, ਰਿਸਪੋਂਸੀਬਲ ਹੋ, ਜ਼ਿੰਮੇਵਾਰ ਹੋ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਮੈਂ ਗੱਲਾਂ ਇੱਦਾਂ ਦੀਆਂ ਹੀ ਕਰਦਾ, ਮੈਂ ਕੋਈ, ਸਾਨੂੰ ਆਮ ਲੋਕ ਕਹਿੰਦੇ ਆ ਵੀ ਰੂਹਾਨੀਅਤ ਦੀਆਂ ਗੱਲਾਂ ਨਹੀਂ ਕਰਦੇ, ਅਧਿਆਤਮਕਤਾ ਇਹਨਾਂ ਨੂੰ ਕੀ ਪਤਾ। ਭਾਈ ਸਾਨੂੰ ਇਹੋ ਜਿਹੀ ਅਧਿਆਤਮਕਤਾ ਦੀ ਲੋੜ ਨਹੀਂ ਜਿਹੜੀ ਅਧਿਆਤਮਕਤਾ ਪ੍ਰੈਕਟੀਕਲ ਨਾ ਹੋਵੇ, ਇਹੋ ਜਿਹੀਆਂ ਗੱਲਾਂ ਜਿਹਦੇ 'ਚ ਕੋਮਨ ਸੈਂਸ ਨਾ ਹੋਵੇ। ਮੈਂ ਨਹੀਂ ਇੱਦਾਂ ਦੀਆਂ ਗੱਲਾਂ ਮੰਨਦਾ, ਚਾਹੇ ਕੋਈ ਵੱਡੀਆਂ ਵੱਡੀਆਂ ਗੱਲਾਂ ਵੀ, ਅੱਜ ਪ੍ਰੋਬਲਮ ਸਾਡੀ ਅੱਜ ਦੀ ਜ਼ਿੰਦਗੀ ਦੀ ਹੈ, ਦੁਖੀ ਅਸੀਂ ਅੱਜ ਹਾਂ, ਨਿਕੰਮੇ ਅਸੀਂ ਅੱਜ ਹਾਂ, ਕਰ ਅਸੀਂ ਅੱਜ ਨਹੀਂ ਰਹੇ, ਤੇ ਅਸੀਂ ਅਸੀਂ ਕਹਿੰਦੇ ਹਾਂ ਜੀ ਇੱਦਾਂ ਹੋਵੇ ਰੂਹਾਨੀਅਤ। ਉਹ ਹੁਣ ਅਗਲਾ ਕਹਿੰਦਾ ਰੂਹਾਨੀਅਤ ਕੀ ਹੈ, ਕਹਿੰਦੇ ਬਸ ਅੰਦਰ ਇੱਦਾਂ ਬੈਠੇ ਰਹੋ ਬਸ ਇੱਦਾਂ, ਅਤੇ ਜੇ ਉਹਨੂੰ ਪੁੱਛੋ ਵੀ ਇਹ ਹੈ ਕੀ ਹੈ, ਦੱਸਿਆ ਤਾਂ ਜਾ ਨਹੀਂ ਸਕਦਾ, ਇਹ ਤਾਂ ਦੱਸਿਆ, ਜੇ ਪ੍ਰੈਕਟੀਕਲ ਗੱਲ ਹੈ ਉਹ ਸਾਹਮਣੇ ਦਿਸਦੀ ਹੈ, ਜਹਾਜ਼ ਉੱਡਦੇ ਸਾਹਮਣੇ ਦਿਸਦੇ ਹੈ, ਦੁਨੀਆਂ ਦੀ ਤਰੱਕੀ ਸਾਹਮਣੇ ਦਿਸਦੀ ਹੈ, ਇੱਕ ਸਾਰਤਾ ਸਾਹਮਣੇ ਦਿਸਦੀ ਹੈ, ਵੰਡ ਕੇ ਛਕਣ ਦਾ ਕੋਨਸੈਪਟ ਅਮਰੀਕਾ ਕਨੇਡਾ 'ਚ ਸਾਹਮਣੇ ਦਿਸਦਾ। ਇੱਥੇ ਤੁਸੀਂ ਫੋਨ ਕਰੋ 911 'ਤੇ ਕਰ ਲਓ ਕਾਲ, ਐਂਬੂਲੈਂਸ ਨੂੰ ਕਾਲ ਕਰ ਲਓ, ਇੱਥੇ ਇੱਕ ਬੰਦਾ ਤੁਹਾਡੇ ਵਿੱਚ ਉਹ ਬੈਠਾ ਜਿਹੜਾ ਮਿਲੀਅਨ ਬਿਲੀਅਨ ਡਾਲਰ ਦਾ ਮਾਲਕ ਹੋਇਆ, ਇੱਕ ਬੰਦਾ ਉਹ ਹੈ ਜਿਹਦੀ ਜੇਬ 'ਚ ਸਿਰਫ ਹਜ਼ਾਰ ਹੀ ਡਾਲਰ ਹੈ, ਕੱਖ ਨਹੀਂ, ਬੈਂਕ ਬੈਲੈਂਸ ਜ਼ੀਰੋ ਹੈ, ਇੱਥੇ ਬੈਠਾ $100 ਲੈ ਕੇ ਬੈਠਾ, ਅਤੇ ਇੱਥੇ 911 ਨੂੰ ਜੇ ਕਾਲ ਗਈ ਤਾਂ ਇਹ ਦੱਸ ਦਿਓ, ਤੁਸੀਂ ਦੱਸ ਦਿਓ ਕਿੰਨਾ ਕੁ ਫਰਕ ਹੈ ਵੀ ਵੱਡੇ ਬੰਦੇ ਦੀ ਕਾਲ ਆਈ ਹੈ ਅਤੇ ਗਰੀਬ ਦੀ ਆਈ ਹੈ, ਉਹਦੇ ਜਾਣ ਵਿੱਚ ਐਂਬੂਲੈਂਸ ਆਉਣ ਵਿੱਚ ਕਿੰਨਾ ਕੁ ਫਰਕ ਹੈ ਕੁਛ ਇੱਥੇ। ਇਹਨੂੰ ਵੰਡ ਕੇ ਛਕੋ ਕਹਿੰਦੇ ਆ, ਇੱਕ ਟੈਕਸ ਇੰਨਾ ਭਰਦਾ, ਇੱਕ ਬਹੁਤ ਥੋੜ੍ਹਾ ਜਿਹਾ ਭਰਦਾ, ਪਰ ਸਹੂਲਤ ਸਾਰਿਆਂ ਲਈ ਇੱਕੋ ਜਿਹੀ, ਇਹਨੂੰ ਹੈ ਵੰਡ ਕੇ ਛਕੋ। ਇਹ ਹੈ ਵੱਡਾ, ਇਹ ਪ੍ਰੈਕਟੀਕਲ ਹੈ ਸਾਰਾ ਕੁਛ। ਸਾਡੇ ਵਾਲਿਆਂ ਦੀ ਜਿੰਨੀ ਵੀ ਗੱਲ, ਅਗਲਾ ਕਹਿੰਦਾ ਜੀ ਇੱਦਾਂ ਬੈਠੇ ਫਿਰ ਦੱਸੋ ਹੈ ਕੀ ਆਨੰਦ ਆ ਰਿਹਾ, ਕਹਿੰਦੇ ਦੱਸਣ ਵਾਲੀ ਤਾਂ ਗੱਲ ਹੀ ਨਹੀਂ, ਤੁਹਾਨੂੰ ਤਾਂ ਪਤਾ ਹੀ ਨਹੀਂ, ਤੁਸੀਂ ਤਾਂ ਕਮਲੇ ਆ ਸਾਰੇ, ਪ੍ਰੈਕਟੀਕਲ ਵਿਖਾਓ, ਸਾਨੂੰ ਕਰਨਾ ਪੈਣਾ, ਸਾਡੇ ਗੁਰੂ ਸਾਹਿਬ ਨੇ ਕਰਕੇ ਵਿਖਾਇਆ। ਸਾਡੇ ਗੁਰੂ ਸਾਹਿਬ ਨੂੰ ਤਵੀਆਂ 'ਤੇ ਕਿਉਂ ਬਾਤਤਾ, ਦੇਗਾਂ 'ਚ ਕਿਉਂ ਉਬਾਲਿਆ, ਉਹ ਕਹਿੰਦੇ ਸੀ ਕਰੋ ਭਾਈ, ਢਾਂਚੇ ਨੂੰ ਬਦਲਣਾ ਪੈਣਾ, ਸਾਨੂੰ ਸਾਰਾ ਕੁਛ ਚੇਂਜ ਕਰਨਾ। ਇਸ ਕਰਕੇ ਆਓ ਆਪਣੇ ਆਪ ਨੂੰ ਕੈਮ ਕਰੀਏ, ਚੜ੍ਹਦੀ ਕਲਾ ਵਾਲੇ ਹੋਈਏ, ਪ੍ਰੈਕਟੀਕਲ ਹੋਈਏ, ਸਾਡਾ ਸੋਹਣਾ ਜੀਵਨ ਬਣੇ, ਆਲਾ ਦੁਆਲਾ ਸੋਹਣਾ ਬਣੇ, ਸੋਹਣੀਆਂ ਕੰਟਰੀਆਂ 'ਚ ਰਹਿੰਦੇ ਹੋ, ਸੋਹਣੇ ਵਿਚਾਰ ਰੱਖੋ, ਭੈਣਾਂ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਖੋਲ੍ਹੋ, ਜਰਾ ਆਈਡੈਂਟੀ ਆਪਣੀ ਨਾ ਭੁੱਲੋ, ਆਹ ਦਾੜਾ ਆ ਦਸਤਾਰ ਬੰਨੀ, ਇਹ ਆਈਡੈਂਟੀ ਹੈ ਸਾਡੀ, ਸਾਡੀ ਕੰਟਰੀ ਹੈ ਨਹੀਂ, ਸਾਡੇ ਕੋਲ ਆਈਡੈਂਟੀ ਹੈ। ਵੇਖੋ ਭਾਈ ਅਮਰੀਕਾ ਦੀ ਆਈਡੈਂਟੀ ਇਹਨਾਂ ਦਾ ਦੇਸ਼ ਹੈ, ਇਹਨਾਂ ਦਾ ਪਾਸਪੋਰਟ ਹੈ, ਇਟਾਲੀਅਨ ਲੋਕਾਂ ਦੀ ਆਈਡੈਂਟੀ ਉਹਨਾਂ ਦਾ ਪਾਸਪੋਰਟ, ਉਹਨਾਂ ਦੀ ਕੰਟਰੀ ਹੀ ਉਹਨਾਂ ਦੀ ਆਈਡੈਂਟੀ ਹੈ, ਜੈਪਨੀਜ਼ ਲੋਕਾਂ ਦੀ ਕੰਟਰੀ ਉਹਨਾਂ ਦੀ ਆਈਡੈਂਟੀ ਹੈ, ਆਸਟ੍ਰੇਲੀਅਨ ਲੋਕਾਂ ਦੀ ਕੰਟਰੀ ਉਹਨਾਂ ਦੀ ਆਈਡੈਂਟੀ ਹੈ, ਇੰਡੀਅਨ ਲੋਕਾਂ ਦੀ ਕੰਟਰੀ ਉਹਨਾਂ ਦੀ ਆਈਡੈਂਟੀ ਹੈ, ਪਰ ਸਾਡੇ ਕੋਲ ਅਜੇ ਖਾਲਿਸਤਾਨ ਨਹੀਂ ਬਣਿਆ, ਸਾਡੇ ਕੋਲ ਅਜੇ ਆਈਡੈਂਟੀ ਨਹੀਂ, ਜਿੱਦਣ ਬਣਦਾ ਮਾਲਕ ਪਤਾ ਨਹੀਂ ਕਿੱਦਾਂ ਦੀਆਂ ਖੇਡਾਂ ਬੰਨੀਆਂ ਜਾਂ ਕਿਵੇਂ ਹੋਣਾ, ਕਿੱਦਾਂ ਦੀ ਉਹਦੇ ਵਾਸਤੇ ਜ਼ਰੂਰਤ ਹੋਏਗੀ ਪਤਾ ਨਹੀਂ, ਪਰ ਫਿਲਹਾਲ ਸਾਡੀ ਆਈਡੈਂਟੀ ਆ ਦਾੜਾ ਆ ਕੇਸ ਹੈ, ਪਾਸਪੋਰਟ ਅਮੈਰੀਕਨ ਕੈਨੇਡੀਅਨ ਚਾਹੇ ਇੰਡੀਅਨ ਹੋਵੇ, ਪਰ ਉੱਤੇ ਫੋਟੋ ਘੱਟ ਤੋਂ ਘੱਟ ਤੇਰੀ ਪੱਗ ਵਾਲੀ ਲੱਗੀ ਹੋਵੇ, ਦਾੜੇ ਵਾਲੀ ਲੱਗੀ ਹੋਵੇ, ਸਿੰਘ ਲਿਖਿਆ ਹੋਵੇ, ਕੌਰ ਲਿਖਿਆ ਹੋਵੇ, ਇਹ ਸਾਡੀ ਆਈਡੈਂਟੀ ਸਾਂਭ ਕੇ ਰੱਖਿਓ, ਆਪਣੇ ਬੱਚਿਆਂ ਨੂੰ ਵੀ ਕਿਹੋ ਇੱਦਾਂ, ਹਜੇ ਸਾਨੂੰ ਲੋੜ ਹੈ, ਸਾਂਭ ਕੇ ਰੱਖੋ ਇਹਦੇ 'ਤੇ, ਇਹ ਦਾੜਾ ਕੇਸ ਦਸਤਾਰ ਸਭ ਲੋੜ ਹੈ, ਪਰ ਬਾਕੀ ਪ੍ਰੈਕਟੀਕਲ ਲਾਈਫ ਸੋਹਣੀ ਬਣਾਓ, ਵਿਹਾਰ ਵਧੀਆ, ਲਾਈਫ ਸਟਾਈਲ ਸਾਡਾ ਕਿੱਦਾਂ ਦਾ, ਸਿੱਖੀ ਦਾ ਪਤਾ ਲਾਈਫ ਸਟਾਈਲ ਤੋਂ ਲੱਗਦਾ, ਬੰਦਾ ਚੋਲਾ ਪਾਈ ਫਿਰਦਾ, ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਮੈਨੂੰ 20 ਸਾਲ ਪ੍ਰਚਾਰ ਕਰਦੇ ਨੂੰ ਹੋ ਗਏ, 3 ਕੁ ਸਾਲ ਉਦੋਂ ਪਹਿਲਾਂ ਲਾ ਲਓ, 23 ਜਾਂ 24 ਸਾਲ ਮੈਨੂੰ ਚੋਲਾ ਪਾਏ ਨੂੰ ਹੋ ਗਏ, ਮੈਂ ਸਾਰੀ ਜ਼ਿੰਦਗੀ ਜੇ ਮੈਂ ਉਹਦੇ 'ਤੇ ਭੱਜਦਾ ਵੀ ਹੋਵਾਂ ਕਦੇ ਤਾਂ ਮੈਨੂੰ ਕਹਿਣਗੇ ਵੀ ਤੁਸੀਂ ਆਹ ਪਾ ਲਓ ਜੀ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਪੈਂਟ ਨਹੀਂ ਪਾ ਕੇ ਵੇਖੀ, ਬਚਪਨ ਦੀ ਗੱਲ ਬੱਚੇ ਹੋਵਾਂ ਤਾਂ ਵੱਖਰੀ ਗੱਲ ਹੈ, ਪਰ ਮੈਂ ਕੋਈ ਖਾਸ ਨਹੀਂ ਬਣ ਜਾਂਦਾ, ਜਿਹੜਾ ਪੈਂਟ ਸ਼ਰਟ ਪਾਉਂਦਾ ਉਹਦੇ ਵਿੱਚ ਤੇ ਮੇਰੇ ਵਿੱਚ 1% ਫਰਕ ਨਹੀਂ, ਕੋਈ ਫਰਕ ਨਹੀਂ, ਚੋਲਿਆਂ ਨਾਲ ਪੱਗਾਂ ਦਾੜੀਆਂ ਨਾਲ ਗੱਲ ਨਹੀਂ,
ਇਹ ਜ਼ਰੂਰੀ ਹੈ ਕਿ ਅਸੀਂ ਦਾੜੀ ਕੇਸ ਰੱਖੀਏ, ਕਕਾਰ ਪਾਈਏ, ਅੰਮ੍ਰਿਤ ਛਕੀਏ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਸਾਡਾ ਕਿਰਦਾਰ ਹੈ, ਕਰੈਕਟਰ ਹੈ, ਅਸੀਂ ਜਿਉਂਦੇ ਕਿੱਦਾਂ ਹਾਂ। ਜਿਹੜੇ ਬੰਦੇ ਨੇ ਅਸੀਂ ਵੇਖਣੀ ਹੈ ਲਾਈਫ ਸਟਾਈਲ ਤੇਰਾ ਕਿੱਦਾਂ ਦਾ, ਜਿਉਂਦਾ ਕਿੱਦਾਂ ਭਾਈ। ਅਸੀਂ ਇਕੱਲੀ ਦਾੜੀ ਨਹੀਂ ਵੇਖਣੀ, ਅਸੀਂ ਕਿਹਾ ਦਾੜੀਆਂ ਵੇਖਣੀਆਂ, ਤੇ ਬਾਦਲਾਂ ਵਰਗਿਆਂ ਨੇ ਦਾੜੀਆਂ ਵਿਖਾਈਆਂ ਸਾਨੂੰ ਵੀ, ਆਹ ਵੇਖ ਲਓ ਜੀ ਇਹ ਦਾੜੀਆਂ ਨਾਲ ਹੀ ਖੁਸ਼ ਹੋ ਜਾਂਦੇ, ਅਗਲਿਆਂ ਨੇ ਦਾੜੀਆਂ ਰੱਖ ਕੇ ਵਿਖਾਤੀਆਂ, ਲੁੱਟ ਕੇ ਲੈ ਗਏ। ਪੱਗਾਂ ਵੇਖਣੀਆਂ, ਅੱਗੇ ਕਹਿੰਦੇ ਲਓ ਜੀ 7 ਮੀਟਰ ਦੀ ਆਮ ਬੰਨਦੇ, 9 ਮੀਟਰ ਦੀ ਬੰਨਾਂਗੇ, ਹੋਰ ਦੱਸੋ ਹੋਰ ਕੀ ਚਾਹੀਦਾ। ਇਹ ਜੀ ਗੁਰਦੁਆਰੇ ਨਹੀਂ ਜਾਂਦਾ, ਰੋਜ਼ ਆਇਆ ਕਰਾਂਗੇ, ਹੋਰ ਦੱਸੋ। ਮੱਥਾ ਨਹੀਂ ਟੇਕਦੇ, ਕਹਿੰਦੇ ਪ੍ਰਕਾਸ਼ ਹੀ ਘਰ ਕਰ ਲੈਂਦੇ ਹਾਂ, ਹੋਰ ਦੱਸੋ ਵੀ ਜੀ ਸਿੱਖੀ ਇਹੀ ਹੈ ਤੇ ਅਸੀਂ ਘਰ 'ਚ ਪ੍ਰਕਾਸ਼ ਦਾ ਬੰਦਾ ਰੱਖ ਲਾਂਗੇ, ਗਰੰਤੀ ਸਵੇਰੇ ਸੁੱਖ ਆਸਣ ਕਰ ਦੂ, ਪ੍ਰਕਾਸ਼ ਕਰ ਦੂ, ਸ਼ਾਮ ਨੂੰ ਸੁੱਖ ਆਸਣ ਕਰ ਦੂ। ਪਰ ਜਦੋਂ ਅਸੀਂ ਕਹਾਂਗੇ ਨਾ ਸਾਡੀ ਰਿਕੁਆਇਰਮੈਂਟ ਹੈ ਪ੍ਰੈਕਟੀਕਲ ਲਾਈਫ ਤੇਰੀ ਵੇਖਣੀ ਹੈ, ਇਕੱਲੀ ਦਾੜੀ ਅਸੀਂ ਬੋਲੋ ਪਿਆਰਿਓ ਪ੍ਰੈਕਟੀਕਲ ਵੇਖਣਾ ਦਾੜੀ ਤੇਰੀ, ਇਕੱਲੀ ਦਾੜੀ ਨਹੀਂ ਵੇਖਣੀ ਤੇਰੀ, ਅਸੀਂ ਤੇਰੀ ਪ੍ਰੈਕਟੀਕਲਿਟੀ ਵੇਖਣੀ ਹੈ, ਅਸੀਂ ਸਿਰਫ ਤੇਰੀ ਪੱਗ ਹੀ ਨਹੀਂ ਵੇਖਣੀ ਵੀ ਤੂੰ ਨੀਲੀ ਬੰਨੀ ਫਿਰਦਾ ਕਿੱਦਾਂ ਦੀ ਬੰਨੀ ਫਿਰਦਾ, ਅਸੀਂ ਤੇਰਾ ਚੋਲਾ ਨਹੀਂ ਵੇਖਣਾ, ਪ੍ਰੈਕਟੀਕਲ ਲਾਈਫ ਤੇਰੀ ਵਿਖਾ ਕਿੱਦਾਂ ਦੀ। ਇੱਦਣ ਜਿੱਦਣ ਐਂ ਕਹਿਣ ਲੱਗੇ ਨਾ ਤੁਸੀਂ, ਫਿਰ ਲੋਕਾਂ ਨੂੰ ਵਿਹਾਰ ਬਦਲਣੇ ਪੈ ਜਾਣੇ ਹੈ, ਫਿਰ ਲੋਕਾਂ ਨੂੰ ਲਾਈਫ ਸਟਾਈਲ ਚੇਂਜ ਕਰਨੇ ਪੈ ਜਾਣੇ ਹੈ, ਫਿਰ ਲੋਕਾਂ ਨੇ ਦਾੜੀਆਂ ਤੇ ਵਾਹ ਕੇ ਲਿਆਉਣੀਆਂ ਹੀ ਹੈ, ਫਿਰ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਹੁਣ ਸਾਨੂੰ ਕਿਰਦਾਰ ਘੜਨੇ ਪੈਣੇ ਹੈ। ਸਿੱਖ ਹੁਣ ਬਾਹਰੋਂ ਨਹੀਂ ਵੇਖਦੇ, ਸਿੱਖ ਹੁਣ ਅੰਦਰੋਂ ਵੇਖਦੇ, ਸਿੱਖ ਹੁਣ ਅੰਦਰੋਂ ਬਦਲ ਗਿਆ ਜੀ, ਸਿੱਖਾਂ ਦਾ ਨਜ਼ਰੀਆ ਹੀ ਬਦਲ ਗਿਆ, ਪੁਆਇੰਟ ਆਫ ਵਿਊ ਚੇਂਜ ਹੋ ਗਏ। ਅੱਗੇ ਹਰੇਕ ਨੂੰ ਏਦਾਂ ਹੀ ਵੇਖਦੇ ਸੀ ਤੇ ਸਾਡੇ ਅੱਜ ਏਦਾਂ ਜੀ, ਜਿੰਨਾ ਦਾੜਾ ਵੱਡਾ ਲੰਮਾ, ਬੜਾ ਮਹਾਨ ਗੁਰਸਿੱਖ, ਦਰਸ਼ਨੀ ਗੁਰਸਿੱਖ, ਦਰਸ਼ਨੀ ਨਹੀਂ ਦਰਸ਼ਨੀ ਤੇ ਉਦੋਂ ਪਤਾ ਲੱਗਣਾ ਹੈ ਵੀ ਪ੍ਰੈਕਟੀਕਲ ਕਿੱਦਾਂ ਦਾ, ਜੀਵਨ ਕਿੱਦਾਂ ਦਾ, ਲਾਈਫ ਸਟਾਈਲ ਕਿੱਦਾਂ ਦਾ। ਤੇ ਸਾਨੂੰ ਵਿਹਾਰ ਆਪਣਾ ਬਦਲਣਾ ਪੈਣਾ ਹੈ ਤੇ ਸਾਡੀ ਤਰੱਕੀ ਵੀ ਇਸੇ ਗੱਲ 'ਚ ਹੈ, ਭਾਵੇਂ ਅੱਜ ਕਰ ਲਓ ਭਾਵੇਂ ਕੱਲ੍ਹ ਕਰ ਲਓ, ਸਾਡੀ ਤਰੱਕੀ ਵੀ ਇਸੇ ਗੱਲ 'ਚ ਹੀ ਹੈ। ਤਾਂ ਕਰਕੇ ਭਾਈ ਬਹੁਤ ਧੰਨਵਾਦ ਹੈ, ਤੁਸੀਂ ਸਾਰੇ ਸੁਣਦੇ ਹੋ, ਜਿੰਨਾ ਕੁ ਨੈੱਟ ਦੇ ਉੱਤੇ ਇੰਟਰਨੈੱਟ 'ਤੇ ਦੀਵਾਨ ਹੁੰਦੇ ਸਾਰੇ ਦੀਵਾਨ ਸੁਣਿਆ ਕਰੋ। ਮੈਂ ਆਹੀ ਗੱਲਾਂ ਵਾਰ ਵਾਰ ਰਿਪੀਟ ਕਰਦਾ, ਵਾਰ ਵਾਰ ਮੱਥਾ ਲਾ ਰਿਹਾ ਵੀ ਗਿਆਨ ਨਾਲ ਜੁੜ ਜਾਓ ਯਾਰ, ਗਿਆਨ 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 ਗਿਆਨ, ਗੁਰੂ ਗ੍ਰੰਥ ਸਾਹਿਬ ਦਾ ਗਿਆਨ, ਗੁਰੂ ਗ੍ਰੰਥ ਸਾਹਿਬ ਦੀ ਐਜੂਕੇਸ਼ਨ, ਜੋ ਨੌਲੇਜ ਦਿੱਤੀ ਉਹਦੇ ਤੱਕ ਪਹੁੰਚੋ। ਇਹ ਤੇ ਕਹਿੰਦੇ ਗੁਰੂ ਗ੍ਰੰਥ, ਰਾਤ ਇੱਥੇ ਬੋਲਦੇ ਸੀ ਕਹਿੰਦੇ ਢੱਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਕਹਿੰਦੇ ਇਹਦੇ ਕੋਲੋਂ ਚੁੱਕ ਕੇ ਲੈ ਜਾਣਾ, ਜਿਹਨੇ ਆਪਣਾ ਪ੍ਰਚਾਰ ਨਾ ਬਦਲਿਆ ਸੀ ਇਹਨੂੰ ਸਰੂਪ ਨਹੀਂ ਦੇਣਾ, ਰਾਤ ਬੋਲਦੇ ਸੀ। ਤੇ ਮੈਨੂੰ ਲੱਗਦਾ ਵੀ ਹੈ ਹੋ ਸਕਦਾ ਏਦਾਂ ਦਾ ਦਿਮਾਗ ਵੀ ਇਹਨਾਂ ਦਾ ਹੋਵੇ ਵੀ ਇੱਥੇ ਕੋਈ ਵੀ ਨਾ ਹੋਵੇ ਤੇ ਆ ਕੇ ਸਰੂਪ ਹੀ ਲੈ ਜਾਣ ਚੁੱਕ ਕੇ, ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਦੇਣੇ। ਮੈਨੂੰ ਲੱਗਦਾ ਹੈ ਇਹਨਾਂ ਦੇ ਲੱਛਣ ਏਦਾਂ ਦੇ ਆ, ਹੁਣ ਹਰ ਹਾਲਤ ਚਾਹੁੰਦੇ ਵੀ ਇਹਦੀ ਜ਼ਬਾਨ ਬੰਦ ਕਰਾ ਦੀ, ਇਹਨੂੰ ਚੁੱਪ ਕਰਾਓ, ਇਹਨੂੰ ਚੁੱਪ ਕਰਾਓ, ਇਹਨੂੰ ਚੁੱਪ ਕਰਾਓ, ਸਾਰੇ ਹੀ ਇੱਕ ਪਾਸੇ ਹੋਏ ਹੋਏ, ਕੋਈ ਧੜਾ ਏਦਾਂ ਦਾ ਨਹੀਂ, ਸਾਰੇ ਧੜੇ ਇੱਕ ਪਾਸੇ ਇਕੱਠੇ ਹੋਏ ਹੋਏ ਆ ਵੀ ਇਹਨੂੰ ਚੁੱਪ ਕਰਾਓ ਹਰ ਹਾਲ। ਪਰ ਗਿਆਨ ਲੈਣਾ, ਐਜੂਕੇਸ਼ਨ ਲੈਣਾ ਕੀ ਮਾੜੀ ਗੱਲ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਅਸੀਂ ਸਦਾ ਗੁਰੂ ਮੰਨਾਂਗੇ, ਅਸੀਂ ਗੁਰੂ ਮੰਨਦੇ ਹਾਂ, ਗੁਰੂ ਮੰਨਾਂਗੇ, ਮੰਨਦੇ ਰਹੇ ਹਾਂ, ਇਹਨਾਂ ਤੋਂ ਅਗਲਾ ਲੈ ਕੇ ਇੱਥੋਂ ਤੱਕ ਪਹੁੰਚੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੱਕ ਪਹੁੰਚਣਾ ਤੇ ਮੈਂ ਹਰ ਇੱਕ ਨੂੰ ਕਹਿਣਾ ਇਹ ਗੱਲ। ਸਿਰਫ ਤੁਸੀਂ, ਅਸੀਂ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਗਿਆਨ ਲੈਣ ਦਾ, ਸਮਝ ਲੈਣ ਦਾ, ਅਕਲ ਲੈਣ ਦਾ ਜ਼ਰੀਆ ਬਣਾਇਆ ਗੁਰੂ ਅਰਜਨ ਦੇਵ ਜੀ ਨੇ। ਮਹਾਰਾਜ ਨੇ ਕਿਹਾ ਆਹ ਅਕਲ ਲੈਣ ਦਾ ਜ਼ਰੀਆ ਤੁਹਾਡੇ ਲਈ, ਸਮਝ ਲਿਓ ਇਹਨਾਂ ਤੋਂ, ਆਹ ਬਾਣੀ ਤੋਂ ਅਕਲ ਲੈਣੀ ਹੈ, ਇਹਨਾਂ ਤੋਂ ਅਕਲਾਂ ਲੈ ਕੇ ਲੋਕਾਂ ਤਵੀਆਂ ਤੇ ਬੈਠੇ, ਦੇਗਾਂ ਚੋਂ ਵਾਲੇ ਖਾਧੇ, ਬੰਦ ਬੰਦ ਕਟਾਏ, ਖੋਪਰ ਲੁਹਾਏ, ਚਰਖੜੀਆਂ ਤੇ ਚੜੇ, ਦੇਗਾਂ ਚ ਕੜੇ, ਉਹਨਾਂ ਨੇ ਅਕਲਾਂ ਗੁਰੂ ਗ੍ਰੰਥ ਸਾਹਿਬ ਤੋਂ ਲਈਆਂ, ਸਮਝ ਲਈ। ਇਹ ਗਿਆਨ ਲੈਣ ਦਾ ਜ਼ਰੀਆ ਹੈ, ਇਹ ਪੈਸਾ ਕਮਾਉਣ ਦਾ ਜ਼ਰੀਆ ਨਹੀਂ। ਸਾਡੇ ਵਾਂਗੂ ਨਹੀਂ ਸੀ ਮਹਾਰਾਜ ਨੇ ਕਿਹਾ ਵੀ ਹਰ ਸਾਲ 5-7 ਸਰੂਪ ਨਵੇਂ ਰੱਖ ਲਿਓ ਤੁਸੀਂ, ਤੇ ਤੁਸੀਂ ਏਦਾਂ ਲੋਕਾਂ ਨੂੰ ਵਿਖਾ ਕੇ ਸਿਰਫ ਪੈਸਾ ਇਕੱਠਾ ਕਰਨਾ। ਭਾਈ ਅਗਲੇ ਨੇ ਦਰਸ਼ਨੀ ਭੇਟਾ ਤੇ ਰੱਖਣੀ ਹੈ, ਪਰ ਅਗਲੇ ਨੂੰ ਗਿਆਨ ਤੱਕ ਲੈ ਕੇ ਚੱਲੋ, ਅਕਲ ਤੱਕ ਲੈ ਕੇ ਚੱਲੋ। ਅਗਲੇ ਨੂੰ ਦੱਸੋ ਵੀ ਭਾਈ ਅਜੇ ਸਿਰੇ ਨਹੀਂ ਪਹੁੰਚਿਆ, ਗਿਆਨ ਤੱਕ ਜਾਏਗੀ ਤੇਰੀ ਸੁਰਤ ਤਾਂ ਗੁਰੂ ਤੱਕ ਜਾਏਗਾ। ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਅਕਲ ਤੱਕ ਚੱਲ, ਗਿਆਨ ਤੱਕ ਚੱਲ, ਦਿਮਾਗ ਖੋਲ ਆਪਣਾ। ਇਹ ਦੱਸਣਾ ਪੈਣਾ ਸਾਨੂੰ, ਐਜੂਕੇਟ ਕਰਨਾ ਪੈਣਾ ਸਾਨੂੰ ਵੀ ਭਾਈ ਗੁਰਦੁਆਰੇ ਜਾ ਕੇ ਹੀ ਨਹੀਂ ਨਿਬੜ ਜਾਣੀ ਗੱਲ, ਗਿਆਨ ਤੱਕ ਜਾਏਗਾ ਤਾਂ ਗੱਲ ਬਣੇਗੀ। ਉਮਰਾਂ ਲੰਘ ਗਈਆਂ, ਅੱਜ ਇੱਥੇ ਬੁੱਢੇ ਹੋ ਗਏ, ਸਾਰੀ ਸਾਰੀ ਜ਼ਿੰਦਗੀ ਗੁਰਦੁਆਰੇ ਜਾਣ ਵਾਲਿਆਂ ਦੀ ਲੰਘ ਗਈ, ਪਰ ਅਜੇ ਤੱਕ ਗਿਆਨ ਤੱਕ ਨਹੀਂ ਪਹੁੰਚੇ। ਗੁਰਦੁਆਰੇ ਜਾਣਾ ਮਾੜਾ ਨਹੀਂ, ਪਰ ਗਿਆਨ ਤੱਕ ਜ਼ਰੂਰ ਚੱਲੀਏ, ਸਮਝ ਤੱਕ ਚੱਲੀਏ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਵੱਲੋਂ, ਮੇਰੇ ਵੱਲੋਂ ਜਿੰਨਾ ਜ਼ੋਰ ਲੱਗਦਾ, ਜਿੰਨੀ ਕੋਸ਼ਿਸ਼ ਹੁੰਦੀ ਹੈ, ਜਿੰਨਾ ਮੈਂ ਆਪਣੇ ਵੱਲੋਂ ਸਟੈਂਡ ਕਰ ਸਕਦਾ ਮੈਂ ਕਰ ਰਿਹਾ, ਜਿੰਨਾ ਮੈਂ ਚੱਲ ਸਕਦਾ ਮੈਂ ਚੱਲ ਰਿਹਾ, ਜਿੰਨੀ ਮੇਰੇ ਵਿੱਚ ਤਾਕਤ ਹੈ ਮੈਂ ਇਹਨਾਂ ਦਾ ਧੱਕਾ ਵੀ ਚੱਲਦਾ, ਗੁੰਡਾਗਰਦੀ ਚੱਲਦਾ, ਗੱਲਾਂ ਸੁਣਦਾ, ਗਾਲਾਂ ਸੁਣਦਾ, सब कुछ सुनना, पर तुहाडा वीरां दा सारिआं दा संगत दा धन्नवाद है जिहड़े साडे नाल खड़े हो, साथ दे रहे हो, मोढे नाल मोढा जोड़ रहे हो, तुहाडा सारिआं दा ही बहुत धन्नवाद है। ते अज जे नाले गल इह वी है वी लोड़ वी अज ही है सानूं खड़ने दी, अज समां है, जिहड़ा अज ना खड़े सानूं उहदी कदे वी लोड़ नहीं। ਜਿਹੜਾ ਅੱਜ ਇਹ ਗੱਲ ਨਹੀਂ ਸਮਝ ਰਿਹਾ, ਸਾਡਾ ਮੇਰਾ ਕੋਈ ਨਿਆਣਾ ਨਹੀਂ, ਮੈਂ ਵਿਆਹ ਨਹੀਂ ਕਰਾਇਆ, ਮੇਰੇ ਬੱਚੇ ਨਹੀਂ, ਫਰਕ ਨਹੀਂ ਮੇਰੇ ਵਿਆਹ ਨਾ ਕਰਾਉਣ ਜਾਂ ਕਰਾਉਣ ਵਿੱਚ, ਕਰਾਉਣ ਵਾਲੇ ਦਾ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ, ਅਸੀਂ ਇੱਕੋ ਜਿਹੇ ਹਾਂ। ਵਿਆਹ ਨਾ ਕਰਾ ਕੇ ਕੋਈ ਬੰਦਾ ਖਾਸ ਨਹੀਂ ਬਣ ਜਾਂਦਾ, ਪਰ ਮੇਰੀ ਔਲਾਦ ਮੇਰੇ ਬੱਚੇ ਨੇ, ਪਰ ਤੁਸੀਂ ਤਾਂ ਬੱਚਿਆਂ ਵਾਲੇ ਆ, ਤੁਹਾਡੇ ਪੁੱਤ ਪੋਤੇ ਆ, ਇੱਦਾਂ ਦੀ ਸਿੱਖੀ ਦੇ ਕੇ ਜਾਣੀ ਗਾਲਾਂ ਵਾਲੀ, ਇੱਦਾਂ ਦੀਆਂ ਸਿੱਖਿਆਵਾਂ ਹੋਣਗੀਆਂ, ਇੱਦਾਂ ਦੇ ਬੰਦੇ ਹੋਣਗੇ ਜਿਹੜੇ ਹਥਿਆਰਾਂ ਦੀ ਗੱਲ ਨਹੀਂ ਸਾਰੀ ਜ਼ਿੰਦਗੀ ਕਰਨਗੇ, ਕਿੱਦਣ ਵਿਚਾਰਾਂ ਦੀ ਗੱਲ ਕਰਨਗੇ, ਐਜੂਕੇਸ਼ਨ ਦੀ ਗੱਲ ਕਿੱਦਣ ਕਰਨਗੇ। ਸਾਨੂੰ ਸਾਡੇ ਨਿਆਣਿਆਂ ਨੂੰ ਲੌਜੀਕਲੀ ਦੱਸਣਾ ਪੈਣਾ, ਜਾਦੂ ਟੂਣੇ ਮੈਜਿਕ ਵਾਲੀਆਂ ਗੱਲਾਂ ਨਹੀਂ, ਲੌਜਿਕ ਦੀਆਂ ਗੱਲਾਂ ਸਮਝਾ ਕੇ ਜਾਈਏ। ਗੱਲ ਕਰੀਏ ਵੀ ਜਿਸ ਗੱਲ ਕਰਨ ਦਾ ਸਵਾਦ ਆਵੇ, ਜ਼ਿੰਦਗੀਆਂ ਲੰਘ ਗਈਆਂ ਸਾਡੀਆਂ ਇਹਨਾਂ ਦੀਆਂ ਗੱਪ ਕਹਾਣੀਆਂ ਸੁਣ ਸੁਣ ਕੇ, ਇਹਨਾਂ ਦੀਆਂ ਕਰਾਮਾਤੀ ਗੱਲਾਂ ਸੁਣ ਸੁਣ ਕੇ। ਸਭ ਤੋਂ ਵੱਡੀ ਕਰਾਮਾਤ ਕੁਦਰਤ ਦਾ ਰਚਿਆ ਬੰਦੇ ਦਾ ਦਿਮਾਗ ਹੈ, ਤੇ ਉਦੋਂ ਵੱਡੀ ਕਰਾਮਾਤ ਜਿਹਨੇ ਇਹਨੂੰ ਖੋਲ ਲਿਆ। ਆਖੋ ਸਤਨਾਮ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਗੂੰਜੀ, ਇਹ ਗਿਆਨ ਦੀ ਚਾਬੀ ਨਾਲ ਖੁੱਲਦਾ ਸੀ, ਤੇ ਜਿਹੜੇ ਬੰਦੇ ਨੇ ਖੋਲ ਲਿਆ ਇਦੋਂ ਵੱਡੀ ਕਰਾਮਾਤ ਕੀ ਹੈ। ਖੁੱਲ ਖੋਲੋ ਇਹਨੂੰ, ਇਹਨੂੰ ਖੋਲੋ, ਜਿਹਨਾਂ ਜਿਹਨਾਂ ਨੇ ਖੋਲਿਆ ਉਹਨਾਂ ਤੋਂ ਬਲਿਹਾਰੇ ਜਾਈਏ। ਤੇ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਖੋਲਣ ਦੀ ਗੱਲ ਕੀਤੀ, ਕਹੋ ਕਬੀਰ ਮੈਂ 100 ਗੁਰ ਪਾਇਆ ਜਾ ਕਾ ਨਾਉ ਦਵੇਕੋ, ਮਾਰੇ ਕਹਿੰਦੇ ਮੇਰਾ ਗੁਰੂ ਹੈ ਗਿਆਨ। ਗੁਰੂ ਭਗਤ ਕਬੀਰ ਸਾਹਿਬ ਕਹਿੰਦੇ ਮੇਰਾ ਗੁਰੂ ਗਿਆਨ ਹੈ। ਕਬੀਰ ਜੀ ਨੇ ਵੀ ਗੁਰੂ ਗਿਆਨ ਕਿਹਾ। ਗੁਰੂ ਨਾਨਕ ਨੂੰ ਪੁੱਛਿਆ ਮਾਰਾ ਤੁਹਾਡਾ ਗੁਰੂ ਕੌਣ ਹੈ, ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਚੇਲਾ, ਮੇਰਾ ਗੁਰੂ ਗਿਆਨ। ਉਹ ਦਿਮਾਗ ਖੋਲਣ ਦੀ ਗੱਲ ਕਰਦੇ ਸੀ ਸਾਡੇ, ਅਕਲ ਆਵੇ ਸਾਨੂੰ, ਅਸੀਂ ਸੋਚਣ ਲੱਗੀਏ ਹਰੇਕ ਵਾਰੀ, ਅੱਖਾਂ ਬੰਦ ਕਰਕੇ ਡਿਸੀਜਨ ਨਾ ਲਓ, ਸੋਚੋ, ਪਿੱਛੇ ਨਾ ਲੱਗੋ ਕਿਸੇ ਦੇ, ਫਲਾਣਾ ਬੰਦਾ ਕਹਿੰਦਾ ਇੱਦਾਂ ਕਰ ਦਿਓ, ਇੱਦਾਂ ਕਰ ਦਿਓ, ਨਹੀਂ ਭਾਈ, ਆਪਣਾ ਦਿਮਾਗ ਵਰਤੋ, ਇਹਨੂੰ ਸੋਚੋ ਸੋਚੋ ਸੋਚੋ, ਵਿਚਾਰੋ ਵਿਚਾਰੋ ਵਿਚਾਰੋ, ਸਭ ਤੋਂ ਸਭਸੇ ਉੱਪਰ ਗੁਰ ਸ਼ਬਦ ਵਿਚਾਰ, ਵਿਚਾਰਨਾ ਸਿੱਖੋ, ਅਕਲ ਲਓ। ਤਾਂ ਕਰਕੇ ਮੇਰੀ ਬੇਨਤੀ ਇਹੋ ਹੀ ਹੈ ਵੀ ਜਿਹੜੇ ਜਿਹੜੇ ਵੀਰ ਅੱਜ ਨਾਲ ਖੜੇ ਸਾਥ ਦੇ ਰਹੇ ਆ ਉਹਨਾਂ ਦਾ ਧੰਨਵਾਦ ਹੈ। ਬਹੁਤ ਸਾਰੀਆਂ ਗੱਲਾਂ ਸੁਣੀਆਂ, ਹੋਰ ਵੀ ਆਉਣ ਵਾਲੇ ਸਮੇਂ ਵਿੱਚ ਮੇਰੀ ਇਹ ਵੀ ਗੱਲ ਇੱਥੇ ਰਾਹ ਬੰਦ ਨਹੀਂ ਹੋਣੇ, ਅੱਗੇ ਅੱਗੇ ਹੋਰ ਵੀ ਮੁਸੀਬਤਾਂ ਝੱਲਣੀਆਂ ਪੈਣੀਆਂ, ਆਪਾਂ ਤਕੜੇ ਹੋ ਕੇ ਚੱਲੀਏ, ਜਿੱਥੇ ਤੱਕ ਚੱਲ ਸਕਾਂਗੇ ਆਪਾਂ ਚੱਲਾਂਗੇ, ਜਿੰਨਾ ਚਿਰ ਮਰਦੇ ਨਹੀਂ, ਜਿੰਨਾ ਚਿਰ ਸਾਹ ਚੱਲਦੇ ਆ ਉਹਨਾਂ ਚਿਰ ਤੇ ਜ਼ਰੂਰ ਚੱਲਦੇ ਰਹੀਏ, ਚੱਲੀਏ ਤਕੜੇ ਹੋ ਕੇ, ਪਰ ਐਜੂਕੇਟ ਕਰੀਏ, ਲੋਕਾਂ ਨੂੰ ਨੌਲੇਜ ਵਾਲੇ ਪਾਸੇ ਲੈ ਕੇ ਚੱਲੀਏ, ਆਪਣੇ ਆਪ ਨੂੰ ਇਹਦੇ ਵਾਸਤੇ ਸਮਰਪਿਤ ਕਰੀਏ, ਕੋਸ਼ਿਸ਼ ਕਰੀਏ। ਸੋ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਕਿ ਗੁਰਦੁਆਰਾ ਸਾਹਿਬ ਜਿਹੜਾ ਹੈ ਇੱਥੇ, ਇੱਕ ਤੇ ਇਸ ਏਰੀਏ ਦੇ ਵਿੱਚ ਨੇੜੇ ਤੇੜੇ ਗੁਰਦੁਆਰਾ ਸਾਹਿਬ ਹੈ ਨਹੀਂ, ਗਲੈਮਬਰਨੀ ਦੇ ਵਿੱਚ ਹੈ ਨਹੀਂ ਸੀ ਜਗ੍ਹਾ, ਪਰ ਅਸੀਂ ਇਸ ਕਰਕੇ ਵੀ ਨਹੀਂ ਵੀ ਇੱਥੇ ਪਰਿਵਾਰ ਤੇ ਬਹੁਤ ਥੋੜੇ ਹੋਣਗੇ, 20-25 ਪਰਿਵਾਰ ਨੇੜੇ ਨੇੜੇ ਹੋਣਗੇ, 10 ਕਿਲੋਮੀਟਰ ਦੇ ਏਰੀਏ, 10 ਮੀਲ ਦੇ ਏਰੀਏ ਵਿੱਚ। ਪਰ ਗੁਰਦੁਆਰਾ ਸਾਹਿਬ ਬਣਾਉਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਮੈਨੂੰ ਆਉਣ ਵਾਲੇ ਸਮੇਂ ਵਿੱਚ ਇੱਦਾਂ ਵੀ ਲੱਗਦਾ ਸੀ ਵੀ ਗੁਰਦੁਆਰਿਆਂ ਵਿੱਚੋਂ ਕਦੇ ਸਪੌਂਸਰ ਮੰਗਾਉਂਦੇ, ਸਾਡਾ 2-2.5 ਸਾਲ ਬਾਅਦ ਵੀਜ਼ਾ ਖਤਮ ਹੋ ਜਾਂਦਾ, ਵੀਜ਼ਾ ਦੁਬਾਰਾ ਲੈਣਾ ਪੈਂਦਾ, ਅਸੀਂ ਘੱਟ ਤੋਂ ਘੱਟ ਵੀਜ਼ਾ ਆਪਣੇ ਜਿਹੜੇ ਜਥੇ ਦੇ 5-4 ਸਿੰਘ ਹੈ ਉਹ ਇਸ ਸਥਾਨ ਤੋਂ ਪੇਪਰ ਵਰਕ ਤਿਆਰ ਕਰਕੇ ਘੱਟ ਤੋਂ ਘੱਟ ਸਾਨੂੰ ਲੋਕਾਂ ਦੇ ਤਰਲੇ ਨਾ ਕਰਨੇ ਪੈਣ, ਆਪਣੇ ਜਿਹੜੇ ਸਿੰਘਾਂ ਨੇ 5-7 ਨੇ ਰਲ ਕੇ, ਜਿਹੜੇ ਇੱਥੋਂ ਦੇ 6 ਟਰੱਸਟੀ ਹੈ ਉਹਨਾਂ ਨੇ 50-60 ਹਜ਼ਾਰ ਡਾਲਰ ਦੇ ਕੇ ਡਾਊਨ ਪੇਮੈਂਟ ਇਸ ਜਗ੍ਹਾ ਦੀ ਦਿੱਤੀ ਹੈ, ਤਾਂ ਜੋ ਤਕਰੀਬਨ 3.5-4 ਲੱਖ ਡਾਲਰ ਦੇ ਕੇ ਇਹ ਜਗ੍ਹਾ ਬਾਏ ਕੀਤੀ। ਬਾਕੀ ਕਿਸ਼ਤਾਂ ਤੁਹਾਨੂੰ ਪਤਾ ਜਿਵੇਂ ਇੱਥੇ ਕਿਸ਼ਤਾਂ ਦਾ ਸਿਸਟਮ ਹੁੰਦਾ, 5-6 ਹਜ਼ਾਰ ਮਹੀਨੇ ਦੀ ਕਿਸ਼ਤ ਜਿਹੜੀ ਹੈ ਉਹ ਜਾਂਦੀ ਰਹਿਣੀ ਹੈ। ਮੈਂ ਸਾਲ 'ਚ 1 ਵਾਰੀ ਆਵਾਂ 2 ਵਾਰੀ ਆਵਾਂ 3 ਵਾਰੀ ਆਵਾਂ, ਹੋ ਸਕਦਾ ਅੱਗੇ ਪਤਾ ਨਹੀਂ ਆਉਣਾ ਵੀ ਹੈ ਕਿ ਨਹੀਂ ਆਉਣਾ, ਪਰ ਇਹ ਜਗ੍ਹਾ 'ਤੇ ਇੱਥੇ ਰਹਿਣੀ, ਗੁਰਦੁਆਰਾ ਇੱਥੇ, ਜਗ੍ਹਾ ਇੱਥੇ ਹੈ। ਮੈਂ ਕਦੇ ਆਇਆ ਵੀ ਤੇ ਆਹੀ ਤੁਹਾਡੇ ਸਾਹਮਣੇ ਜਿੱਦਾਂ ਬੈਠਾ ਇੱਦਾਂ ਕਥਾ ਕੀਰਤਨ ਕਰਨਾ, ਤੁਹਾਨੂੰ ਵੀ ਇਸ ਗੱਲ ਦਾ ਪਤਾ ਵੀ ਜਿੱਥੇ ਗੁਰਦੁਆਰੇ ਉਹਨਾਂ ਵਿੱਚ ਇਨਕਮ ਹੁੰਦੀ ਜਿਹੜੇ ਗੁਰਦੁਆਰਿਆਂ ਦੇ ਆਲੇ ਦੁਆਲੇ ਸੰਗਤ ਬਹੁਤ ਹੋਵੇ, ਇੱਥੇ ਤੇ ਕਿਸ਼ਤ ਪੂਰੀ ਹੋਣੀ ਵੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੋਏਗੀ ਜੇ ਗੁਰਦੁਆਰਾ ਆਪਣਾ ਖਰਚਾ ਆਪ ਕਰੀ ਜਾਵੇ, ਬਹੁਤ ਵੱਡੀ ਗੱਲ ਹੋਏਗੀ। ਤਾਂ ਕਰਕੇ ਮੈਂ ਕੋਈ ਇੱਥੇ ਇੱਦਾਂ ਨਹੀਂ ਸੋਚਦਾ ਸੀ, ਸਾਡਿਆਂ ਸਿੰਘਾਂ ਨੇ ਰਲ ਕੇ ਕੀਤਾ, ਮੇਰਾ ਇਹਦੇ ਵਿੱਚ ਕੋਈ ਨਾਮ ਨਹੀਂ, ਨਾ ਕੋਈ ਮੇਰੀ ਜਗ੍ਹਾ, ਨਾ ਕੋਈ ਮੇਰੀ ਇਹ ਪ੍ਰੋਪਰਟੀ ਹੈ। ਜਿਨ੍ਹਾਂ 6-7 ਬੰਦਿਆਂ ਨੇ ਡਾਊਨ ਪੇਮੈਂਟ ਦਿੱਤੀ ਹੈ, ਟਰੱਸਟ ਰਲ ਕੇ ਉਹਨਾਂ ਦਾ ਬਣਾਇਆ ਗਿਆ, ਟਰੱਸਟ ਦੇ ਨਾਮ ਇਹ ਜਗ੍ਹਾ ਖਰੀਦੀ ਗਈ ਹੈ, ਤੇ ਉਸ ਤੋਂ ਬਾਅਦ ਉਹਨਾਂ ਸਾਰੇ ਵੀਰਾਂ ਨੇ ਉੱਦਮ ਕਰਕੇ, ਹਿੰਮਤ ਕਰਕੇ, ਨਾਲੇ ਮੈਂ ਕੱਲ੍ਹ ਵੀ ਕਿਹਾ ਸੀ ਵੀ ਉਹ ਕੋਈ ਵੱਡੇ ਅਮੀਰ ਧਨਾੜ ਨਹੀਂ ਨੇ, ਆਪਣਾ ਰੋਜ਼ੀ ਰੋਟੀ ਵਾਲੇ ਕੰਮ ਕਾਰ ਕਰਨ ਵਾਲੇ ਸਾਰੇ ਬੰਦੇ ਹੈ, ਕੋਈ ਕੋਈ ਮਾੜੀ ਮੋਟੀ ਜੋਬ ਕਰਦਾ, ਕੋਈ ਸ਼ੋਪ ਬਣਾ ਕੇ ਬੈਠਾ, ਕੋਈ ਟਰੱਕ ਚਲਾ ਰਿਹਾ, ਸਾਰੇ ਬੰਦੇ ਇੱਦਾਂ ਦੇ ਕੰਮ ਕਰਨ ਵਾਲੇ ਆ, ਕੋਈ ਸਾਡੇ ਬਹੁਤੇ ਅਮੀਰ ਬੰਦੇ ਨਹੀਂ, ਕੋਈ ਟੈਕਸੀ ਚਲਾ ਰਿਹਾ। ਸੋ ਕੰਮ ਇੱਦਾਂ ਦੇ ਹੀ ਹੈ ਸਾਰਿਆਂ ਦੇ, ਸਾਰਿਆਂ ਨੇ ਆਪਣੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਜਿਹੜੇ ਵੀਰ ਭਰਾ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੈ ਉਹ ਜ਼ਰੂਰ ਪਾਉਣ। ਜਿਹੜੇ ਇਸ ਏਰੀਏ ਦੇ ਆ ਉਹਨਾਂ ਵਾਸਤੇ ਖਾਸ ਬੇਨਤੀ ਹੈ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਆਉਣਾ ਹੈ ਆਹ ਜਗ੍ਹਾ ਵਰਤੋ। ਕੋਈ ਇੱਥੇ ਕਮੇਟੀ ਨਹੀਂ ਹੋਣੀ, ਕੋਈ ਇੱਥੇ ਟਰੱਸਟ ਵਾਲਿਆਂ ਨੇ ਵੀ ਇੱਥੇ ਪੰਜ ਸੱਤ ਬੰਦੇ ਤੁਹਾਨੂੰ ਰੋਜ਼ ਮਿਲਣ, ਕੋਈ ਇੱਥੇ ਇੱਦਾਂ ਨਹੀਂ ਹੋਣਾ। ਇੱਥੇ ਸਿਰਫ ਅਤੇ ਸਿਰਫ ਜਿਹੜੇ ਭਾਈ ਤਰਲੋਚਨ ਸਿੰਘ ਹੋਣੀ ਲੋਕਲ ਰਹਿੰਦੇ ਆ ਉਹ ਇੱਥੇ ਆਉਂਦੇ ਰਹਿਣਗੇ, ਧਿਆਨ ਰੱਖਣਗੇ ਮਾੜਾ ਮੋਟਾ ਜਿੱਦਾਂ ਉਹਨਾਂ ਦੀ ਉਹ ਆਪਣੇ ਕੰਮਾਂ 'ਚੋਂ ਟਾਈਮ ਕੱਢ ਸਕਣਗੇ। ਸੇਵਾਦਾਰ ਇੱਥੇ ਇੱਕ ਜਾਂ ਦੋ ਤਿੰਨ ਜਿੰਨੇ ਸੇਵਾਦਾਰ ਹੋਣਗੇ ਉਹ ਹੋਣਗੇ। ਕੋਈ ਕਮੇਟੀ ਨਹੀਂ, ਕੋਈ ਇੱਥੇ ਵੱਡੀਆਂ ਵੱਡੀਆਂ ਤਕਰੀਰਾਂ ਨਹੀਂ ਦੇਣੀਆਂ, ਕੋਈ ਲੜਾਈ ਕੋਈ ਝਗੜਾ ਨਹੀਂ, ਕੋਈ ਕਿਸੇ 'ਤੇ ਰੋਹਬ ਨਹੀਂ। ਤੁਹਾਡਾ ਆਪਣਾ ਘਰ ਹੈ, ਆਪਣਾ ਸਥਾਨ ਹੈ, ਰਸੋਈ ਵਿੱਚ ਆਓ, ਕਿਚਨ ਵਰਤੋ, ਲੰਗਰ ਵਰਤੋ, ਹਾਲ ਵਰਤੋ, ਵਿਆਹ ਸ਼ਾਦੀ ਜੋ ਕਰਨਾ ਤੁਸੀਂ ਇਹ ਤੁਹਾਡੀ ਸੰਗਤ ਵਾਸਤੇ ਇਹ ਅੱਜ ਤੋਂ ਹਾਜ਼ਰ ਹੈ ਤੁਹਾਡੇ ਵਾਸਤੇ। ਕੋਈ ਕਹਿੰਦਾ ਮੈਂ ਆਨੰਦ ਕਾਰਜ ਕਰਾਉਣੇ ਆ, ਕੋਈ ਦੁੱਖ ਕੋਈ ਸੁੱਖ ਅਸੀਂ ਇੱਥੇ ਪ੍ਰੋਗਰਾਮ ਕਰਨਾ ਹੈ, ਅਤੇ ਜੀ ਸਦਕੇ ਕਰਨ ਜਦੋਂ ਮਰਜ਼ੀ ਕਰਨ, ਉਹਨਾਂ ਲਈ ਸਦਾ ਇਸ ਅਸਥਾਨ ਦਾ ਦਰਵਾਜ਼ਾ ਖੁੱਲ੍ਹਾ ਰਹੇਗਾ। ਪਹਿਲਾਂ ਉਹ ਦੱਸ ਦੇਣ ਵੀ ਅਸੀਂ ਜੋ ਵੀ ਖੰਡ ਪਾਠ ਕਰਨਾ ਜਾਂ ਜੋ ਉਹਨਾਂ ਨੇ ਕਰਨਾ ਰਲ ਮਿਲ ਕੇ ਇੱਥੇ ਟਾਈਮ ਬਣਾ ਲੈਣ, ਸਿਸਟਮ ਬਣਾ ਲੈਣ, ਡੇਟ ਰੱਖ ਲੈਣ, ਸਾਰੇ ਕਾਰਜ ਜਿਹੜੇ ਹੈ ਇੱਥੇ ਕੀਤੇ ਜਾ ਸਕਦੇ ਹੈ। ਭਾਵੇਂ ਜਗ੍ਹਾ ਕਿਸੇ ਨੇ ਲਈ, ਕੋਈ ਕੈਲੀਫੋਰਨੀਆ 'ਚ ਬੈਠਾ, ਕੋਈ ਉੱਧਰ ਸਿਆਟਲ ਦੇ ਏਰੀਏ ਦੇ ਵਿੱਚ ਬੈਠੇ ਵੀਰ ਸਾਡੇ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਕੋਈ ਨਿਊਯਾਰਕ ਦੇ ਵਿੱਚ ਬੈਠਾ ਹੈ, ਸਾਰਿਆਂ ਨੇ ਉਹਨਾਂ ਨੇ ਤੇ ਕਦੇ ਉਹਨਾਂ ਨੇ ਮੇਰੇ ਕਹਿਣ ਦੇ ਉੱਤੇ ਵੀ ਆਪਾਂ ਸਾਰੇ ਰਲ ਕੇ ਇਹ ਜਗ੍ਹਾ ਲਈਏ, ਉਹਨਾਂ ਨੇ ਆਪਣਾ ਯੋਗਦਾਨ ਬਣਨ ਦਾ ਹਿੱਸਾ ਪਾ ਦਿੱਤਾ। ਉਹਨਾਂ ਨੇ ਆ ਕੇ ਕੋਈ ਇੱਥੇ ਚੌਧਰਾਂ ਨਹੀਂ ਕਰਨੀਆਂ, ਨਾ ਉਹਨਾਂ ਨੇ ਆ ਕੇ ਕੋਈ ਤੁਹਾਨੂੰ ਤੰਗ ਕਰਨਾ। ਸੋ ਏਰੀਏ ਦੀ ਜਿਹੜੀ ਸੰਗਤ ਹੈ ਉਹ ਹਾਜ਼ਰੀ ਭਰਦੀ ਰਹੇ। ਭਾਈ ਸਰਬਜੀਤ ਸਿੰਘ ਕੀਰਤਨ ਬਹੁਤ ਸੋਹਣਾ ਕਰਦਾ ਮੇਰੇ ਨਾਲ, ਸਾਰੇ ਇਹਦਾ ਕੀਰਤਨ ਸੁਣਨਾ ਚਾਹੁੰਦੇ ਹੈ। ਬਹੁਤ ਦੂਰ ਤੱਕ ਜਿਹੜੇ ਪਿਆਰ ਵਾਲੇ ਹੈ ਉਹ ਕਹਿੰਦੇ ਹੁੰਦੇ ਵੀ ਸਰਬਜੀਤ ਮੇਰੇ ਤੋਂ ਘੱਟ 20 ਬੰਦਿਆਂ ਨੇ ਤੇ ਸਰਬਜੀਤ ਮੰਗਿਆ ਵੀ ਹੈ ਵੀ ਸਾਨੂੰ ਸਰਬਜੀਤ ਸਿੰਘ ਦੇ ਦਿਓ, ਸਾਡੇ ਗੁਰਦੁਆਰੇ ਦੇ ਦਿਓ, ਅਸੀਂ ਇਹ ਤੋਂ ਕੀਰਤਨ ਕਰਾਉਣਾ, ਸਾਨੂੰ ਇਹ ਕੀਰਤਨ ਸਾਡੇ ਏਰੀਏ ਵਿੱਚ ਕਰੇ। ਸੋ ਆਪਣੇ ਬੱਚਿਆਂ ਵਾਲਾ ਆਪਣਾ ਪਰਿਵਾਰ ਇਹਦਾ ਇੱਥੇ ਰਹਿੰਦਾ, ਕੰਮ ਕਾਰ ਵੀ ਨਾਲ ਨਾਲ ਕਰਦਾ, ਪਰ ਐਤਵਾਰ ਨੂੰ ਇੱਥੇ ਕੀਰਤਨ ਦੀ ਹਾਜ਼ਰੀ, ਇਹਨੂੰ ਮੈਂ ਕਿਹਾ ਡਿਊਟੀ ਇਹਦੀ ਇੱਥੇ ਰਹਿਣੀ ਹੈ। ਜਿਹੜੀ ਸੰਗਤ ਵੀ ਇਸ ਏਰੀਏ ਦੀ ਹੋਵੇ ਉਹ ਕੀਰਤਨ ਇੱਥੇ ਆ ਕੇ ਸਰਬਜੀਤ ਸਿੰਘ ਹੋਣਾ ਤੋਂ ਸਰਵਣ ਕਰੇ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਏਗਾ, ਉਹਦਾ ਦੀਵਾਨ ਰਾਤ ਦਾ ਹੋਏਗਾ, ਉਹਦੇ ਵਿੱਚ ਵੀ ਆਪ ਹਾਜ਼ਰੀ ਭਰਿਓ। ਦੀਵਾਲੀ ਬੰਦੀ ਛੋੜ ਦਿਵਸ, ਦੀਵਾਲੀ ਜਿੱਦਾਂ ਹੁੰਦੀ ਹੈ ਉਹਦਾ ਪ੍ਰੋਗਰਾਮ ਹੁੰਦਾ ਬੰਦੀ ਛੋੜ ਦਿਵਸ ਦਾ, ਉਹਦੇ ਵਿੱਚ ਸੰਗਤ ਹਾਜ਼ਰੀ ਭਰ ਸਕਦੀ ਹੈ। ਨਵੇਂ ਸਾਲ 'ਤੇ ਮੈਂ ਕੋਸ਼ਿਸ਼ ਕਰਾਂਗਾ, ਜੇ ਮੇਰਾ ਬਣ ਸਕਿਆ ਇੱਕ ਦਿਨ ਮੈਂ ਆ ਸਕਿਆ ਤਾਂ ਮੈਂ ਕੋਸ਼ਿਸ਼ ਕਰਾਂਗਾ, ਜੇ ਨਵੇਂ ਸਾਲ 'ਤੇ ਮੈਂ ਆ ਹੋਇਆ ਮੇਰੇ ਤੋਂ ਤਾਂ ਫਿਰ ਮੈਂ ਆਵਾਂਗਾ, ਜੇ ਟਾਈਮ ਹੋਇਆ ਮੇਰੇ ਕੋਲ ਸਮਾਂ ਹੋਇਆ ਇੱਕ ਦਿਨ ਵਾਸਤੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਨਵੇਂ ਸਾਲ ਵੇਲੇ, ਤਾਂ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ। ਸਰਬਜੀਤ ਸਿੰਘ ਨੂੰ ਮਿਲ ਕੇ ਨਾ ਬਾਹਰਲੇ ਪਾਸੇ ਲੋਬੀ ਦੇ ਵਿੱਚ ਖਲੋ ਜਾਏਗਾ, ਜਿਹੜੇ ਇਸ ਏਰੀਏ ਦੇ ਉਹ ਆਪਣਾ ਈਮੇਲ ਐਡਰੈਸ ਆਈ ਡੀ ਦੇ ਕੇ ਜਾਣ, ਨੰਬਰ ਲਿਖਾ ਕੇ ਜਾਓ, ਜਿਹੜਾ ਵੀ ਇੱਥੇ ਦਾ ਪ੍ਰੋਗਰਾਮ ਹੋਇਆ ਕਰੇਗਾ ਤੁਹਾਨੂੰ ਘਰ ਤੱਕ ਮੈਸੇਜ ਪਹੁੰਚ ਜਾਇਆ ਕਰੇ ਵੀ ਇੱਥੇ ਦੀਵਾਨ ਲੱਗਣਾ, ਪ੍ਰੋਗਰਾਮ ਹੈ ਅਤੇ ਆਪਾਂ ਸਾਰੇ ਆਈਏ। ਸਾਰੀਆਂ ਭੈਣਾਂ ਨੂੰ, ਵੀਰਾਂ ਨੂੰ ਜਿਹੜੇ ਏਰੀਏ ਵਾਲੇ ਆ ਜਾਂ ਜਿਹੜੇ ਦੂਰੋਂ ਵੀ ਆ ਸਕਣ ਕਰਨਗੇ ਵੀ ਅਸੀਂ 3-4 ਮਹੀਨਿਆਂ ਬਾਅਦ ਆ ਸਕਦੇ ਹਾਂ, ਕਦੇ ਵਿਸਾਖੀ ਦਾ ਪ੍ਰੋਗਰਾਮ ਕਰੀਏ ਇੱਕ ਦਿਨ ਹੀ ਹੋਵੇ ਭਾਵੇਂ, ਵੀ ਅਸੀਂ ਦੂਰੋਂ ਵੀ ਗੱਡੀਆਂ ਲੈ ਕੇ ਆ ਸਕਦੇ ਹਾਂ, ਉਹ ਆਪਣੇ ਐਡਰੈਸ ਅਤੇ ਆਪਣਾ ਨਾਮ ਨੰਬਰ ਜਿਹੜਾ ਹੈ ਉਹ ਸਰਬਜੀਤ ਸਿੰਘ ਹੋਣਾ ਨੂੰ ਜ਼ਰੂਰ ਲਿਖਾ ਕੇ ਜਾਣ, ਤਾਂ ਜੋ ਇੱਥੇ ਜਿਹੜੀ ਆਉਣ ਵਾਲੀ ਸੰਗਤ ਹੈ ਉਹਨਾਂ ਨੂੰ ਸਾਰਿਆਂ ਨੂੰ ਸੌਖਾ ਰਹਿ ਸਕੇ। ਬਾਕੀ ਜਿਨ੍ਹਾਂ ਨੇ ਯੋਗਦਾਨ ਪਾਉਣਾ ਹੋਵੇ ਆਪਣਾ ਹਿੱਸਾ, ਉਹ ਟਰੱਸਟ ਦੇ ਅਕਾਊਂਟ ਦੇ ਵਿੱਚ ਬਾਹਰਲੇ ਪਾਸੇ ਇੱਥੇ ਗੇਟ ਦੇ ਕੋਲ ਭੈਣ ਜੀ ਸਰਬਜੀਤ ਭੈਣ ਜੀ ਬੈਠੇ ਬਲਜੀਤ ਕੌਰ, ਉਹਨਾਂ ਨੂੰ ਤੁਸੀਂ ਆਪਣੇ ਜਿਹੜੇ ਜੋ ਵੀ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਉਹ ਆਪਣਾ ਪਾ ਕੇ ਜਾਣ, ਜੇ ਨਹੀਂ ਤਾਂ ਲਿਖਾ ਜਾਣ, ਉਹ ਬਾਅਦ ਵਿੱਚ ਵੀ ਆਪਣਾ ਯੋਗਦਾਨ ਪਾਉਣ। ਜਿਹੜੇ ਇਸ ਏਰੀਏ ਦੇ ਉਹਨਾਂ ਨੂੰ ਬੇਨਤੀ, ਉਹਦਾ ਕਾਰਨ ਮੈਂ ਇਹ ਦੱਸਦਾ, ਇੱਕ ਗੱਲ ਚੇਤਾ ਰੱਖਿਓ, ਆਹ ਮੈਂ ਹੁਣ ਇਸ ਵਾਰ ਬੇਨਤੀ ਕੀਤੀ ਹੈ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੇਰਾ ਇਸ ਗੱਲ ਦਾ ਵਾਅਦਾ ਹੈ ਵੀ ਮੈਂ ਤੁਹਾਨੂੰ ਸਟੇਜ ਤੋਂ ਕਦੇ ਮਾਇਆ ਵਾਸਤੇ ਨਹੀਂ ਕਹਾਂਗਾ, ਕਿਉਂਕਿ ਮੈਂ ਸਟੇਜ 'ਤੇ ਕੋਈ ਮਾਇਆ ਦੀ ਅਨਾਊਂਸਮੈਂਟਾਂ ਨਾ ਅੱਗੇ ਕਰਦਾ, ਨਾ ਮੈਨੂੰ ਲੋੜ ਹੈ, ਨਾ ਲੋੜ ਪਵੇ, ਮੈਂ ਇਹ ਨਹੀਂ ਕਹਾਂਗਾ। ਪਰ ਹੁਣ ਕਾਰਨ ਇਹ ਹੋਇਆ ਵੀ ਜਗ੍ਹਾ ਜਿਹੜੀ ਹੈ ਉਹ ਤਾਂ ਖਰੀਦੀ ਗਈ ਹੈ, ਪਰ $1,80,000 ਘੱਟ ਤੋਂ ਘੱਟ ਇਹ ਉੱਤੇ ਖਰਚਾ ਜਿਹੜਾ ਆਇਆ ਉਹਦੇ ਵਿੱਚੋਂ 40,000 ਤੇ ਕਈਆਂ ਵੀਰਾਂ ਭੈਣਾਂ ਨੇ ਰਲ ਕੇ ਕਰ ਵੀ ਦਿੱਤਾ, ਤੇ ਬਾਕੀ ਥੋੜਾ ਥੋੜਾ ਇੱਕ ਵਾਰੀ ਇਹ ਬੈਲੈਂਸ ਹੋ ਜਾਏ ਇਹਦਾ, ਜਿਹੜਾ ਉੱਪਰ ਕਰਜ਼ਾ ਨਾ ਚੜ੍ਹੇ ਗੁਰਦੁਆਰੇ ਦੇ ਉੱਤੇ,
ਤਾਂ ਕਰਕੇ ਜੇ ਕੋਈ ਦੋ ਦੋ ਹਜ਼ਾਰ ਕਰਕੇ ਦੋ ਦੋ ਤਿੰਨ ਤਿੰਨ ਹਜ਼ਾਰ ਕੋਈ ਪੰਜ ਹਜ਼ਾਰ ਵਾਲਾ ਵੀ ਇੱਕ ਵੀਰ ਅੱਜ ਮੈਨੂੰ ਮਿਲੇ ਸੀ ਉਹਨਾਂ ਨੇ ਪੰਜ ਹਜ਼ਾਰ ਸੇਵਾ ਵੀ ਕੀਤੀ ਪਹਿਲੀ ਵਾਰੀ ਮਿਲੇ ਨਵੇਂ ਮਿਲੇ ਅਤੇ ਜੇ ਕੋਈ ਹਜ਼ਾਰ ਡਾਲਰ ਜਾਂ ਕੋਈ ਜਿੰਨਾ ਦੋ ਹਜ਼ਾਰ ਉਹਦੇ ਨਾਲ ਫਿਰ ਸਾਡਾ ਜਿਹੜਾ ਇੱਕ ਵਾਰੀ ਬੈਲੈਂਸ ਹੋ ਜਾਏ ਅਤੇ ਜ਼ਿੰਦਗੀ ਭਰ ਸਾਨੂੰ ਇਸ ਗੁਰਦੁਆਰੇ ਵਾਸਤੇ ਮਾਇਆ ਲਈ ਕਹਿਣਾ ਨਾ ਪਵੇ ਇਸ ਅਸਥਾਨ ਲਈ ਸਾਨੂੰ ਕਹਿਣ ਦੀ ਜ਼ਰੂਰਤ ਨਾ ਪਵੇ ਇੱਥੇ ਤਾਂ ਆਰਾਮ ਨਾਲ ਸਮੂਥਲੀ ਇਹ ਚੱਲ ਸਕਦਾ ਸਾਡੇ ਜਿਹੜੇ ਪੰਜ ਚਾਰ ਵੀਰ ਹੈ ਉਹਦੀ ਕਿਸ਼ਤ ਵੀ ਭਰ ਸਕਦੇ ਹੈ ਬਾਕੀ ਜਿੰਨਾ ਕੁ ਲੰਗਰ ਦਾ ਬਿੱਲ ਬੱਤੀਆਂ ਹੁੰਦੀਆਂ ਉਹ ਇੱਥੇ ਦਾ ਸਿਸਟਮ ਤੁਸੀਂ ਆਪੇ ਚਲਾਈ ਜਾਣਾ ਸਾਨੂੰ ਲੋੜ ਨਹੀਂ ਕਿ ਅਸੀਂ ਮੁੜ ਕੇ ਤੁਹਾਨੂੰ ਕਹੀਏ ਵੀ ਸਾਨੂੰ ਜੀ ਮਾਇਆ ਦਿਓ ਅਸੀਂ ਜੀ ਪੈਸੇ ਇਕੱਠੇ ਕਰੀਏ ਨਾ ਸਾਨੂੰ ਇੱਥੇ ਬਿਲਡਿੰਗ ਕੋਈ ਬਹੁਤੀ ਬਣਾਉਣ ਦੀ ਲੋੜ ਹੈ ਦਰਬਾਰ ਸਾਹਿਬ ਖੁੱਲ੍ਹਾ ਸਾਡਾ ਇਹਦੇ 'ਚ ਗੁਜ਼ਾਰਾ ਹੋ ਜਾਣਾ ਲੰਗਰ ਹਾਲ ਦੇ ਵਿੱਚ ਐਤਵਾਰ ਦਾ ਪ੍ਰਸ਼ਾਦਾ ਪਾਣੀ ਛਕਣਾ ਉਨੀ ਜਗ੍ਹਾ ਆਪਣੇ ਕੋਲ ਹੈ ਅਤੇ ਜੇ ਕੋਈ ਵੱਡਾ ਪ੍ਰੋਗਰਾਮ ਹੋਇਆ ਕਰੇਗਾ ਬਾਹਰਲੇ ਪਾਸੇ ਆਪਾਂ ਟੈਂਟ ਲਾ ਸਕਦੇ ਹਾਂ ਪ੍ਰਸ਼ਾਦਾ ਉਹਦੇ ਵਿੱਚ ਵਰਤ ਸਕਦਾ ਕਮਰੇ ਵੀ ਤਿੰਨ ਚਾਰ ਬਣੇ ਹੈ ਜਿਹੜੇ ਪਾਠੀ ਸਿੰਘਾਂ ਦੇ ਰਹਿਣ ਨੂੰ ਜਗ੍ਹਾ ਵੀ ਇੱਥੇ ਹੈ ਪਾਰਕਿੰਗ ਲਾਟ ਵੀ ਖੁੱਲ੍ਹਾ ਜੇ ਲੋੜ ਪੈ ਗਈ ਹੋਰ ਖੋਲ੍ਹਿਆ ਜਾ ਸਕਦਾ ਗੁਜ਼ਾਰਾ ਇੱਥੇ ਹੋ ਜਾਣਾ ਤਾਂ ਕਰਕੇ ਸਾਨੂੰ ਕਦੇ ਵੀ ਤੁਹਾਨੂੰ ਮਾਇਆ ਦੀ ਬੇਨਤੀ ਕਰਨ ਦੀ ਜ਼ਰੂਰਤ ਨਹੀਂ ਪੈਣੀ ਪਰ ਇਸ ਵਾਰੀ ਪਹਿਲੀ ਵਾਰ ਵੀ ਹੈ ਤਾਂ ਕਰਕੇ ਸਾਨੂੰ ਇਹ ਵੀ ਇੱਕ ਵਾਰੀ ਉਹ ਬੈਲੈਂਸ ਹੋ ਜਾਏ ਸਾਰਾ ਜਿਹੜਾ ਸਾਰਾ ਖਰਚਾ ਉੱਪਰ ਹੋਇਆ ਇਹਦੇ ਤਾਂ ਜੋ ਉਹ ਜਿਹੜੇ ਪਰਿਵਾਰਾਂ ਦੇ ਪੰਜਾਹ ਪੰਜਾਹ ਹਜ਼ਾਰ ਦਿੱਤਾ ਹੈ ਉਹਨਾਂ ਉੱਤੇ ਡਬਲ ਬੋਝ ਨਾ ਪਾਈਏ ਥੋੜ੍ਹਾ ਥੋੜ੍ਹਾ ਸਾਰੇ ਆਪਣਾ ਯੋਗਦਾਨ ਪਾ ਦੇ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਜਿੰਨੀ ਸੰਗਤ ਦੀਵਾਨ ਸੁਣਦੀ ਹੈ ਜਾਂ ਇੰਡੀਆ ਸੁਣਦੇ ਹੋ ਤੁਸੀਂ ਲਾਈਵ ਟੈਲੀਕਾਸਟ ਹੁੰਦਾ ਜੇ ਕਿਸੇ ਦੇ ਅੰਦਰ ਕੋਈ ਸਵਾਲ ਹੋਵੇ ਉਹ ਜ਼ਰੂਰ ਜਦੋਂ ਮੈਨੂੰ ਮਿਲੋ ਇੱਥੇ ਬੈਠਾਂਗਾ ਮੈਂ ਜਾਂ ਉੱਧਰ ਬਹਿ ਜਾਂਗਾ ਜਿੱਥੇ ਵੀ ਮੈਨੂੰ ਤੁਸੀਂ ਮਿਲਣਾ ਹੋਇਆ ਕੋਈ ਕੁਐਸਚਨ ਹੋਇਆ ਤਾਂ ਜ਼ਰੂਰ ਪੁੱਛ ਲਿਓ ਤੁਹਾਡਾ ਮੈਂ ਸਦਾ ਜਵਾਬ ਦੇ ਹਾਂ ਤੁਹਾਡਾ ਨਹੀਂ ਮੈਂ ਸਾਰੀ ਸੰਗਤ ਦਾ ਦੁਨੀਆ ਭਰ 'ਚ ਬੈਠੀ ਸੰਗਤ ਦਾ ਜਵਾਬ ਦੇ ਹਾਂ ਉਹਨਾਂ ਦਾ ਜਿਹੜੇ ਬੰਦਿਆਂ ਵਾਂਗੂ ਗੱਲ ਕਰਨੀ ਚਾਹੁੰਦੇ ਆ ਪਰ ਜਿਹੜੇ ਮੇਰਾ ਗੁਲਾਮਾਂ ਫੜ ਕੇ ਧੱਕੇ ਨਾਲ ਮੇਰੇ ਨਾਲ ਵਿਚਾਰ ਕਰਨ ਦੀ ਗੱਲ ਕਰਦੇ ਆ ਉਹਨਾਂ ਦੇ ਨਾ ਕੱਲ੍ਹ ਜਵਾਬ ਦੇ ਸੀ ਅਤੇ ਨਾ ਕੱਲ੍ਹ ਨੂੰ ਜਵਾਬ ਦੇ ਹੋਣਾ ਅਥੋਰਿਟੀ ਨਹੀਂ ਅਸੀਂ ਕਿਸੇ ਨੂੰ ਮੰਨਦੇ ਇੱਥੇ ਅਥੋਰਿਟੀ ਨਹੀਂ ਕੋਈ ਇੱਕ ਧਿਰ ਬਣ ਜਾਂਦੀ ਧੱਕੇ ਨਾਲ ਅਸੀਂ ਸਵਾਲ ਜਵਾਬ ਕਰੀਏ ਧੱਕੇ ਨਾਲ ਮਨਾਈਏ ਉਸ ਗੱਲ ਦੀ ਪ੍ਰੋਬਲਮ ਹੈ ਸੋ ਆਓ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ 'ਤੇ ਪਹੁੰਚ ਕੇ ਹਾਜ਼ਰੀਆਂ ਭਰੀਆਂ ਦੂਰੋਂ ਨੇੜਿਓਂ ਆਪ ਸਾਰੇ ਚੱਲ ਕੇ ਆਏ ਅਤੇ ਹੁਣ ਸਾਰੇ ਰਲ ਕੇ ਆਪਾਂ ਅਰਦਾਸ ਕਰੀਏ ਇਹ ਗੱਲ ਭੁੱਲਿਓ ਨਾ ਜਿਹੜੀ ਵੀ ਅਰਦਾਸ ਕਰਨੀ ਹੈ ਉਸੇ ਵੇਲੇ ਉਹ ਕਾਰਜ ਕਰਨਾ ਸ਼ੁਰੂ ਕਰ ਦੇਣਾ ਕਰਨਾ ਪੈਣਾ ਗੁਰੂ ਜੀ ਕਹਿੰਦੇ ਹੈ ਤੇਰੇ ਵਿੱਚ ਪਰਮਾਤਮਾ ਵੱਸਦਾ ਹੈ ਰੱਬ ਤੇਰੇ ਵਿੱਚ ਵੱਸਦਾ ਹੈ ਸੱਚੇ ਪਾਤਸ਼ਾਹ ਵਾਰ ਵਾਰ ਇੱਦਾਂ ਦਾ ਸਮਾਂ ਸਾਨੂੰ ਹੁਣ ਆਹ ਅਰਦਾਸ ਕਰਨ ਲੱਗੇ ਹਾਂ ਪਰ ਇਹ ਤੋਂ ਬਾਅਦ ਕਹਿਣਾ ਕੀ ਹੈ ਵੀ ਹੁਣ ਇਹ ਸਮਾਂ ਮਿਲੇ ਪਰ ਫਿਰ ਉਹ ਸਮਾਂ ਬਣਾਈਏ ਕੋਸ਼ਿਸ਼ ਕਰੀਏ ਨਾ ਵੀ ਬਣੇਗਾ ਹੁਣ ਕਿੱਦਾਂ ਅੱਜ ਤੋਂ ਹੀ ਸਟਾਰਟ ਕਰ ਦਈਏ
ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਲੱਖ ਵਾਰੀ
ਜਿਨ੍ਹਾਂ ਨੇ ਕਈ ਦਿਨਾਂ ਤੋਂ ਜਿਨ੍ਹਾਂ ਜਿਨ੍ਹਾਂ ਨੇ ਡਿਊਟੀਆਂ ਸਾਂਭੀਆਂ ਤਕੜੇ ਹੋ ਕੇ ਸੇਵਾ ਕੀਤੀ। ਕਈ ਸਾਡੇ ਵੀਰ ਇੱਦਾਂ ਦੇ ਵੀ ਹੈ ਜਿੱਥੇ ਜਿੱਥੇ ਕੈਲੀਫੋਰਨੀਆ ਯੂਬਾ ਸਿਟੀ ਅਤੇ ਭਾਵੇਂ ਸਾਡੇ ਸਰਦਾਰ ਤਰਲੋਚਨ ਸਿੰਘ ਜੀ ਜੋ ਕਿ ਇੱਥੇ ਦੇ ਰਹਿਣ ਵਾਲੇ ਹਰਮਨ ਸਿੰਘ ਹੋਣੀ, ਸੋ ਉਹ ਵੀ ਵੀਰ ਸਾਰੇ ਭਾਈ ਕਰਮ ਸਿੰਘ ਹੋਣੀ, ਭੈਣ ਜੀ ਬਲਜੀਤ ਕੌਰ ਹੋਣੀ,
ਜਿਨ੍ਹਾਂ ਨੇ ਆਪਣਾ ਵੱਡਾ ਯੋਗਦਾਨ ਪਾ ਕੇ ਇਸ ਸਥਾਨ ਨੂੰ ਜ਼ਿੰਮੇਵਾਰੀ ਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਦੇ ਵਾਸਤੇ ਆਪਣੇ ਮੋਢਿਆਂ ਨੂੰ ਅੱਗੇ ਕੀਤਾ, ਆਪਣੇ ਫਰਜ਼ ਪਛਾਣੇ ਹੈ, ਜ਼ਿੰਮੇਵਾਰੀ ਸਮਝੀ ਹੈ, ਕਿਉਂਕਿ ਗੱਲਾਂ ਵਾਲੇ ਸਾਰੇ ਆ ਪਰ ਜ਼ਿੰਮੇਵਾਰ ਬਣਨ ਨੂੰ ਕੋਈ ਤਿਆਰ ਨਹੀਂ ਹੁੰਦਾ। ਜ਼ਿੰਮੇਵਾਰੀ ਵਾਸਤੇ ਕੁਛ ਕਰਨਾ ਪੈਂਦਾ, ਜਦੋਂ ਅੱਗੇ ਸਿਰ ਦੇਣਾ ਪੈਂਦਾ, ਜ਼ਿੰਮੇਵਾਰੀ ਚੱਕਣੀ ਪੈਂਦੀ, ਚੌਂਦਰ ਵੀ ਨਹੀਂ ਤੇ ਜ਼ਿੰਮੇਵਾਰੀ ਵੀ ਚੱਕਣੀ। ਕੋਈ ਇਹ ਵੀ ਨਹੀਂ ਵੀ ਚੌਂਦਰ ਮਿਲੇਗੀ, ਬੱਲੇ ਬੱਲੇ ਮਿਲੇਗੀ, ਉੱਥੇ ਸਿਰਫ ਜ਼ਿੰਮੇਵਾਰੀ ਚੱਕਣੀ ਵੀ ਹਾਂ, ਕਰਜ਼ੇ ਚੱਕ ਚੱਕ ਕੇ ਆਪਣੇ ਘਰਾਂ ਦੇ ਉੱਤੇ, ਤੇ ਫਿਰ ਇਹ ਅਸਥਾਨ ਵਾਸਤੇ ਇਹਦੀ ਨੀਂਹ ਰੱਖਣੀ, ਇਹਦੀ ਜਗ੍ਹਾ ਦਾ ਵਾਸਤੇ ਪ੍ਰਬੰਧ ਕਰਨਾ। ਮੈਂ ਉਹਨਾਂ ਸਾਰਿਆਂ ਹੀ ਵੀਰਾਂ ਦਾ, ਸਾਰੇ ਟਰਸਟੀਆਂ ਦਾ ਬਹੁਤ ਧੰਨਵਾਦ ਆ, ਧੰਨਵਾਦ ਕਰਦਾ। ਜਿੱਥੇ ਤੱਕ ਖੜਿਆ ਜਾਂਦਾ ਆਪਾਂ ਖੜੀਏ, ਜਿੰਨਾ ਸਟੈਂਡ ਲੈ ਸਕਦੇ ਹਾਂ ਲਈਏ। ਧਾਰਮਿਕ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ। ਹਰ ਤਰ੍ਹਾਂ ਦੀ ਗੁੰਡਾਗਰਦੀ ਮਾੜੀ ਹੁੰਦੀ, ਪਰ ਧਰਮ ਦੇ ਵਿੱਚ ਗੁੰਡਾਗਰਦੀ ਹੁੰਦੀ ਹੈ ਨਾ ਜਦੋਂ, ਉਹ ਬਹੁਤ ਖਤਰਨਾਕ। ਧੱਕਾ ਨਹੀਂ ਇੱਥੇ ਹੋਣਾ ਚਾਹੀਦਾ। ਹਰ ਬੰਦੇ ਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਆਪਣੇ ਆਪਣੇ ਓਪੀਨੀਅਨ ਹੁੰਦੇ ਹੈ, ਹਰ ਬੰਦਾ ਆਪਣੇ ਤਰੀਕੇ ਨਾਲ ਸੋਚ ਸਕਦਾ, ਸਮਝ ਸਕਦਾ, ਵਿਕਾਸ ਦੀ ਗੱਲ ਕਰ ਸਕਦਾ। ਆਪਣੀ ਸਮਝ ਦੁਨੀਆ ਦੇ ਸਾਹਮਣੇ ਰੱਖੋ, ਸਾਨੂੰ ਆਪਣੀ ਸਮਝ ਰੱਖਣ ਦਿਓ, ਫਿਰ ਫੈਸਲਾ ਸੰਗਤ ਨੇ ਕਰ ਲੈਣਾ ਵੀ ਕਿਹਦੀਆਂ ਗੱਲਾਂ ਦੇ ਵਿੱਚ ਡਿਵੈਲਪਮੈਂਟ ਹੈ ਤੇ ਕਿਹੜੇ ਸਾਨੂੰ ਵਧੂ ਬਣਾ ਰਹੇ, ਆਪੇ ਫੈਸਲਾ ਹੋ ਜਾਣਾ। ਸੋ ਆਓ, ਸਾਰੀਆਂ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ, ਜੀ ਆਇਆਂ ਨੂੰ, ਸਾਰਿਆਂ ਨੂੰ ਜੋ ਕਿ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਸੇਵਾ ਕੀਤੀ, ਸਭ ਦਾ ਧੰਨਵਾਦ। ਬਾਕੀ ਬੇਨਤੀ ਹੈ, ਤਕੜੇ ਦਿਲ ਕਰਕੇ ਸਾਰੇ ਇਹਦੇ ਵਿੱਚ ਬਣਦਾ ਜਿਹੜਾ ਯੋਗਦਾਨ ਹੈ ਉਹ ਜ਼ਰੂਰ ਪਾਓ। ਇੱਕ ਵਾਰੀ ਮੈਂ ਬੇਨਤੀ ਕੀਤੀ ਹੈ, ਮੁੜ ਮੁੜ ਕੇ ਨਹੀਂ ਕਰਨੀ, ਪਾਓਗੇ ਨਹੀਂ ਵੀ ਪਾਓਗੇ ਤਾਂ ਵੀ ਨਹੀਂ ਕਹਿਣਾ ਮੁੜ ਕੇ, ਪਰ ਇਹਦੇ ਲਈ ਵੀ ਜਿੰਨੇ ਤੁਸੀਂ ਸਾਥ ਦਿੰਦੇ ਹੋ, ਜਿਨ੍ਹਾਂ ਨੂੰ ਇਹ ਚੰਗਾ ਲੱਗਦਾ ਉਹ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ। ਸਾਰੀਆਂ ਸੰਗਤਾਂ ਦਾ ਧੰਨਵਾਦ। ਇੰਡੀਆ ਆਪਾਂ ਵਾਪਸ ਚਲੇ ਜਾਣਾ, ਕਿਉਂਕਿ ਹੁਣ ਇੰਡੀਆ ਪ੍ਰੋਗਰਾਮ ਸ਼ਨੀਵਾਰ ਦਾ ਦੀਵਾਨ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੀਵਾਨ ਹੁੰਦਾ ਹੈ। ਬਾਕੀ ਲੋਕਲ ਦੀਵਾਨ ਉੱਥੇ ਸਾਰੇ ਪਾਸੇ ਇੰਡੀਆ ਦੇ ਵਿੱਚ ਪ੍ਰੋਗਰਾਮ ਜਿਹੜੇ ਹੈ ਰੱਖੇ ਗਏ ਹੈ, ਜਿੰਨੀ ਕੋਸ਼ਿਸ਼ ਹੁੰਦੀ ਹੈ ਆਪਣੇ ਵੱਲੋਂ ਕਰੀਦੀ ਹੈ। ਬਾਕੀ ਇੰਟਰਨੈੱਟ ਦੇ ਉੱਤੇ ਸਾਰੇ ਦੀਵਾਨ ਲਾਈਵ ਟੈਲੀਕਾਸਟ ਹੁੰਦੇ ਹੈ, ਪਰਮੇਸ਼ਰ .tv ਉਹਦੇ ਉੱਤੇ TV ਉਹ ਪ੍ਰੋਗਰਾਮ ਹੁੰਦਾ, ਸਾਰਾ ਲਾਈਵ ਚੱਲਦਾ ਹੈ। ਐਪ ਵੀ ਡਾਊਨਲੋਡ ਕਰ ਸਕਦੇ ਹੈ, MP ਜੇ ਭਰੋਗੇ ਤੇ ਉਹਦੀ ਇੱਕ ਐਪ ਵੀ ਬਣੀ ਹੋਈ ਹੈ, ਉਹ ਵੀ ਆਪ ਡਾਊਨਲੋਡ ਕਰ ਲਓ। ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦੇ ਹੈ ਫੋਨ ਦੇ ਵਿੱਚ ਆਪਾਂ ਸੁਣ ਸਕਦੇ ਹਾਂ, ਜਿੰਨਾ ਹੋ ਸਕਦਾ ਰਲ ਕੇ ਸਾਥ ਦੇਈਏ। ਪ੍ਰਸ਼ਾਦਾ ਬੇਨਤੀ ਕਰਾਂਗਾ ਕਿ ਪਹਿਲਾਂ ਇੱਦਾਂ ਕਰੀਏ ਵੀ ਪਹਿਲਾਂ ਜਿਹੜੀਆਂ ਭੈਣਾਂ ਸਾਰੀਆਂ ਉਹ ਪ੍ਰਸ਼ਾਦਾ ਛਕ ਲੈਣਗੀਆਂ ਫਟਾਫਟ, ਫਿਰ ਜਿੰਨੇ ਵੀਰ ਹੈ ਉਹ ਪ੍ਰਸ਼ਾਦਾ ਛਕ, ਉਹ ਬਦਲ ਬਦਲ ਕੇ ਪ੍ਰਸ਼ਾਦਾ ਛਕ ਲਿਓ ਅਤੇ ਲੰਗਰ ਦੇ ਵਿੱਚ ਬੈਠ ਕੇ, ਮੇਰੇ ਖਿਆਲ ਬਾਹਰ ਤਾਂ ਨਹੀਂ ਲੰਗਰ ਵਰਤ ਸਕਦਾ, ਬਾਹਰ ਟੈਂਟ ਵਿੱਚ, ਚਲੋ ਇੱਥੇ ਹੀ ਲੰਗਰ ਦੇ ਵਿੱਚ ਹੀ ਹੋ ਜਾਣਾ ਸਾਰਾ ਕੁਛ। ਉਹਨਾਂ ਚਿਰ ਮੇਰੇ ਵੀਰ ਇੱਥੇ ਦੀਵਾਨ ਵਿੱਚ ਬੈਠੇ ਰਹਿਣ, ਭੈਣਾਂ ਪਹਿਲਾਂ ਛਕ ਲੈਣਗੀਆਂ, ਬਾਅਦ ਵਿੱਚ ਸਾਰੇ ਸਿੰਘ ਫਟਾਫਟ ਪ੍ਰਸ਼ਾਦਾ ਛਕ ਲਿਓ। ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਅੱਜ ਆਪਾਂ ਸਾਰਿਆਂ ਨੇ ਪਿਆਰ ਨਾਲ ਹਾਜ਼ਰੀ ਭਰੀਏ, ਕਿਉਂਕਿ ਕਈ ਵਾਰੀ ਜਦੋਂ ਨਾ ਰੌਲਾ ਪੈਂਦਾ ਵੀ ਬੰਦੇ ਬਾਹਰ ਗੇਟ ਅੱਗੇ ਆ ਕੇ ਖੜ੍ਹ ਜਾਂਦੇ ਆ, ਨਾਅਰੇ ਲਾਈ ਜਾਂਦੇ, ਕਈ ਫਿਰ ਡਰ ਵੀ ਜਾਂਦੇ। ਕੱਲ੍ਹ ਮੈਨੂੰ, ਅੱਜ ਮੈਂ ਪੁੱਛਦਾ ਸੀ ਇੱਕ ਵੀਰ ਨੂੰ ਵੀ ਤੁਸੀਂ ਕੱਲ੍ਹ ਨਹੀਂ ਆਏ, ਕਹਿੰਦੇ ਡਰ ਲੱਗਦਾ ਸੀ, ਨਿੱਕੇ ਨਿੱਕੇ ਨਿਆਣੇ ਹੈ, ਤਲਵਾਰਾਂ ਕੱਢੀ ਫਿਰਦੇ, ਕੀ ਪਤਾ ਬੱਚਿਆਂ ਨੂੰ ਕੁਛ ਐਸਾ ਨਾ, ਡਰ ਜਾਂਦੇ ਕਈ ਵੀਰ। ਪਰ ਐਸਾ ਕੁਛ ਨਹੀਂ ਹੋਣ ਲੱਗਿਆ ਭਾਈ, ਉਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ। ਅੱਜ ਤਾਂ ਨਹੀਂ ਆਏ ਮੇਰੇ ਖਿਆਲ, ਅੱਜ ਨਹੀਂ ਬਾਹਰ ਆਏ। ਉਹ ਸਾਡੇ ਤੇ ਦੀਵਾਨ ਵਿੱਚ ਨਾ, ਜਿੱਦਾਂ ਮੈਂ ਜਿੱਥੇ ਵੀ ਕਿਤੇ ਦੀਵਾਨ ਲਾਉਂਦਾ ਇੰਡੀਆ 'ਚ, ਤੇ ਮੈਂ ਪੁੱਛਦਾ ਹੁੰਦਾ ਹੈ ਵੀ ਜਥਾ ਪਹੁੰਚ ਗਿਆ, ਮੈਂ ਪੁੱਛਦਾ ਸਾਡਾ ਜਿਹੜਾ ਜਥਾ ਹੈ ਇਹ ਗੁਰਪ੍ਰੀਤ ਸਿੰਘ ਹੋਣੀ, ਇਹ 20 ਸਾਲ ਤੋਂ ਮੇਰੇ ਨਾਲ ਹੈ ਸਿੰਘ, ਹੁਣ ਇਹਦੀ ਡਿਊਟੀ ਇੱਥੇ 2 ਕੁ ਮਹੀਨੇ ਇਹਨੇ ਇੱਥੇ ਲਾਉਣੇ ਆ, ਅਤੇ ਸਾਨੂੰ ਔਖਾ ਤਾਂ ਬਹੁਤ ਹੁੰਦਾ ਜਥੇ ਬਿਨਾਂ, ਇੰਡੀਆ ਦਾ ਸਾਡਾ ਸਿਸਟਮ ਖਰਾਬ ਤਾਂ ਹੁੰਦਾ, ਪਰ ਸਾਨੂੰ ਇਸ ਸਥਾਨ 'ਤੇ ਜ਼ਿੰਮੇਵਾਰ ਸਿੰਘ ਚਾਹੀਦੇ। ਸੁਣਿਓ ਪਿਆਰਿਓ ਗੱਲ, ਉਹ ਤਾਂ ਸੁਣਿਓ ਗੱਲ, ਇੱਧਰ ਸੁਣਿਓ, ਇੱਧਰ ਸੁਣਿਓ, ਪਤਾ ਨਹੀਂ ਕੀ ਕਹਿੰਦਾ ਬਾਪੂ, ਸੁਣਿਓ ਇੱਧਰ, ਚਲੋ ਇੱਧਰ ਸੁਣਿਓ ਪਿਆਰਿਓ, ਧਿਆਨ ਨਾਲ ਗੱਲ ਸੁਣਿਓ। ਸਾਡੇ ਨਾ ਇੰਡੀਆ ਵਿੱਚ 20 ਸਾਲ ਤੋਂ ਇਹ ਮੇਰੇ ਤੋਂ ਪਹਿਲਾਂ ਜਾਂਦੇ ਆ, ਅਤੇ ਮੈਂ ਪੁੱਛਦਾ ਹੁੰਦਾ ਹੈ ਵੀ ਜਥਾ ਪਹੁੰਚ ਗਿਆ, ਮੈਂ ਤਾਂ ਪੁੱਛਦਾ ਹੁੰਦਾ, ਅਤੇ ਐਤਕੀ ਜਿੱਥੇ ਵੀ ਦੀਵਾਨ ਲੱਗੇ ਮੈਂ ਹਰੇਕ ਥਾਂ 'ਤੇ ਪੁੱਛਦਾ ਹੁੰਦਾ ਵੀ ਉਹ ਪਹੁੰਚ ਗਏ ਭਾਈ ਬਾਹਰ ਵਾਲੇ, ਕਿਉਂਕਿ ਮੈਂ ਅੰਦਰ ਜਾਣਾ ਉਹਦੇ ਗੱਡੀ ਲੈ ਕੇ, ਹਰ ਜਗ੍ਹਾ ਹੀ ਜਾਂਦੇ ਰਹੇ, ਹਰ ਜਗ੍ਹਾ ਹੀ ਇੱਦਾਂ ਲੈ ਕੇ ਫੱਟੀਆਂ, ਮੁਰਦਾਬਾਦ ਅਤੇ ਫਲਾਣਾ ਬਾਅਦ, ਇੱਦਾਂ ਦੀਆਂ ਗੱਲਾਂ ਉਹ ਕਰਦੇ ਹੀ ਰਹੇ, ਉਹਨਾਂ ਨੇ ਆਪਣਾ ਕੰਮ ਕਰੀ ਜਾਣਾ। ਸੋ ਆਪ ਸਾਰੇ ਰਲ ਮਿਲ ਕੇ ਸਾਥ ਦਿਓ, ਤਕੜੇ ਹੋ ਕੇ ਆਪਾਂ ਕਰੀਏ। ਸਾਰੀ ਸੰਗਤ ਦਾ ਧੰਨਵਾਦ। ਹੁਣ ਆਪਾਂ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਜੁੜੀਏ, ਫਿਰ ਹੁਕਮਨਾਮੇ ਸੁਣੋ, ਅਤੇ ਫਿਰ ਆਪਾਂ
ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪਾਂ ਸਾਰੇ ਘਰੋਂ ਘਰੀ ਚਾਲਾ ਪਾਈਏ। ਜਿੰਨੇ ਵੀ ਵੀਰ ਭਰਾ ਦੂਰੋਂ ਦੂਰੋਂ ਸਟੇਟਾਂ ਤੋਂ, ਕੋਈ ਕੈਲੀਫੋਰਨੀਆ ਤੋਂ ਆਇਆ, ਮਿਸ਼ੀਗਨ ਤੋਂ ਆਇਆ, ਜਿੱਥੋਂ ਜਿੱਥੋਂ ਵੀ ਆਏ, ਬਸ ਤੁਸੀਂ ਸਾਰੇ ਜਾਣਨਾ ਹੀ ਹੈ, ਸਭ ਦਾ ਧੰਨਵਾਦ। ਸਾਰਿਆਂ ਨੂੰ ਜੀ ਆਇਆਂ ਨੂੰ ਦੁਬਾਰਾ ਵੀ ਸੱਦਾ, ਜਦੋਂ ਪ੍ਰੋਗਰਾਮ ਬਣੇ, ਜਦੋਂ ਵੀ ਕਦੇ ਇੱਥੇ ਦਾ ਪ੍ਰੋਗਰਾਮ ਨਵੇਂ ਸਾਲ ਦਾ ਜੇ ਬਣਿਆ ਜਾਂ ਵਿਸਾਖੀ ਵੇਲੇ ਬਣਿਆ, ਜਦੋਂ ਬਣਿਆ ਆਪ ਸਾਰੇ ਪਹੁੰਚ ਕੇ ਦਰਸ਼ਨ ਦਿਓ। ਉਮੀਦ ਕਰਦਾ ਵੀ ਜ਼ਰੂਰ ਤੁਸੀਂ ਆਓਗੇ। ਰਲ ਕੇ ਆਪਾਂ ਸਾਰੇ ਹਰ ਜਸ ਕਰਾਂਗੇ, ਗੱਜ ਕੇ ਅਨੰਦ ਸਾਹਿਬ ਬੋਲੋ। ਰਾਮ ਕਲੀ ਮਹੱਲਾ ਤੀਜਾ, ਬੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਪਾਇਆ ਮੇਰੀ ਮਾਏ,
ਸਤਿ ਸ਼੍ਰੀ ਅਕਾਲ। जियो पिंड सब